माधव हम ऐसे तू ऐसा, हम पापी तुम पाप खंडन, नीको ठाकुर देसा, दंडौत बंदन अनेक बार, सर्व कला समरथ डोलन तेरा खो प्रभु, नानक दे कर हथ डोलन तेरा खो प्रभु, नानक दे कर हथ। परम सम्मान योग चवर शतर तखत दे मालिक साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर हजूर दे अमृत बचना दा शब्द कीर्तन आप जी श्रवण कर रहे सी। कल जो सतगुरु गुरु गोबिंद सिंह साहिब जी महाराज हजूर दे खालसे प्रति कीते हुए जो हजूर साहिब दी धरती ते तीन बचन ने, पूजा अकाल की, परचा शब्द का और दीदार खालसे का, इस विचार नू आपां प्रारंभ कीता है। कल आप संगत दे चरणा विच सिर्फ इतनी को बेनती कीती सी कि गुरु ग्रंथ साहिब दी पवित्र गुरबाणी विच हजूर ने केवल एक परिपूर्ण परमेश्वर जो सर्वकाली सर्वदेशी और सर्वशक्तिमान है, उस दी पूजा, उस दी उपासना, उस दी आराधना, उस दा सिमरन, उस दे ध्यान संबंधी ही सानू बख्शिश कीती है। आओ आज इस पवित्र बचन नू आपां मुकम्मल विचार सकिए। पूजा अकाल की विचार दी प्रारंभता तो पहला आप जितने गुरसिख माई भाई गुरु चरणा विच हाजिर हो, अंतर आत्मे तो आसीस बख्शो और गुरु बख्शी फतेह स्वीकार करो जी। वाहिगुरु जी का खालसा, वाहिगुरु जी की फतेह। भाई साहब ने जो कीर्तन श्रवण कराया, शब्द गायन किया जा रहा सी, पूजो राम एक ही देवा, साचा नामन गुर की सेवा, एदे अर्थ भी पूजा अकाल की है। वैसे पूजा दे जो शाब्दक अर्थ किते ने विद्वाना ने, एदा अर्थ है सन्मान देना, आदर करना, इज्जत करनी ते पूजा दा अर्थ ए भी कीता गया है भावना भगती संयुगत अपने इष्ट नू रिझाना। भाई साहब जो ये शब्द पढ़ रहे सन कि पूजो राम एक ही देवा, एक ही देवा दा अर्थ अकाल पुरख वाहिगुरु, सिर्फ एक परम पिता परमेश्वर दी पूजा करो ते जेकर बंदगी नू छड़ के केवल तन दा इशनान आपां दरियावां तीर्थां ते करांगे। महाराज कह रहे सन साचा नावन गुर की सेवा। मेरे मन च इत्थों ही ख्याल आया कि गुरु ग्रंथ साहिब दी पवित्र बाणी विच कल भी अर्ज कीती सी एक दी पूजा उपर बहुत जोर दिता गया है ते अज असीं विचारांगे क्यों शब्द क्या गया पूजा अकाल किस दा कोई कारण है। शायद इत्थे एक बार अर्ज कीती सी संखेप जी कि जिथे दो होणगे उत्थे कदी भी टिका नहीं बनेगा, जिथे एक होवेगा उत्थे एकाग्रता बनेगी। जिवें बंदा एक थां ते छड़ के दूजी, दूजी ते थां तीजी, जे सारी जिंदगी बंदा केवल राह ही बदलदा रहे ते एक कदम भी ना चले, राह बदलन वालियां नूं कदी मंजिल नहीं मिलदी हुंदी। हुण देखो गुरु ग्रंथ साहिब च एक दी गल करदे आं, असी इहनूं होर बाणी चों देखांगे। सिख इह नहीं कि एक दी पूजा करदा ते बाकी संसार तों नफरत करदा, ओह अनेकता विच वी जदों झाती मारदा ओह अनेकता विचों वी केवल एक नूं ही देखदा है। इह असी बाणी चों देखांगे। जिवें असी जाप साहिब पढ़ने आं ते सतगुरु दा चाचरी छंद पहला इत्थे संपन्न हुंदा है, अमान है निदान है अनेक है फिर एक है। बस इस गल नूं आपां समझना कि सतगुरु ने अमृत बाणी च एक दी गल कीती, सतगुरु के इस बचन दी व्याख्या कर ली, जिथे दो ने उथे टिका नहीं बनेगा। श्रीमान भाई साहिब भाई गुरदास साहिब जी सिखी दे महान व्याख्याकार, उन्हां नूं पुछया गया भी जिथे दो आजन उथे टिका नहीं, उन्हें क्या बिल्कुल नहीं। ते बंदा कई बारी अपनी गल नूं समझण दे लई ए सोचदा मैनूं कोई बाहर दी उदाहरण कोई बाहर दा प्रमाण दिओ जिथे समझ पै जाए कि दो नूं था नहीं केवल एक दी पूजा। उन्होंने बड़े सोहने प्रमाण दिते ने तीन चार, वह मैं आप नाल जरूर सांझे करना। शायद पिछले दिन ही अर्ज कीती सी कि साडियां अखां अज तक अपने चेहरे नूं कदी नहीं देख सकी ते पता नहीं परमात्मा ने बंतर ऐसी बनाई है, इन्हां अखां ने कदी अपना चेहरा नहीं देखिया। पर हैरानगी दी गल जिन्हां नूं अपना चेहरा नहीं दिसिया इन्हां संसार सारे नूं देखिया। यही कारण बंदे नूं अपना आप घट दिसदा है ते लोकां दे औगण ज्यादा नजर आउंदे ने, क्योंकि अखां अपने आप नूं देख ही नहीं सकदियां केवल दूजे नूं ही देखदियां। पर जदों आपां चेहरा देखने ते अपने सामने सी शीशा दर्पण रख लैने, एक शीशा सामने वाशरूम च होवे जां एक शीशा लटकाया होवे, एक पूरा शीशा मुकम्मल होवे, उहदे विचों देखांगे ते केवल एक चेहरा एक स्वरूप एक फेस नजर आएगा। ते जेकर कोई बंदा दो शीशे एक अगे ते एक पिछे दो शीशे ला के कहे जां एक खब्बे ते एक सज्जे दो शीशे ला के कह मैं अपना चेहरा देखना है, एक शीशे विच्चों देखांगे ते एक ही चेहरा दिसेगा, पर दो शीशे विच्चों जिहड़ा वेखण दा यतन करेगा उहदे एक चेहरे दे पता नहीं किन्ने कु चेहरे बन जाण। सिर्फ बेनती कर लगा एक दी पूजा, दो चेहरे शीशियां विच्चों बेअंत चेहरे दिसदे ते कई थावां ते आपां जदों जाणे आ दित्ते दो शीशे लगे कोण ते सोचीदा एक शरीर एक चेहरे दे कितने फेस बन गए। मैं बेनती करा एक ते भरोसा रख के तुरेगा ते सच एवे निज स्वरूप जरूर नजर आएगा, ते जे तू दो दो शीशियां विचों वेखन लग पिया ते सच जानी एक मन दे पता नहीं किन्ने कु टुकड़े हो जाण। ਬੇਨਤੀ ਕਰਾਂ, ਇੱਕ ਸ਼ੀਸ਼ਾ ਇੱਕ ਚਿਹਰਾ ਦਿਖਾਉਂਦਾ, ਦੋ ਸ਼ੀਸ਼ਿਆਂ ਵਿੱਚੋਂ ਅਨੇਕਾਂ ਚਿਹਰੇ ਦਿਸਦੇ। ਦੂਸਰੀ ਬੇਨਤੀ, ਦਰਿਆ ਨੂੰ ਪਾਰ ਕਰਨਾ ਹੋਵੇ, ਸਿਰਫ ਇਹ ਉਦਾਹਰਨਾਂ ਨੇ, ਪਰ ਅਸਲੀ ਫਾਇਦਾ ਉਦਨ ਜਿੱਦਨ ਮਨ ਇਹਨਾਂ ਨੂੰ ਮੰਨ ਕੇ ਇਹਦੇ ਉੱਤੇ ਚੱਲ ਪਵੇ। ਇਹ ਤਾਂ ਸਿਰਫ ਪ੍ਰਮਾਣ ਨੇ ਜੀ ਸਮਝਾਉਣ ਦੇ ਲਈ। ਹੁਣ ਇਨਸਾਨ ਦਰਿਆ ਪਾਰ ਕਰਦਾ ਤੇ ਜੇਕਰ ਉਹਨੇ ਕਸ਼ਤੀ ਤੇ ਬੇੜੀ ਤੇ ਦਰਿਆ ਪਾਰ ਕਰਨਾ ਹੋਵੇ, ਇੱਕ ਬੇੜੀ ਤੇ ਮਲਾਹ ਤੇ ਭਰੋਸਾ ਕਰ ਤੇ ਦੂਜਾ ਕਿਨਾਰਾ ਜ਼ਰੂਰ ਮਿਲੇਗਾ, ਤੇ ਜੇਕਰ ਬੇੜੀਆਂ ਦੋ ਤੇ ਖੱਬੇ ਤੇ ਸੱਜੇ ਦੋ ਲੱਤਾਂ ਰੱਖ ਕੇ ਤੁਰੇ, ਸੱਚ ਐਵੇਂ ਦੋ ਬੇੜੀਆਂ ਦੇ ਅਸਵਾਰ ਕਦੀ ਪਾਰ ਨਹੀਂ ਜਾ ਸਕਦੇ, ਤੇ ਦੋ ਇਸ਼ਤਾਂ ਤੇ ਭਰੋਸਾ ਕਰਨ ਵਾਲਾ ਬੰਦਾ ਕਦੀ ਭਵ ਸਾਗਰ ਤੋਂ ਬਾਹਰ ਨਹੀਂ ਜਾ ਸਕਦਾ। ਇੱਕ ਬੇੜੀ ਇੱਕ ਕਸ਼ਤੀ। ਇੱਥੇ ਇੱਕ ਹੋਰ ਅਰਜ਼ ਕਰ ਦਿਆਂਗਾ, ਕਸ਼ਤੀਆਂ ਅਨੇਕਾਂ ਨੇ ਪਰ ਜਿਹਦਾ ਤੂੰ ਸਹਾਰਾ ਲਿਆ। ਇੱਕ ਹਜ਼ੂਰ ਨੂੰ ਬਚਨ ਕਿਹਾ ਸੀ ਕਿ ਸਤਿਗੁਰੂ ਆਪਨੇ ਖਾਲਸਾ ਸਿਰਜਿਆ ਤੇ ਬਾਕੀ ਜਿਹੜੇ ਮਤ ਨੇ ਕੀ ਇਹ ਪਰਮਾਤਮਾ ਤੱਕ ਨਹੀਂ ਪਹੁੰਚਦੇ? ਅੱਜ ਹੋ ਸਕਦਾ ਕਥਾ ਚ ਕਈਆਂ ਦੇ ਮਨ ਚ ਆਏ ਕਿ ਦੂਜਿਆਂ ਨੂੰ ਖੰਡਨ, ਕਿਸੇ ਦਾ ਖੰਡਨ ਨਹੀਂ, ਪਰ ਜੋ ਮੇਰੇ ਗੁਰੂ ਨੇ ਕਿਹਾ ਆਪਾਂ ਆਪਣੀ ਗੱਲ ਕਰਨੀ, ਸਾਨੂੰ ਜਿੱਥੋਂ ਵਰਜੇ ਕਿ ਮਹਾਰਾਜ ਦੂਜੇ ਮਤਾਂ ਵਾਲੇ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਸਤਿਗੁਰੂ ਨੇ ਬਹੁਤ ਸੋਹਣੀ ਇੱਕ ਗੱਲ ਕਹੀ, ਕਹਿਣ ਲੱਗੇ ਰੁੱਖ ਦੇ ਸ਼ਿਖਰ ਤੇ ਫਲ ਲੱਗਾ। ਮੈਂ ਵਿਆਖਿਆ ਕਰ ਰਿਹਾ ਭਾਈ ਸਾਹਿਬ ਦੇ ਕਵਿਤ ਦੀ, ਵਿੱਚੋਂ ਸਿਰ ਵੇਖੇ ਨੇ ਬੇਨਤੀ ਕਰਨ ਲੱਗਾ, ਸ਼ਿਖਰ ਤੇ ਫਲ ਲੱਗਾ ਤੇ ਰਸ ਨਾਲ ਭਰੇ। ਇੱਕ ਕੀੜੀ ਦੀ ਇੱਛਾ ਵੀ ਹੈ ਮੈਂ ਮਿੱਠੇ ਫਲ ਤੱਕ ਪਹੁੰਚਾਂ, ਤੇ ਇੱਕ ਪਰੰਦੇ ਪੰਛੀ ਦੀ ਇੱਛਾ ਵੀ ਹੈ ਮਿੱਠੇ ਫਲ ਤੱਕ ਪਹੁੰਚਾਂ। ਪਰ ਯਾਦ ਰੱਖੋ, ਕੀੜੀ ਸਿੱਧੀ ਕਦੀ ਪਹੁੰਚਦੀ ਦੇਖੀ? ਕੀੜੀ ਚਾਹੁੰਦੀ ਕਹਿ ਮਿਠਾਸ ਤੱਕ ਪਹੁੰਚਾਂ, ਮੰਜ਼ਿਲ ਉਹਦੀ ਵੀ ਮਿਠਾਸ ਕਹਿ ਤੇ ਮੰਜ਼ਿਲ ਪੰਛੀ ਦੀ ਵੀ ਮਿਠਾਸ ਕਹਿ। ਪਰ ਕੀੜੀ ਵਿਚਾਰੀ ਇੰਨੀ ਆਸਰੇ ਭਾਲਦੀ ਏ, ਕਦੀ ਉਹ ਜੜਾਂ ਤੋਂ ਤੁਰਦੀ ਏ, ਕਦੀ ਤਣੇ ਤੇ ਚੱਲਦੀ ਏ, ਕਦੀ ਟਾਹਣੀਆਂ ਤੇ ਪੱਤਿਆਂ ਤੇ ਚੱਲਦੀ ਚੱਲਦੀ ਕਿਤੇ ਪਹੁੰਚੇ। ਹੋ ਸਕਦਾ ਕਿ ਰਸਤੇ ਵਿੱਚ ਹੀ ਡਿੱਗ ਪਵੇ, ਪਰ ਪੰਛੀ ਰੱਬ ਨੇ ਐਸਾ ਪੈਦਾ ਕੀਤਾ, ਜ਼ਮੀਨ ਤੋਂ ਉੱਡਦਾ ਤੇ ਸਿੱਧਾ ਜਾ ਕੇ ਫਲ ਤੇ ਬੈਠ ਜਾਂਦਾ। ਗੁਰੂ ਨੇ ਕਿਹਾ ਮੈਂ ਖਾਲਸਾ ਸਿਰਜ ਕੇ ਚੱਲਿਆ, ਤੈਨੂੰ ਜੜਾਂ ਤਣਿਆਂ ਤੇ ਟਾਹਣੀਆਂ ਦੀ ਲੋੜ ਨਹੀਂ। ਜਿਹੜੀ ਪਰਮਾਤਮਾ ਦੀ ਭਗਤੀ ਤੇਰੀ ਝੋਲੀ ਚ ਪਾ ਦਿੱਤੀ ਏ, ਸੱਚ ਐਵੇਂ ਤੂੰ ਆਪਣੇ ਗ੍ਰਿਸਤ ਵਿੱਚ ਰਹਿੰਦਾ ਹੋਇਆ ਸਿੱਧਾ ਸੰਬੰਧ ਤੇਰਾ ਅਕਾਲ ਪੁਰਖ ਵਾਹਿਗੁਰੂ ਨਾਲ ਬਣ ਜਾਏ। ਸਿੱਖ ਵਿਹੰਗਮ ਹੈ, ਮੇਰੀ ਬੇਨਤੀ ਸੁਣਿਓ, ਮੈਂ ਵਿਹੰਗਮ ਦੇ ਅਰਥ ਉਹ ਨਹੀਂ ਕਰਾਂਗਾ ਜਿਹਨੇ ਵਿਆਹ ਨਹੀਂ ਕਰਾਇਆ। ਵਿਹੰਗਮ ਵੈਸੇ ਇਹਦਾ ਅਰਥ ਪੰਛੀ ਹੁੰਦਾ, ਵਿਹੰਗਮ ਦੇ ਅਰਥ ਬੜੇ ਗਹਿਰੇ ਨੇ। ਅਸੀਂ ਲੋਕ ਰੋਟੀ ਕਮਾਨਿਆਂ, ਦੇਖ ਆਪ ਜੀ ਵੀ ਆਏ ਬੈਠੇ ਹੋ, ਸੱਚ ਐਵੇਂ ਇੱਥੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਤਾਂ ਨਹੀਂ ਆਏ। ਆਪਾਂ ਜਿਤਨੇ ਵੀ ਆਏ ਹਾਂ, ਭਾਵੇਂ ਕੋਈ ਜਿੰਨੇ ਮਰਜ਼ੀ ਦਾਅਵੇ ਕਰੇ ਕਰੇ, ਇਸ ਪੇਟ ਦੀ ਭੁੱਖ ਦੀ ਪੂਰਤੀ ਲਿਆ ਹੈ। ਤੇ ਦੇਖੋ ਪਰਦੇਸ਼ ਕੈਸਾ ਹੈ। ਮੈਂ ਕੱਲ ਸੋਚ ਰਿਹਾ ਸਾਂ ਮਨ ਚ, ਵੈਸੇ ਤਾਂ ਬਹੁਤ ਕੁਝ ਪਰਦੇਸ਼ ਸਿਖਾਉਂਦਾ ਵੀ। ਜਦੋਂ ਮਾਪਿਆਂ ਦੀ ਸ਼ਾਨ ਥੱਲੇ ਬੱਚਾ ਪਲਦਾ, ਕਈ ਵਾਰੀ ਮਾਪਿਆਂ ਦੀ ਮਿਹਨਤ ਦੀ ਕਦਰ ਨਹੀਂ ਪੈਂਦੀ, ਤੇ ਜਦੋਂ ਇਕੱਲਿਆਂ ਪੈਰਾਂ ਤੇ ਖਲੋਣ ਲੱਗਦਾ ਉਦੋਂ ਯਾਦ ਆਉਂਦਾ ਮੇਰੇ ਮਾਪਿਆਂ ਨੇ ਕਿੰਨਾ ਕੁਝ ਮੇਰੇ ਵਾਸਤੇ ਕੀਤਾ। ਪਰ ਪਰਦੇਸ਼ ਇੱਕ ਦੁੱਖ ਵੀ ਹੈ, ਦੁੱਖਾਂ ਵਿੱਚੋਂ ਪਰਦੇਸ਼ ਵੀ ਦੁੱਖ ਮੰਨਿਆ, ਤੇ ਤਾਂ ਹੀ ਤਾਂ ਸਤਿਗੁਰੂ ਨੇ ਭਾਵੇਂ ਇਹ ਸੰਸਾਰ ਵੀ ਤਾਂ ਇੱਕ ਪਰਦੇਸ਼ ਹੈ, ਮਨ ਪਰਦੇਸੀ ਦੇਥੀ ਹੈ ਸਭ ਦੇਸ਼, ਪਰਾਇਆ ਦਾ ਜ਼ਿਕਰ ਕੀਤਾ। ਪਰ ਜਦੋਂ ਪਰਦੇਸ਼ ਵਿੱਚ ਕਿਸੇ ਨੂੰ ਸੁਨੇਹਾ ਮਿਲਦਾ, ਮੈਂ ਰਹਾਂਗਾ ਪ੍ਰਕਰਨ ਵਿੱਚ ਮਾਂ ਬਾਪ ਦੀ ਬਿਮਾਰੀ ਦਾ, ਕਿਸੇ ਦੇ ਚਲਾਣੇ ਦਾ ਸੁਨੇਹਾ ਮਿਲਦਾ, ਪ੍ਰਦੇਸ਼ ਵਿੱਚ ਬੈਠੇ ਹੋਏ ਨੂੰ ਪੁੱਛ ਕੇ ਦੇਖੋ ਦੀਆਂ ਰਾਤਾਂ ਤੇ ਉਹਦੇ ਦਿਨ ਕਿਵੇਂ ਨਿਕਲਦੇ। ਪਾਤਰ ਨੇ ਗੱਲ ਲਿਖੀ ਸੀ, ਵਿਦੇਸ਼ਾਂ ਚ ਰੁਲਦੇ ਨੇ ਜੋ ਰੋਜ਼ੀ ਦੇ ਲਈ, ਵਿਦੇਸ਼ਾਂ ਚ ਰੁਲਦੇ ਨੇ ਜੋ ਰੋਜ਼ੀ ਦੇ ਲਈ, ਪਰਤਣਗੇ ਦੇਸ਼ ਆਪਣੇ ਕਦੀ, ਕੁਝ ਤੇ ਸੇਕਣਗੇ ਮਾਂ ਦੇ ਸਿਵੇ ਦੀ ਅੱਗ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿ। ਇੱਕ ਪ੍ਰਦੇਸ਼ ਤੁਰਦੇ ਨੇ ਵਾਪਸ, ਪਰ ਮੈਂ ਬੇਨਤੀ ਕਰਾਂ ਵਿਖੰਗਮ, ਅਸਲ ਚ ਪੰਛੀ ਕੋਲ ਬੜੀ ਵੱਡੀ ਰੱਬ ਨੇ ਕਿਦਾਦ ਦਿੱਤੀ। ਅਸੀਂ ਰੋਟੀ ਕਮਾਉਂਦੇ ਹਾਂ, ਇਕੱਠੀ ਕਰਨੇ ਹਾਂ, ਅਸੀਂ ਚਾਹੁੰਦੇ ਹਾਂ ਤਿੰਨ ਚਾਰ ਪੀੜ੍ਹੀਆਂ ਵਿਰਿੰਦਿਆਂ ਵਿੰਦਿਆਂ ਦਾ ਮੈਂ ਰਾਸ਼ਨ ਇਕੱਠਾ ਕਰ ਜਾ, ਤੇ ਹਾਲਾਂ ਇਹ ਵੀ ਪਤਾ ਹੈ ਕਿ ਚੂਹਾ ਵਿਚਾਰਾ ਖੁੱਡ ਬਣਾਉਂਦਾ ਰਹਿੰਦਾ, ਸੱਪ ਆਉਂਦਾ ਚੂਹੇ ਨੂੰ ਮਾਰ ਕੇ ਬਾਹਰ ਕੱਢਦਾ ਤੇ ਰਹਿਣ ਆਪ ਲੱਗ ਪੈਂਦਾ, ਹੁੰਦਾ ਇਹ ਕੁਝ ਹੈ। ਪਰ ਵਿਹੰਗਮ ਨੂੰ ਇੱਕ ਭਰੋਸਾ ਹੈ, ਵਿਹੰਗਮ ਕਦੀ ਵੀ ਆਪਣੇ ਆਲਣੇ ਵਿੱਚ ਪੰਛੀ ਸੋਨਾ ਚਾਂਦੀ ਰੱਖਦਾ ਨਹੀਂ ਦੇਖਿਆ, ਕਦੀ ਆਨੀ ਇਕੱਠਾ ਕਰਦਾ ਨਹੀਂ ਦੇਖਿਆ। ਵਿਹੰਗਮ ਇੱਕ ਏਡੀ ਵੱਡੀ ਆਸ ਹੈ, ਉਹ ਕਹਿੰਦਾ ਜੇ ਪ੍ਰਮਾਤਮਾ ਪੰਛੀ ਕਹਿੰਦਾ ਅੱਜ ਜ਼ਿੰਦਗੀ ਦਿੱਤੀ ਏ, ਖਾਣ ਨੂੰ ਦਿੱਤਾ, ਕੱਲ ਨੂੰ ਜ਼ਿੰਦਗੀ ਦੇਵਾਂਗਾ ਤੇ ਕੱਲ ਨੂੰ ਖਾਣ ਵਾਸਤੇ ਜ਼ਰੂਰ ਦੇਵਾਂਗਾ।
ਇਹਨੂੰ ਸਤਿਗੁਰੂ ਨੇ ਬਾਣੀ ਚ ਪ੍ਰਮਾਣ ਵਜੋਂ ਲਿਆ। ਸਾਹਿਬ ਨੇ ਫਰਮਾਇਆ ਕਿ ਪਰਿੰਦੇ ਨਾ ਗ੍ਰਹ ਜ਼ਰ ਮਾਂਝ ਕੀ ਵਾਰ, ਪਰਿੰਦੇ ਦਰ ਤੇ ਪੰਛੀ, ਪੰਛੀ ਕਦੀ ਵੀ ਧਨ ਤੇ ਰੋਟੀ ਇਕੱਠੀ ਨਹੀਂ ਕਰਕੇ ਬੈਠਾ। ਪਰਿੰਦੇ ਨਾ ਗ੍ਰਹ ਜ਼ਰ, ਦਰਖਤ ਆਪ ਆਸ ਕਰ ਦੇਹੰਤ ਸੋਈ, ਏਕ ਤੂੰ ਹੀ ਏਕ ਤੂੰ ਹੀ। ਕਹਿੰਦਾ ਦੇਣ ਵਾਲਾ ਪਰਮਾਤਮਾ ਹੈ। ਜਿਹੜਾ ਵਿਹੰਗਮ ਸ਼ਬਦ ਹੈ, ਇੱਕ ਤਾਂ ਇਹਦਾ ਸਿੱਧਾ ਸੰਬੰਧ ਫਲ ਨਾਲ, ਦੂਜਾ ਇਹਦੇ ਅਰਥ। ਮੈਂ ਇੱਕ ਦਿਨ ਭਾਈ ਵੀਰ ਸਿੰਘ ਦੇ ਪੜ੍ਹ ਰਿਹਾ ਸਾਂ, ਉਹ ਵਿਹੰਗਮ ਦੇ ਅਰਥ ਬੜੇ ਕਮਾਲ ਦੇ ਕੀਤੇ, ਮੈਨੂੰ ਚੰਗੇ ਲੱਗੇ। ਬੇਖੰਗਮ ਇਹਦਾ ਅਰਥ ਜਿਹੜਾ ਖੰਗਤਾ ਤੇ ਮੈਂ ਮੇਰੀ ਤੋਂ ਰਹਿਤ ਹੋ ਗਿਆ। ਬੇਖੰਗਮ ਜਿਹਦੇ ਅੰਦਰ ਖੰਗਤਾ ਨਹੀਂ, ਮੈਂ ਮੇਰੀ ਨਹੀਂ, ਆਪਣਾ ਆਪ ਸਭ ਕੁਝ ਭੇਟ ਦਿੱਤਾ। ਖੈਰ ਮੈਂ ਪ੍ਰਮਾਣ ਸ਼ੁਰੂ ਕੀਤੇ ਨੇ ਕਿ ਇੱਕ ਪਾਸੇ ਧਿਆਨ ਰੱਖਾਂਗੇ ਮੰਜ਼ਿਲ ਮਿਲੇਗੀ। ਪੂਜਾ ਅਕਾਲ ਕੀ ਹੈ ਹੁਣ ਦੇਖੋ। ਪਹਿਲੀ ਬੇਨਤੀ ਕੀਤੀ ਕਿ ਇੱਕ ਸ਼ੀਸ਼ੇ ਤੋਂ ਦੇਖੀਏ ਸਰੂਪ ਦਿਸੇਗਾ, ਦੋ ਸ਼ੀਸ਼ਿਆਂ ਤੋਂ ਅਨੇਕਾਂ ਚਿਹਰੇ ਬਣ ਜਾਣਗੇ। ਇੱਕ ਬੇੜੀ ਤੇ ਬੰਦਾ ਪੈਰ ਰੱਖੇ ਤੇ ਕਿਨਾਰੇ ਲੱਗੇਗਾ, ਤੇ ਦੋ ਬੇੜੀਆਂ ਤੇ ਰਹਿਣ ਵਾਲੇ ਨੂੰ ਦੁਨੀਆ ਕਿਹਾ ਜਾਂਦਾ ਹੈ। ਵੈਸੇ ਅਸੀਂ ਇੱਕ ਸ਼ਬਦ ਸਾਰੇ ਵਰਤਨੇ, ਇਹ ਦੁਨੀਆ ਚੇਤੇ ਰੱਖਿਓ। ਦੁਨੀਆ ਦੇ ਜਦੋਂ ਸੰਧੀ ਛੇਦ ਕਰੋਗੇ ਤੇ ਇਹਦੇ ਅਰਥ ਹੀ ਇਹ ਬਣ ਕੇ ਜਿਹੜੇ ਦੋ ਬੇੜੀਆਂ ਤੇ ਸਵਾਰ ਹੋਏ। ਦੁਨੀਆ ਦੋ ਨਈਆ ਜੇ ਸੰਧੀ ਛੇਦ ਕਰੀਏ। ਇਹੀ ਕਾਰਨ ਕਦੀ ਤੁਸੀਂ ਦੇਖੋ ਜੇ ਬੰਦਾ ਤਰੱਕੀ ਕਰਦਾ ਹੋਵੇ ਤੇ ਲੋਕ ਕਹਿਣਗੇ ਸਾਨੂੰ ਪਤਾ ਸੀ ਇੱਕ ਦਿਨ ਬੰਦਾ ਤਰੱਕੀ ਜ਼ਰੂਰ ਕਰੇਗਾ, ਤੇ ਜੇ ਕਿਤੇ ਉਹਦਾ ਪੈਰ ਫਿਸਲ ਜਾਏ ਉਸੇ ਟਾਈਮ ਬਦਲ ਜਾਣਗੇ, ਸਾਨੂੰ ਪਤਾ ਸੀ ਜਿਵੇਂ ਸੇ ਚੱਲਦਾ ਹੈ ਇੱਕ ਦਿਨ ਡੁੱਬੇਗਾ ਜ਼ਰੂਰ। ਕਿਉਂਕਿ ਦੁਨੀਆ ਹੈ ਨਾ, ਇਹ ਦੋ ਨਈਆਂ ਤੇ ਪੈਰ ਰੱਖਦੀ, ਦੋ ਨਈਆਂ ਤੇ ਚੱਲਣ ਵਾਲੇ, ਦੋ ਬੇੜੀਆਂ ਕਦੀ ਮੰਜ਼ਿਲ ਤੇ ਨਹੀਂ ਪਹੁੰਚਾਉਂਦੀਆਂ। ਅਗਲੀ ਬੇਨਤੀ ਮੈਂ ਕਰਾਂ, ਆਦਮੀ ਦਲਦਲ ਵਿੱਚ ਫਸਿਆ ਹੈ, ਉਹ ਕਹਿੰਦਾ ਮੈਨੂੰ ਕੋਈ ਬਾਹਰ ਕੱਢੋ, ਤੇ ਉਹਦੀ ਪੁਕਾਰ ਸੁਣ ਕੇ ਕੱਢਣ ਵਾਲੇ ਪਹੁੰਚ ਜਾਂਦੇ ਨੇ। ਹੁਣ ਇੱਕ ਤਾਂ ਸੱਜੀ ਬਾਂਹ ਕਿਸੇ ਨੂੰ ਪਕੜਾ ਦੇ ਕਹਿ ਤੂੰ ਸੱਜੇ ਪਾਸੇ ਖਿੱਚ, ਤੇ ਖੱਬੀ ਬਾਂਹ ਕਿਸੇ ਨੂੰ ਪਕੜਾ ਦੇ ਕਹਿ ਤੂੰ ਖੱਬੇ ਪਾਸੇ ਖਿੱਚ। ਉਹ ਭਲੇ ਬੰਦਾ, ਜੇ ਤੂੰ ਦਲਦਲ ਚੋਂ ਬਾਹਰ ਨਿਕਲਣਾ ਹੈ ਤੇ ਇੱਕ ਨੂੰ ਬਾਂਹ ਪਕੜਾ ਤੇ ਖਿੱਚ ਕੇ ਜ਼ਰੂਰ ਬਾਹਰ ਲਿਆਏਗਾ, ਤੇ ਜੇ ਦਵੱਲੀ ਬਾਹਾਂ ਪਕੜਾ ਕੇ ਜ਼ੋਰ ਮਰਵਾਏਗਾ ਬਾਹਰ ਤਾਂ ਨਹੀਂ ਨਿਕਲੇਗਾ, ਪਰ ਬਾਹਾਂ ਤੇਰੀਆਂ ਬਾਹਰ ਜ਼ਰੂਰ ਨਿਕਲ ਜਾਣ। ਕਿਉਂਕਿ ਦੋ ਬਾਹਾਂ ਪਕੜਾਉਣ ਵਾਲਾ ਕਦੀ ਬਾਹਰ ਨਿਕਲਦਾ ਨਹੀਂ ਦੇਖੇ। ਚੌਥੀ ਬੇਨਤੀ ਕਰਾਂ, ਚਲੋ ਹੁਣ ਤਾਂ ਥਾਂ ਥਾਂ ਤੇ ਸਾਈਨ ਬੋਰਡ ਨੇ, ਪਰ ਪੁਰਾਣੇ ਸਮੇਂ ਅੱਜ ਵੀ ਕਈ ਵਾਰੀ ਇੰਡੀਆ ਜਦੋਂ ਬੰਦਾ ਮੰਜ਼ਿਲ ਤੇ ਚੱਲਣ ਲੱਗੇ ਪਤਾ ਨਾ ਹੋਵੇ ਦੁਰਾਹੇ ਤੇ ਆ ਕੇ ਅਕਸਰ ਲੋਕ ਭੁੱਲ ਜਾਂਦੇ ਨੇ। ਜਿਹੜਾ ਦੁਰਾਹਾ ਹੈ ਨਾ ਅਕਸਰ ਉਸ ਬੰਦੇ ਨੂੰ ਭੁਲਾਉਂਦਾ, ਇੱਕ ਸਟੈਪ ਗਲਤ ਰਸਤੇ ਤੇ ਰੱਖਦਾ ਜਿੱਧਰ ਉਹਨੇ ਜਾਣਾ ਨਹੀਂ, ਤੇ ਕਿੰਨੇ ਮੀਲ ਉਹ ਗੱਡੀ ਲਈ ਜਾਏ ਤੇ ਜਦੋਂ ਪੁੱਛੇ ਵੀ ਫਲਾਣੇ ਗਰਾਂ ਜਾਣਾ, ਉਹ ਕਹਿਣਗੇ ਤੂੰ ਤਾਂ ਦੁਰਾਹੇ ਤੋਂ ਭੁੱਲ ਗਿਆ, ਜਿੱਧਰ ਤੂੰ ਚੱਲ ਰਿਹਾ ਇੱਧਰ ਰਸਤਾ ਨਹੀਂ, ਰਸਤਾ ਤਾਂ ਦੂਜੇ ਪਾਸੇ ਜਾਂਦਾ ਸੀ। ਕਿਉਂਕਿ ਦੁਰਾਹਾ ਅਕਸਰ ਬੰਦਿਆਂ ਨੂੰ ਭੁਲਾ ਦਿੰਦਾ। ਮੈਂ ਇਸ ਤੋਂ ਅਗਲੀ ਬੇਨਤੀ ਜਿਹੜੀ ਕਰਾਂ ਕਿ ਦੇਖੋ, ਇੱਕ ਘਰ ਵਿੱਚ ਚੌਧਰੀ ਹੋਵੇ ਤੇ ਘਰ ਚੱਲੇਗਾ, ਇਹ ਸੱਚਾਈ। ਜੇ ਬਿਜ਼ਨਸ ਹੋਵੇ ਘਰ ਹੋਵੇ, ਇੱਕ ਦੇ ਖੱਤ ਵਿੱਚ ਇਮਾਨਦਾਰ ਦੇ ਖੱਤ ਕਮਾਂਡ ਹੋਵੇ ਘਰ ਬਿਜ਼ਨਸ ਤਰੱਕੀਆਂ ਕਰੇਗਾ, ਤੇ ਜਿਸ ਬਿਜ਼ਨਸ ਦੇ ਦੋ ਦੋ ਚੌਧਰੀ, ਪਿੰਡ ਦੇ ਦੋ ਸਰਪੰਚ, ਸੱਚ ਇਹਵੇ ਜਿਸ ਮੁਲਕ ਵਿੱਚ ਦੋ ਧੜੇ ਇੱਕ ਦੂਜੇ ਨੂੰ ਮਾਰਨ ਤੇ ਤੁਲ ਜਾਣ, ਉਥੋਂ ਦੀ ਪਰਜਾ ਕਦੀ ਚੈਨ ਨਾਲ ਨਹੀਂ ਬੈਠਦੀ। ਇੱਕ ਹੋਵੇਗਾ ਤੇ ਤਰੱਕੀ ਹੋਵੇਗੀ, ਜੇ ਦੋ ਤਿੰਨ ਦਾਅਵੇ ਕਰਨਗੇ ਤੇ ਉਥੇ ਦਿਨ ਰਾਤ ਮੌਤਾਂ ਹੋਣਗੀਆਂ। ਕਹਿਣ ਲੱਗੇ ਇਹ ਸਰੀਰ ਇੱਕ ਪਿੰਡ ਹੈ, ਇਹ ਥਾਂ ਥਾਂ ਤੇ ਇਹਦੇ ਚੌਧਰੀ ਨਾ ਬਣਾ। ਤੂੰ ਗੁਰੂ ਨੂੰ ਮੱਥਾ ਟੇਕ ਕੇ ਕਹਿ ਦਿੱਤਾ ਤੂੰ ਮਾਲਕ ਏ ਤਨ ਤੇਰਾ, ਤੇ ਮੈਂ ਕੱਲ ਅਰਜ਼ ਕੀਤੀ ਸੀ ਪੀਰ ਤੇ ਗਿਆ ਤੇ ਜਾ ਕੇ ਉਥੇ ਵੀ ਚੜ੍ਹਾ ਕੇ ਬਦਾਨਾ ਕਿਹਾ ਤੂੰ ਮੇਰਾ ਮਾਲਕ ਹੈ। ਨਰਾਤਿਆਂ ਦੇ ਦਿਨ ਆਏ ਤੇ ਦੇਵੀ ਨੂੰ ਮੱਥਾ ਟੇਕ ਕੇ ਕਿਹਾ ਤੂੰ ਹੀ ਮੇਰੀ ਮਾਂ ਹੈ, ਤੇ ਜੇ ਕਿਤੇ ਸਰਾਧਾਂ ਦੇ ਦਿਨ ਆਏ ਤੇ ਸੂਰੀ ਤੇ ਸਰਾਧ ਪੂਜਣ ਲੱਗ ਪਏ। ਭਲਿਓ ਇੱਕ ਪਿੰਡ ਵਿੱਚ ਇੱਕ ਮਾਲਕ ਹੋਵੇ ਤੇ ਕੁਛ ਬਣੇਗਾ, ਤੇ ਜਿਸ ਪਿੰਡ ਦੇ ਕਈ ਕਈ ਚੌਧਰੀ ਬਣਨ ਲੱਗ ਪੈਣ ਉਹ ਪਿੰਡ ਕਿਵੇਂ ਤਰੱਕੀ ਕਰੇ। ਇਸ ਤੋਂ ਅਗਲੀ ਬੇਨਤੀ, ਇੱਕ ਸੁਹਾਗਣ ਦੀ ਨਿਸ਼ਾਨੀ ਕੀ ਹੈ? ਉਹਦੇ ਪਰਿਵਾਰ ਵਿੱਚ ਉਹਦਾ ਸਹੁਰਾ ਦੇਵਰ ਜੇਠ ਸਾਰੇ ਰਹਿੰਦੇ ਨੇ, ਪਰ ਸਾਂਝ ਉਹਦੀ ਆਪਣੇ ਸਾਈ ਆਪਣੇ ਪਤੀ ਨਾਲ ਹੈ। ਸਤਿਕਾਰ ਸਭ ਦਾ ਕਰਦੀ ਏ, ਪਰ ਅੰਦਰ ਦੀ ਸਾਂਝ ਕੇਵਲ ਪਤੀ ਨਾਲ। ਭਾਈ ਸਾਹਿਬ ਕਹਿੰਦੇ ਨੇ ਚੇਤੇ ਰੱਖੀ, ਸਿੱਖਾ ਤੂੰ ਦੋ ਸ਼ੀਸ਼ੇ ਨਹੀਂ ਦੇਖਣੇ, ਤੂੰ ਗੁਰੂ ਸ਼ਬਦ ਦਾ ਹੀ ਦਰਪਣ ਦੇਖਣਾ ਹੈ। ਤੂੰ ਦਵਾਲੀ ਖਤ ਨਹੀਂ ਪਕੜਾਣੇ, ਤੂੰ ਆਪਣੀ ਬਾਂਹ ਗੁਰੂ ਨੂੰ ਪਕੜਾਣੀ ਹੈ। ਯਾਦ ਰੱਖ ਕਿ ਤੂੰ ਕੇਵਲ ਸ਼ਬਦ ਦੀ ਬੇੜੀ ਤੇ ਚੱਲਣਾ, ਕਰਮ ਕਾਂਡਾਂ ਤੇ ਪਖੰਡ ਦੀ ਬੇੜੀ ਦਾ ਸਹਾਰਾ ਨਹੀਂ ਲੈਣਾ। ਯਾਦ ਰੱਖ ਤੂੰ ਦੁਰਾਏ ਤੇ ਕਦੀ ਭੁੱਲੀ ਨਾ, ਤੇਰਾ ਮਾਰਗ ਕੇਵਲ ਗੁਰੂ ਵਾਲੇ ਰਸਤੇ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋਕਾਰ, ਕਮਾਏ ਜੋ ਇੱਕ ਰਸਤਾ। ਭਾਈ ਸਾਹਿਬ ਨੇ ਬੜੇ ਪਿਆਰੇ ਬਚਨ ਲਿਖੇ ਜੋ ਮੈਂ ਸੁਣਾ ਰਿਹਾ ਕਿ ਪੂਜੋ ਰਾਮ ਏਕ ਹੀ ਦੇਵਾ। ਭਾਈ ਸਾਹਿਬ ਲਿਖਦੇ ਨੇ, ਦੋਏ ਦਰਪਨ ਦੇਖੈ ਏਕ ਸੇ ਅਨੇਕ ਰੂਪ। ਅਰਥ ਆਪਾਂ ਕਰ ਦਿੱਤੇ, ਸਿਰਫ ਅਰਜ ਪੂਜਾ ਅਕਾਲ ਕੀ। ਸਤਿਗੁਰੂ ਕਹਿੰਦੇ ਨੇ ਸਿੱਖ ਮੇਰਾ ਸਿਰਫ ਇੱਕ ਪਰਮਾਤਮਾ ਨੂੰ ਮੰਨੇ। ਸਾਹਿਬ ਕਹਿੰਦੇ ਭਾਈ ਗੁਰਦਾਸ ਸਾਹਿਬ ਕਿ ਦੋਏ ਦਰਪਨ ਦੇਖੈ ਏਕ ਸੇ ਅਨੇਕ ਰੂਪ, ਦੋਏ ਨਾਉ ਪਾਮ ਧਰੈ ਪਹੁੰਚੈ ਨਾ ਪਾਰ ਹੈ। ਦੋਏ ਦਿਸ਼ਾ ਸੇ ਗਏ ਗਹਾਏ ਹਾਥ ਪਾਉਂ ਟੂਟੈ, ਦੋ ਰਾਹੇ ਦੋ ਚਿੱਤੇ ਹੋਏ ਭੂਲ ਪਗ ਧਾਰ ਹੈ। ਦੋਏ ਭੂਪ ਤਾਂ ਕਹਿ ਪਰ ਜਾਣਾ ਸੁਖੀ ਖੁਦ, ਭੂਪ ਦਾ ਅਰਥ ਹੁੰਦਾ ਰਾਜਾ। ਜਿਸ ਸ਼ਹਿਰ ਦੇ ਦੋ ਰਾਜੇ ਹੋਣ ਉੱਥੇ ਪਰਜਾ ਵਿਚਾਰੀ ਨੂੰ ਕਿੱਥੇ ਸੁਖ। ਦੋਏ ਭੂਪ ਤਾਂ ਕਹਿ ਗਾਉਂ ਪਰ ਜਾਣਾ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਲਾ ਬਧੂ ਨਾਰ ਹੈ। ਸੁਹਾਗਣ ਕੇਵਲ ਇੱਕ ਦੀ। ਅੱਗੇ ਕਹਿੰਦੇ ਨੇ ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਏ, ਹੋਵੇ ਗੁਰੂ ਕਾ ਸਿੱਖ ਤੇ ਭਟਕਦਾ ਕਿੱਧਰ ਫਰੇ। ਆਨ ਦੇਵ ਸੇਵ ਟੇਵ ਗਏ, ਟੇਵ ਦਰਸ ਮੈਂ ਝਸ ਪੂਰਾ ਕਰ। ਆਨ ਦੇਵ ਸੇਵ ਟੇਵ ਗਏ ਸਹ ਜਮ ਡੰਡ ਤ੍ਰਿਗ, ਜੀਵਨ ਸੰਸਾਰ ਕਹਿ ਲਾਹਨਤ ਹੈ ਉਹਦੇ ਜੀਵਨ ਤੇ। ਉਹ ਚੋਟਾਂ ਖਾਏਗਾ ਜਿਹੜਾ ਇੱਕ ਨੂੰ ਛੱਡ ਕੇ ਦੂਜੇ ਪਾਸੇ ਤੁਰਦਾ। ਇਸ ਤੋਂ ਅਗਲੀ ਮੈਂ ਬੇਨਤੀ ਕਰਾਂ, ਦੇਖੋ ਗੁਰਮੁਖੋ, ਮੈਂ ਕੱਲ ਵੀ ਅਰਜ਼ ਕੀਤੀ, ਇਹਨੂੰ ਈਰਖਾ ਚ ਨਾ ਲਿਜਾਣਾ ਤੇ ਕੋਈ ਗੱਲ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਨਹੀਂ ਕਰਾਂ। ਤੇ ਜੇ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸੁਣਨ ਨੂੰ ਤਿਆਰ ਨਹੀਂ, ਇਹਦਾ ਮਤਲਬ ਫਿਰ ਉਹਦਾ ਅੰਦਰ ਗੁਰੂ ਦੀ ਗੱਲ ਲਈ ਭਾਵਨਾ ਨਹੀਂ ਰੱਖਦਾ। ਸਤਿਗੁਰੂ ਨੇ ਸਾਨੂੰ ਜਦੋਂ ਪੂਜਾ ਦੀ ਗੱਲ ਕੀਤੀ, ਦੇਖੋ ਜਦੋਂ ਇਹ ਸ਼ੁਰੂਆਤ ਹੋਈ ਤੇ ਸਭ ਤੋਂ ਪਹਿਲਾਂ ਬੰਦਾ ਜਦੋਂ ਧਰਮ ਦੀ ਸ਼ੁਰੂਆਤ ਆਪਾਂ ਕਰਨੇ, ਉਂਝ ਵੈਸੇ ਧਰਮ ਦੀ ਡੈਫੀਨੇਸ਼ਨ ਕੀ ਹੈ, ਕੀ ਪਰਿਭਾਸ਼ਾ ਹੈ ਧਰਮ ਦੀ? ਧਰਮ ਦੁਨੀਆਂ ਚ ਕੇਵਲ ਇੱਕੋ ਇਵੇਂ ਬਖਸ਼ ਦਿਆ, ਬਾਕੀ ਸਭ ਰਸਤੇ ਨੇ, ਸੰਪਰਦਾਵਾਂ ਨੇ, ਪੰਥ ਨੇ। ਧਰਮ ਸਿਰਫ ਨਰੋਲ ਇੱਕੋ ਗੁਰਬਾਣੀ ਨੇ ਸਿਰਫ ਦੋ ਤੁਕਾਂ ਵਿੱਚ ਧਰਮ ਦੀ ਪਰਿਭਾਸ਼ਾ ਦੱਸੀ, ਸਰਬ ਧਰਮ ਹੈ ਸ੍ਰੇਸ਼ਟ ਧਰਮ। ਸਾਰਿਆਂ ਧਰਮਾਂ ਵਿੱਚੋਂ ਹੁਣ ਮਨ ਚ ਆਵੇਗਾ ਵੀ ਸਾਰੇ ਧਰਮ ਕੀ, ਉਂਝ ਧਰਮ ਦੇ ਬਹੁ ਅਰਥ। ਸੰਸਕ੍ਰਿਤ ਦਾ ਸ਼ਬਦ ਹੈ ਧਰਮ, ਇਹਦੀ ਰੂਟ ਜਿਹੜੀ ਹੈ, ਇਹ ਸ਼ਬਦ ਪੈਦਾ ਹੋਇਆ ਧਰੀ ਧਾਤੂ ਚੋਂ, ਇਹਦਾ ਅਰਥ ਹੁੰਦਾ ਧਾਰਨ ਕਰਨਾ, ਗ੍ਰਹਿਣ ਕਰ ਲੈਣਾ। ਤੇ ਜਿਹੜਾ ਧਾਰਨ ਕਰ ਲੈਂਦਾ ਉਹਨੂੰ ਫਿਰ ਆਪਾਂ ਸ਼ਬਦ ਧਾਰਮਿਕ ਕਹਿੰਦੇ, ਧਾਰਮਿਕ ਜਿਹਨੇ ਧਾਰਨ ਕੀਤਾ। ਹੁਣ ਸ਼ਬਦ ਮਜ਼ਹਬ ਅਰਬੀ ਦਾ ਸ਼ਬਦ ਹੈ, ਪਰ ਅਸਲ ਚ ਮਜ਼ਹਬ ਸ਼ਬਦ ਵੀ ਧਰਮ ਵਾਸਤੇ ਆਪਾਂ ਵਰਤਨੇ ਆ। ਸਿੱਖ ਮਜ਼ਹਬ, ਹੁਣ ਸਾਡੇ ਚ ਇੱਕ ਸ਼ਬਦ ਹੈ ਮਜ਼ਹਬੀ ਆਪਣੇ ਵਰਤੇ ਆ। ਤੇ ਮੈਂ ਬੇਨਤੀ ਕਰਾਂਗਾ, ਅਸੀਂ ਸਾਡੇ ਲੋਕ ਚੌਥਾ ਪੌੜਾ ਕੋਈ ਰੰਗਰੇਟੇ ਸ਼ਬਦ ਵਰਤਣ ਲੱਗ ਪਏ। ਗੁਰਮੁਖੋ, ਮਜ਼ਹਬੀ ਦਾ ਅਰਥ ਸ਼ੂਦਰ ਨਹੀਂ, ਮਜ਼ਹਬੀ ਦਾ ਅਰਥ ਹੈ ਜਿਹੜਾ ਆਪਣਾ ਸਿਰ ਤਾਂ ਦੇ ਪਰ ਆਪਣੇ ਮਜ਼ਹਬ ਤੋਂ ਕਦੀ ਡੋਲੇ। ਭਾਈ ਜੈਤਾ ਸਾਹਿਬ, ਰੰਗਰੇਟੇ ਅਸੀਂ ਕਹਿੰਦੇ ਹਾਂ, ਗੁਰੂ ਦਾ ਸੀਸ ਆਪਣੇ ਸੀਨੇ ਨਾਲ ਲਾ ਕੇ ਤੁਰਿਆ। 11 ਨਵੰਬਰ ਕੱਲ ਮੈਰਿਜ ਕੀਤੀ ਸੀ 1675 ਨੂੰ, ਸ਼ਾਮ ਨੂੰ ਗੁਰੂ ਤੇਗ ਬਹਾਦਰ ਦਾ, ਅੱਧੀ ਰਾਤ ਨੂੰ ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਵਣਜਾਰੇ ਨੇ ਕੀਤਾ। 11 ਨਵੰਬਰ 1675 ਦੀ ਰਾਤ ਨੂੰ ਭਾਈ ਜੈਤਾ ਨਿਕਲਿਆ। ਪਹਿਲਾ ਪੜਾਅ ਇਹਨੇ ਬਾਗਪਟ ਕੀਤਾ, ਮੇਰਠ ਯੂਪੀ ਵਿੱਚ ਇੱਕ ਨੇੜੇ ਕਸਬਾ ਹੈ ਬਾਗਪਟ। ਪਹਿਲਾ ਪੜਾਅ ਉਹ ਸ਼ੇਖ ਵਾਹੂਦੀਨ ਦੇ ਤਕੀਏ ਚ ਕਰਦੇ। 12 ਨਵੰਬਰ ਸਵੇਰੇ ਦਿਨ ਚੜੇ ਨਿਕਲਦਾ ਤੇ 12 ਨਵੰਬਰ ਸ਼ਾਮ 1675 ਨੂੰ ਤਰਾਵੜੀ ਭਾਈ ਸਾਹਿਬ ਪਹੁੰਚਦੇ। ਸੀਸਗੰਜ ਗੁਰਦੁਆਰਾ ਹੈ ਤਰਾਵੜੀ ਹਰਿਆਣੇ ਵਿੱਚ, ਉੱਥੋਂ ਫਿਰ ਤੁਰਦੇ ਨੇ। 13 ਨਵੰਬਰ ਸਵੇਰੇ ਚੱਲਦੇ ਨੇ ਤੇ 13 ਨਵੰਬਰ ਸ਼ਾਮ ਨੂੰ ਭਾਈ ਸਾਹਿਬ ਅੰਬਾਲਾ ਪਹੁੰਚਦੇ। 14 ਨਵੰਬਰ ਸਵੇਰੇ ਚੱਲਦੇ ਨੇ ਤੇ ਭਾਈ ਸਾਹਿਬ ਨਾਭਾ ਸਾਹਿਬ ਪਹੁੰਚਦੇ, ਨਾਢਾ ਸਾਹਿਬ ਨੀ ਨਾਭਾ ਸਾਹਿਬ। ਨਾਭਾ ਸਾਹਿਬ 15 ਨੂੰ ਚੱਲਦੇ ਨੇ ਤੇ ਕੀਰਤਪੁਰ ਸਾਹਿਬ ਪਹੁੰਚਦੇ ਨੇ ਤੇ 16 ਨਵੰਬਰ ਨੂੰ ਸਤਿਗੁਰੂ ਦੇ ਸੀਸ ਦਾ ਸੰਸਕਾਰ ਹੁੰਦਾ। ਤੇ ਦੇਖੋ ਉਦੋਂ ਗੁਰੂ ਉਹਨੂੰ ਸੀਨੇ ਨਾਲ ਲਾ ਕੇ ਕਹਿੰਦਾ ਰੰਗਰੇਟੇ, ਗੁਰੂ ਕੇ ਬੇਟੇ ਦਾ ਮਤਲਬ ਇਹ ਸੀ ਕਿ ਜਿਹੜੇ ਫਰਜ਼ ਪੁੱਤਰ ਨੇ ਬਾਪ ਤੋਂ ਬਾਅਦ ਅਦਾ ਕਰਨੇ ਨੇ, ਉਹ ਭਾਈ ਜੈਤਿਆ ਤੂੰ ਕੀਤੇ ਨੇ, ਤੂੰ ਰੰਗਰੇਟਾ ਨੀ, ਤੂੰ ਗੁਰੂ ਕਾ ਬੇਟਾ। ਉਹ ਮਜ਼ਹਬ ਚ ਕਿੰਨਾ ਪੱਕਾ ਰਹੇ। ਖੈਰ ਮੈਂ ਬੇਨਤੀ ਕਰਾਂ, ਜਿਹੜਾ ਸ਼ਬਦ ਮਜ਼ਹਬ ਹੈ, ਇਹ ਅਰਬੀ ਦਾ ਸ਼ਬਦ, ਇਹਦੀ ਰੂਟ ਹੈ ਜ਼ੂਹਬ, ਇਹ ਜ਼ੂਬ ਧਾਤੂ ਵਿੱਚੋਂ ਨਿਕਲੇ।
ਵੈਸੇ ਦੇ ਅੱਖਰੀ ਅਰਥ ਹੁੰਦੇ ਨੇ ਕਿ ਸੁਨਹਿਰੀ ਚਾਨਣ, ਜਿਸ ਚਾਨਣ ਵਿੱਚੋਂ ਸੋਨੇ ਦੀ ਭਾਅ ਲੱਗੇ। ਇਹਦਾ ਮਜ਼ਹਬ ਦਾ ਅਰਥ ਕੱਟੜਤਾ ਨਹੀਂ, ਮਜ਼ਹਬ ਦਾ ਅਰਥ ਹੈ ਜਿਹੜਾ ਰੁਖਾਨੀਅਤ ਦੇ ਸੁਨਹਿਰੀ ਚਾਨਣ ਥੱਲੇ ਜ਼ਿੰਦਗੀ ਬਤੀਤ ਕਰਦਾ ਮਜ਼ਹਬ। ਇਸ ਤੋਂ ਅੱਗੇ ਚਲੋ ਤੁਸੀਂ ਅੰਗਰੇਜ਼ੀ ਪੜ੍ਹੇ ਲਿਖੇ ਸਾਰੇ ਇੱਥੇ ਬੈਠੇ ਹੋ, ਅਸੀਂ ਸ਼ਬਦ ਰਿਲੀਜ਼ਨ ਵਰਤਨੇ, ਇਹਦੀ ਰੂਟ ਵੀ ਤਾਂ ਰਿਲੀਜ਼ੋ ਹੈ। ਇਹਦਾ ਅਰਥ ਹੈ ਟੂ ਰੀ ਯੂਨਾਈਟ, ਰਿਲੀਜ਼ਨ ਦਾ ਅਰਥ ਹੈ ਕਿ ਟੁੱਟੇ ਹੋਏ ਨੂੰ ਦੁਬਾਰਾ ਜੋੜ ਦੇਣਾ। ਜਿਹੜੀ ਚੀਜ਼ ਟੁੱਟਿਆ ਹੋਇਆ ਨੂੰ ਦੁਬਾਰਾ ਜੋੜ ਦੇਵੇ, ਉਸ ਲਈ ਆਪਾਂ ਰਿਲੀਜ਼ਨ ਸ਼ਬਦ ਵਰਤਨੇ। ਕੱਟੜਤਾ ਇਹਦਾ ਨਾਮ ਨਹੀਂ। ਫਿਰ ਬੇਨਤੀ ਕਰਾਂ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਹੁਣ ਪੂਜਾ ਦੀ ਗੱਲ ਚੱਲਦੀ ਹੈ, ਜਦੋਂ ਬੰਦੇ ਨੇ ਧਰਮ ਦੀ ਜਦੋਂ ਅਸੀਂ ਮੈਂ ਗੱਲ ਕਰ ਰਿਹਾ ਸਾਂ, ਗੁਰਬਾਣੀ ਵਿੱਚ ਧਰਮ ਦੀ ਪਰਿਭਾਸ਼ਾ ਇੰਨੀ ਹੈ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਗੱਲ ਇੱਥੇ ਚੇਤੇ ਰੱਖਿਓ, ਨਿਰਮਲ ਕਰਮ ਤੋਂ ਬਾਅਦ ਜਪਣਾ ਨਹੀਂ ਕਿਹਾ, ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਦਾ ਪਤਾ ਹੀ ਉਦੋਂ ਲੱਗਦਾ ਹੈ ਜਦੋਂ ਨਿਰਮਲ ਬਾਣੀ ਨਾਲ ਜੁੜਦਾ ਹੈ, ਕਿਉਂਕਿ ਨਿਰਮਲ ਬਾਣੀ ਤੋਂ ਬਿਨਾਂ ਨਿਰਮਲ ਕਰਮਾਂ ਦਾ ਪਤਾ ਹੀ ਨਹੀਂ ਲੱਗਦਾ। ਨਿਰਮਲ ਕਰਮ ਕਿਵੇਂ? ਆਪਾਂ ਕਹਾਂਗੇ ਜੀ ਜਦੋਂ ਬਾਣੀ ਨੇ ਕਹਿ ਦਿੱਤਾ ਨਿਰਮਲ ਕਰਮ ਤੇ ਮਰਿਆਦਾ ਦੀ ਆ ਰਹਿਤੀ ਕੀ ਲੋੜ। ਇਹ ਵੀ ਵਿਸਾਖੀ ਵਾਲੇ ਦਿਨ ਆਪਾਂ ਗੱਲ ਕਰਾਂ। ਗੁਰਮੁਖੋ, ਜਿਹੜੀ ਚੀਜ਼ ਆਪਣੀ ਮਰਿਆਦਾ ਨੂੰ ਤੋੜ ਦੇਗੀ ਉਹਦਾ ਖਾਤਮਾ ਹੋ ਜਾਏਗਾ। ਅਸੀਂ ਬੈਠੇ ਹਾਂ, ਸਾਡੀ ਬਾਡੀ ਕੀ ਇਹ ਮਰਿਆਦਾ ਵਿੱਚ ਨਹੀਂ? ਇੱਕ ਵਾਰੀ ਕਿਤੇ ਇੱਕ ਸੈੱਲ ਬੇਤਰਤੀਬਾ ਹੋ ਜਾਏ, ਮਰਿਆਦਾ ਚੋਂ ਨਿਕਲੇ ਤੇ ਕੈਂਸਰ ਨੂੰ ਜਨਮ ਦਿੰਦਾ ਹੈ। ਇੱਕ ਸੈੱਲ ਬੇਮਰਿਆਦਾ ਹੋ ਜਾਏ ਤੇ ਬੰਦੇ ਨੂੰ ਮੌਤ ਦੇ ਮੂੰਹ ਚ ਲੈ ਜਾਂਦਾ। ਦਿਲ ਦੀ ਧੜਕਣ ਕੀ ਹੈ? ਇਹ ਮਰਿਆਦਾ ਨਹੀਂ ਤੇ ਹੋਰ ਕੀ? ਜੇ ਦਿਲ ਆਪਣੀ ਧੜਕਣ ਆਪਣੀ ਮਰਿਆਦਾ ਨੂੰ ਤੋੜ ਕੇ ਤੇਜ਼ ਹੋ ਜਾਏ ਤੇ ਆਪਾਂ ਡਾਕਟਰ ਕੋਲ ਜਾਂਦੇ ਹਾਂ। ਜਿੱਥੇ ਵੀ ਸਰੀਰ ਦੀ ਮਰਿਆਦਾ ਤਿੜਕੇਗੀ ਉੱਥੇ ਬਿਮਾਰੀ ਜਨਮ ਲੈਗੀ, ਤੇ ਜਿੱਥੇ ਬੰਦੇ ਦੀ ਜ਼ਿੰਦਗੀ ਦੀ ਮਰਿਆਦਾ ਤਿੜਕ ਦੇਗੀ ਉੱਥੇ ਆਤਮਕ ਮੌਤ ਵਾਲੇ ਪਾਸੇ ਤੁਰੇ। ਐਵੇਂ ਗੁਰੂ ਨੇ ਨਿਰਮਲ ਕਰਮ ਨਹੀਂ ਦਿੱਤੇ। ਨਿਰਮਲ ਕਰਮ ਸਾਡੀ ਰਹਿਤ ਹੈ, ਹਰ ਕੋ ਨਾਮ ਜਪ ਨਿਰਮਲ ਕਰਮ। ਉਂਜ ਵੈਸੇ ਆਸਾ ਕੀ ਵਾਰ ਵਿੱਚ ਇੱਕ ਸ਼ਲੋਕ ਧਰਮ ਦੀ ਪਰਿਭਾਸ਼ਾ ਹੈ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੋਦਰ ਸ਼ਬਦੰ ਪ੍ਰਾਕ੍ਰਿਤ ਹੈ। ਇਹ ਵੱਖ ਵੱਖ ਧਰਮ ਨੇ, ਜੋਗੀ ਦਾ ਧਰਮ ਗਿਆਨ, ਪੰਡਿਤ ਦਾ ਧਰਮ ਪੂਜਾ, ਸ਼ੂਦਰ ਦਾ ਧਰਮ ਦੂਜਿਆਂ ਦੀ ਸੇਵਾ, ਵੈਸ਼ ਦਾ ਧਰਮ ਖੇਤੀ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੋਦਰ ਸ਼ਬਦੰ ਪਰਖ ਪ੍ਰਾਕ੍ਰਿਤ ਹੈ, ਸਰਬ ਸ਼ਬਦੰ ਸਾਰਿਆਂ ਦਾ ਇੱਕੋ ਧਰਮ ਹੈ, ਸਰਬ ਸ਼ਬਦੰ ਏਕ ਸ਼ਬਦੰ, ਏਕ ਸ਼ਬਦੰ ਏਕੋ ਅੰਕਾਰ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਮੈਂ ਬੇਨਤੀ ਕਰਾਂ, ਜਦੋਂ ਧਰਮ ਦੀ ਗੱਲ ਸ਼ੁਰੂ ਹੋਈ, ਬੰਦੇ ਨੂੰ ਅਹਿਸਾਸ ਹੋਇਆ ਕਿ ਕੋਈ ਸ਼ਕਤੀ ਹੈ ਜਿਹੜੀ ਸਭ ਕੁਝ ਚਲਾਉਂਦੀ ਪਈ ਹੈ, ਇਹਦੇ ਡਰ ਨੇ ਕਈ ਤਰ੍ਹਾਂ ਦੇ ਭਰਮ ਨੂੰ ਜਨਮ ਦਿੱਤਾ। ਫਿਰ ਮੈਂ ਬੇਨਤੀ ਕਰਾਂ, ਜਿੱਥੇ ਡਰ ਹੋਵੇਗਾ ਉੱਥੇ ਭਰਮ ਜਨਮ ਲਏਗਾ, ਜਿੱਥੇ ਡਰ ਨਹੀਂ ਹੋਵੇਗਾ ਉੱਥੇ ਕਦੀ ਭਰਮ ਦਾ ਜਨਮ ਨਹੀਂ ਪਰਪਦਾ ਹੁੰਦਾ। ਇਹਨੂੰ ਥੋੜੀ ਜਿਹੀ ਬੇਨਤੀ ਕਿ ਇਹਨੇ ਵੱਖ ਵੱਖ ਦੇਵ ਤੇ ਮਿਥ ਲਏ ਗੁਰੂ ਨੂੰ, ਵਿੱਚੋਂ ਮੈਂ ਤਿੰਨ ਬੇਨਤੀਆਂ ਕਰਨੀਆਂ। ਇਹਨੇ ਤੱਤਾਂ ਦੀ ਪੂਜਾ ਸ਼ੁਰੂ ਕਰ ਦਿੱਤੀ, ਜੇ ਖਵਾ ਤੇ ਚੱਲੀ ਖਨੇਰੀ ਚੱਲੀ, ਇਹਨੇ ਖਨੇਰੀ ਅੱਗੇ ਮੱਥੇ ਟੇਕ ਦਿੱਤੇ। ਅਕਾਲ ਦੀ ਪੂਜਾ ਦਾ ਅਰਥ ਕੀ ਹੈ? ਇਹਨੇ ਖਨੇਰੀ ਅੱਗੇ ਖਵਾ ਪਵਨ ਦੇਵਤਾ ਸਮਝ ਕੇ ਮੱਥੇ ਟੇਕੇ, ਜੇ ਪਾਣੀ ਪੀਤਾ ਇਹਨੂੰ ਜ਼ਿੰਦਗੀ ਮਿਲੀ, ਇਹਨੇ ਪਾਣੀ ਨੂੰ ਵਰਣ ਦੇਵਤਾ ਬਣਾ ਦਿੱਤਾ। ਇਸ ਤਰ੍ਹਾਂ ਹੀ ਹੈ ਨਾ, ਪਵਨ ਦੇਵਤਾ ਵਰਣ ਦੇਵਤਾ, ਜੇ ਅੱਗ ਨਾਲ ਰੋਟੀ ਪਕਾਈ ਤੇ ਇਹਨੇ ਅੱਗ ਨੂੰ ਦੇਵਤਾ ਜਾਣ ਕੇ ਮੱਥੇ ਟੇਕੇ। ਤੇ ਅੱਜ ਤੱਕ ਸਨਾਤਨ ਧਰਮ ਅੰਦਰ ਜਦੋਂ ਵਿਆਹ ਕੀਤਾ ਜਾਂਦਾ ਉਦੋਂ ਅਗਨੀ ਦੇਵਤਾ ਪੂਜਿਆ ਜਾਂਦਾ ਹੈ, ਯੱਗ ਕੀਤੇ ਜਾਂਦੇ ਨੇ ਪੂਜਿਆ ਜਾਂਦਾ। ਇਹਨੇ ਅੱਗ ਨੂੰ ਪੂਜਿਆ, ਇਹਨੇ ਪੌਣ ਨੂੰ ਪੂਜਿਆ, ਇਹਨੇ ਪਾਣੀ ਨੂੰ ਪੀਜਿਆ, ਇਹਨੇ ਧਰਤੀ ਦੀ ਪੂਜਾ ਕੀਤੀ। ਮੇਰੇ ਗੁਰੂ ਨੇ ਕਿਹਾ ਭਲੇ ਬੰਦਿਆ ਕਿ ਇਹ ਸਾਰੀਆਂ ਪਰਮਾਤਮਾ ਦੀ ਦਿੱਤੀਆਂ ਹੋਈਆਂ ਦਾਤਾਂ ਨੇ, ਤੂੰ ਕਿਰਤ ਦੀ ਪੂਜਾ ਨਾ ਕਰ, ਤੂੰ ਕਰਤੇ ਦੀ ਪੂਜਾ ਕਰ ਜਿਹਨੇ ਪੈਦਾ ਕੀਤੇ ਹੋਏ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਇਹ ਤਰਕ ਨਹੀਂ ਕਿਸੇ ਤੇ। ਤੂੰ ਪਵਨ ਮਤ ਪੂਜ, ਤੂੰ ਪਾਣੀ ਧਰਤੀ ਮਤ ਪੂਜ, ਜੇ ਪੂਜਣਾ ਤੇ ਉਸ ਅਕਾਲ ਨੂੰ ਪੂਜ ਜਿਹਦੇ ਭੈ ਵਿੱਚ ਪਵਨ ਵੀ ਚੱਲਦੀ ਪਈ ਹੈ ਤੇ ਜਿਹਦੇ ਭੈ ਅੰਦਰ ਧਰਤੀ ਵੀ ਦੱਬੀ ਹੋਈ। ਹੁਣ ਆਸਾ ਕੀ ਵਾਰ ਪੜੋ ਤੇ ਜਿਹੜੇ ਤੱਤਾਂ ਦੀ ਪੂਜਾ ਕਰਦੇ ਆ, ਮੈਂ ਬੇਨਤੀ ਕਰਾਂਗਾ ਉਹ ਆਹ ਸ਼ਲੋਕ ਜ਼ਰੂਰ ਪੜਿਓ ਕਿ ਭੈ ਵਿੱਚ ਪਵਨ ਵਹਿ ਸਦ ਵਾਹ। ਫਿਰ ਉਹਨੂੰ ਪੜਾਂਗੇ ਜਿਹੜਾ ਭੈ ਵਿੱਚ ਰਹਿੰਦਾ ਉਹਨੂੰ ਪੂਜਾਂਗੇ, ਕਿ ਜਿਹੜਾ ਭੈ ਨਾਲ ਚਲਾਉਂਦਾ ਪਿਆ ਉਹਨੂੰ ਪੂਜਾ।
ਸਤਿਗੁਰੂ ਕਹਿੰਦੇ ਨੇ ਇਹ ਪਵਨ ਪਰਮਾਤਮਾ ਦੇ ਭੈ ਵਿੱਚ ਹੈ, ਭੈ ਵਿੱਚ ਪਵਨ ਵੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਅੱਜ ਵੀ ਰਸਤੇ ਭਾਈ ਸਾਹਿਬ ਸਭ ਨਾਲ ਗੱਲਾਂ ਕਰ ਰਹੇ ਸਾਂ ਕਿ ਆਪਾਂ ਤਾਂ ਸਪੇਸ ਵਿੱਚ ਹੀ ਲਟਕੇ ਹਾਂ, ਧਰਤੀ ਸਪੇਸ ਵਿੱਚ ਹੀ ਘੁੰਮ ਰਹੀ ਹੈ ਨਾ, ਕਿੰਨਾ ਤਿੰਨ ਹਿੱਸੇ ਪਾਣੀ ਇੱਕ ਹਿੱਸਾ ਧਰਤੀ, ਆਪਾਂ ਜੇ ਛਿੱਤੀ ਜੇ ਸ਼ਬਦ ਵਰਤੀਏ ਚੋਖੇ ਨੀ ਜ਼ਿਆਦਾ ਗੁੜ ਗਿਆਨ, ਹੁਣ ਪਾਣੀ ਵੀ ਤਾਂ ਸਪੇਸ ਵਿੱਚ ਹੀ ਹੈ ਨਾ, ਜੇ ਸਮੁੰਦਰ ਕਿੱਥੇ ਵੇ। ਤੇ ਮੈਂ ਉਸ ਨੂੰ ਇੱਕ ਬੇਨਤੀ ਕੀਤੀ, ਗੁਰੂ ਗ੍ਰੰਥ ਸਾਹਿਬ ਚ ਇੱਕ ਤੁਕ ਆਈ ਹੈ ਕਿ ਭੀਤਰ ਅਗਨ ਬਨਾਸਪਤ ਮੌਲੀ, ਕਹਿੰਦੇ ਨੇ ਵੇਖੋ ਰੱਬ ਦੀ ਖੇਡ, ਜਿਸ ਫਲਦਾਰ ਰੁੱਖ ਦੇ ਪੱਤੇ ਪੱਤੇ ਵਿੱਚ ਅੱਗ ਭਰੀਏ, ਉਸ ਅੱਗ ਵਾਲੇ ਰੁੱਖ ਵਿੱਚ ਉਹਨੇ ਮਿੱਠੇ ਰਸਦਾਇਕ ਫਲ ਪੈਦਾ ਕਰ ਦਿੱਤੇ, ਤੇ ਜਿਹੜਾ ਸਮੁੰਦਰ ਛਾਲਾਂ ਪਿਆ ਮਾਰਦਾ ਇਸ ਤਰ੍ਹਾਂ ਘੁੱਟ ਕੇ ਪੰਡ ਚ ਬੰਨ ਦਿੱਤਾ ਜਿਵੇਂ ਕਿਸੇ ਨੇ ਤੂੜੀ ਪੰਡ ਵਿੱਚ ਬੰਨੀ ਹੋਵੇ। ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ, ਸਮੁੰਦਰ ਪੰਡ ਵਿੱਚ ਬੰਨਿਆ। ਇਹ ਮੇਰਾ ਪ੍ਰਕਰਨ ਨਹੀਂ ਪਰ ਮੈਂ ਬੇਨਤੀ ਜ਼ਰੂਰ ਕਰਨੀ। ਹੁਣ ਇੱਕ ਸਾਡੇ ਮਸਲਾ ਚੱਲਦਾ ਵੀ ਫਲਾਣੀ ਤਰੀਕ ਨੂੰ ਸਾਰੀ ਦੁਨੀਆ ਮਰ ਜਾਣੀ। ਸੱਚੀ ਗੱਲ, ਸਾਡੇ ਪਿੰਡ ਕਮਲੀ ਹੁੰਦਾ ਸੀ ਜੀ, ਤੇ ਉਹਨੇ ਸਾਰੀ ਪਹਿਲੀ ਅਮਲ ਚ ਖਾ ਲਈ, ਤੇ ਉਹ ਜਦੋਂ ਮੈਨੂੰ ਪਤਾ ਸੀ ਪਨੀਰੀ ਪੱਟ ਕੇ ਲਾਵਿਆਂ ਨੂੰ ਦੇਣੀ ਨਾ, ਤੇ ਉਹ ਲੰਘਦਾ ਹੁੰਦਾ ਕਹਿੰਦਾ ਹੁੰਦਾ ਸੀ ਐਵੇਂ ਨਾ ਮੁੰਜੀ, ਸਾਡੇ ਵੱਲ ਮੁੰਜੀ ਕਹਿੰਦੇ, ਐਵੇਂ ਨਾ ਮੁੰਜੀ ਲਾਈ ਜਾਓ, ਐਤਕੀ ਇੰਨੀ ਗਰਮੀ ਪੈਣੀ ਹੈ ਸਾਰੀ ਮੁੰਜੀ ਸੜ ਜਾਣੀ। ਹੁਣ ਉਹਦਾ ਆਪਣਾ ਤਾਂ ਕਿੱਲਾ ਹੈ ਕੋਈ, ਹੁਣ ਕੁਝ ਕੁ ਦਿਨਾਂ ਬਾਅਦ ਸ਼ੋਸ਼ਾ ਛੱਡ ਦਿੰਦੇ ਵੀ ਇਸ ਤਰੀਕ ਨੂੰ ਦੁਨੀਆ ਮਰ ਜਾਣੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਸ੍ਰਿਸ਼ਟੀ ਉਸ ਕਿਤਾਬ ਦੀ ਤਰ੍ਹਾਂ ਹੈ ਜਿਹਦੇ ਆਦ ਵਾਲੇ ਪੰਨੇ ਵੀ ਨਹੀਂ ਕਿਸੇ ਨੂੰ ਲੱਭੇ ਤੇ ਅੰਤ ਵਾਲੇ ਵੀ ਨਹੀਂ ਲੱਭਣੇ। ਬਸ ਇਸ ਗੱਲ ਨੂੰ ਚੇਤੇ ਰੱਖਿਓ। ਅਸੀਂ ਪੁੱਛਦੇ ਗੁਰੂ ਗ੍ਰੰਥ ਸਾਹਿਬ ਇਸ ਬਾਰੇ ਕੀ ਕਹਿੰਦੇ। ਗੁਰੂ ਗ੍ਰੰਥ ਸਾਹਿਬ ਇੱਕ ਗੱਲ ਕਹਿੰਦੇ ਨੇ, ਸ੍ਰਿਸ਼ਟੀ ਕਿਵੇਂ ਬਣੀ ਇਹਦਾ ਉੱਤਰ ਤਾਂ ਦਿਆਂਗੇ, ਕਦੋਂ ਬਣੀ ਇਹਦਾ ਕਦੀ ਪੁੱਛੀ ਨਾ, ਕਦੋਂ ਖਤਮ ਹੋਵੇਗੀ ਇਹਦਾ ਕੋਈ ਉੱਤਰ ਨਹੀਂ, ਪਰ ਧਰਤੀ ਖਤਮ ਕਿਵੇਂ ਹੋਵੇਗੀ ਇਹਦਾ ਉੱਤਰ ਤੈਨੂੰ ਦੇ ਦਿਆਂ। ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਚ ਦੇਖੀਏ ਕਿਵੇਂ ਬਣੀ ਇਹਦਾ ਉੱਤਰ ਹੈ। ਇੱਕ ਤਾਂ ਉੱਤਰ ਹੈ ਕਿ ਕੀਤਾ ਪਸਾਓ ਸ਼ਬਦ ਸਪਿਰਚੁਅਲਿਟੀ, ਜਿਹਨੂੰ ਸਾਇੰਸ ਕਹਿੰਦੀ ਬਿਗ ਬੈਂਗ ਸਟੋਰੀ, ਧਮਾਕਾ ਹੋਇਆ। ਗੁਰਬਾਣੀ ਕਹਿੰਦੀ ਹੈ ਕੀਤਾ ਪਸਾਓ ਏਕੋ ਕਵਾਓ ਤਿਸ਼ਤੇ ਹੋਏ ਲੱਖ ਦਰਿਆਓ। ਦੂਸਰਾ ਮਟੀਰੀਅਲ ਦੇ ਤੌਰ ਤੇ, ਹੁਣ ਆਪਾਂ ਕਹਾਂਗੇ ਜੀ ਇਹ ਤਾਂ ਜੀ ਹੁਕਮ ਹੋਇਆ, ਤੇ ਜਿਹੜਾ ਬੰਦਾ ਸਾਇੰਸ ਪੜ੍ਹਦਾ ਉਹਨੇ ਕਿਹਾ ਨਹੀਂ ਜੀ ਮੈਂ ਇਹਨੂੰ ਨਹੀਂ ਮੰਨਦਾ ਪਿਆ, ਹਾਲਾਂਕਿ ਬਾਣੀ ਨੇ ਸ਼ੁਰੂਆਤ ਹੀ ਇੱਥੋਂ ਕੀਤੀ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਏ। ਜਿਹੜਾ ਕਹਿੰਦਾ ਮੈਂ ਮਟੀਰੀਅਲ ਮੰਨਣਾ, ਉਹਨੂੰ ਸਤਿਗੁਰੂ ਨੇ ਕਿਹਾ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਦੇਖੋ ਇਹ ਬਾਹਰ ਦੇ ਤਾਕਤ ਆ ਗਏ ਕਿ ਸੱਚੇ ਤੋਂ ਪਵਨ, ਪਵਨ ਤੋਂ ਪਾਣੀ, ਪਾਣੀ ਤੋਂ ਉਹਨੇ ਸਭ ਕੁਝ ਬਣਾ ਦਿੱਤਾ। ਸਤਿਗੁਰੂ ਨੇ ਵਰਤਿਆ ਸ਼ਬਦ ਪਹਿਲਾ ਪਾਣੀ ਜੀਓ ਹੈ। ਦੇਖੋ ਆਕਾਰ ਤਾਂ ਚੰਦਰਮਾ ਵੀ ਆਕਾਰ ਹੈ, ਮੰਗਲ ਵੀ ਆਕਾਰ ਹੈ, ਪਰ ਉੱਥੇ ਲੱਭਦੀ ਫਿਰਦੀ ਸਾਇੰਸ ਕੇ ਕਿਤੇ ਪਾਣੀ ਜੰਮੇ ਹੀ ਮਿਲ ਜਾਏ। ਕਿਉਂ? ਉਹ ਕਹਿੰਦੇ ਜੇ ਪਾਣੀ ਮਿਲ ਗਿਆ ਤੇ ਜ਼ਿੰਦਗੀ ਪੈਦਾ ਜ਼ਰੂਰ ਹੋ ਜਾਏ। ਬਾਬਾ ਜੀ ਨੇ ਕਿਹਾ ਸ਼ੁਰੂਆਤ ਪਾਣੀ ਹੈ, ਪਹਿਲਾ ਪਾਣੀ ਜਿਉ ਹੈ। ਇਹ ਕਿਵੇਂ ਬਣੀ ਇਹ ਮਹਾਰਾਜ ਜੀ ਨੇ ਕਿਹਾ, ਕਦੋਂ ਬਣੀ? ਕਹਿੰਦੇ ਨਾ, ਸਤਿਗੁਰੂ ਨੇ ਤਿੰਨ ਬਚਨ ਕਹੇ। ਉਸ ਵਕਤ ਹਿੰਦੁਸਤਾਨ ਦੀ ਧਰਤੀ ਤੇ ਤਿੰਨ ਧਰਮ ਆਗੂ ਬੜੇ ਪ੍ਰਵਾਨ ਸਨ, ਕਾਜ਼ੀ, ਬ੍ਰਾਹਮਣ ਤੇ ਜੋਗੀ। ਸਤਿਗੁਰੂ ਨੇ ਕਿਹਾ ਕਵਣ ਸੁਵੇਲਾ ਵਕਤ ਕਵਣ, ਕਵਣ ਥਿੱਤ, ਕਵਣ ਵਾਰ। ਹੁਣ ਜਿਹੜੇ ਲੋਕ ਰੌਲਾ ਪੈਂਦੇ ਇੰਨੀ ਤਰੀਕ ਨੂੰ ਦੁਨੀਆ ਮਰ ਜਾਣੀ, ਮੈਂ ਬੇਨਤੀ ਕਰਾਂਗਾ ਉਹ ਜਪਜੀ ਸਾਹਿਬ ਦੀਆਂ ਤੁਕਾਂ ਧਿਆਨ ਨਾਲ ਪੜ੍ਹਨ। ਕਵਣ ਸੁਵੇਲਾ, ਅਸੀਂ ਸ਼ਬਦ ਵੇਲਾ ਵਰਤਨੇ ਆ, ਤੇ ਇਸਲਾਮ ਵਿੱਚ ਸ਼ਬਦ ਵਰਤਿਆ ਜਾਂਦਾ ਵਕਤ। ਆ ਜਿਹੜਾ ਦੋ ਨੁਕਤਿਆਂ ਵਾਲਾ ਕਾਫ ਹੈ, ਵਕਤ ਨੇ ਵਕਤ ਕਹਿੰਦੇ। ਕਵਣ ਸੁਵੇਲਾ ਵਕਤ ਕਵਣ, ਉੱਥੇ ਵਕਤ ਸ਼ਬਦ ਵੀ ਆਇਆ, ਖੱਖਾ ਵੀ ਆਇਆ। ਬਾਣੀ ਵਿੱਚ ਕਈ ਸ਼ਬਦ ਐਸੇ, ਕਵਣ ਸੁਵੇਲਾ ਵਕਤ ਕਵਣ, ਕਵਣ ਥਿੱਤ ਪੈ, ਏਕ ਸੀ ਕਿ ਦੂ ਸੀ ਕਿ ਪੰਜਵੀਂ ਸੀ ਕਿ ਦਸਵੀਂ ਸੀ, ਕਵਣ ਥਿੱਤ, ਕਵਣ ਵਾਰ, ਕਿਹੜਾ ਵਾਰ ਸੀ, ਸੋਮਵਾਰ ਮੰਗਲਵਾਰ। ਕਵਣ ਸੁਵੇਲਾ ਵਕਤ ਕਵਣ, ਕਵਣ ਥਿੱਤ, ਕਵਣ ਵਾਰ, ਕਵਣ ਸਿਰ ਉੱਤੀ, ਬਸੰਤ ਸੀ, ਪੱਤ ਝੜ ਸੀ, ਹਿਮਕਰ ਸੀ, ਗ੍ਰੀਕਮ ਸੀ ਕਿ ਬਾਰਿਸ਼ ਦੀ ਰੁੱਤ ਸੀ, ਕਵਣ ਸਿਰ ਉੱਤੀ ਮਹਾਂਕਵਣ, ਕਿਹੜਾ ਮਹੀਨਾ ਸੀ ਜਿੱਦਣ ਦੁਨੀਆ ਬਣੀ। ਕਵਣ ਸੁਵੇਲਾ ਵਕਤ ਕਵਣ, ਕਵਣ ਥਿੱਤ, ਕਵਣ ਵਾਰ, ਕਵਣ ਸਿਰ ਉੱਤੀ ਮਹਾਂਕਵਣ, ਜਿੱਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ, ਪੰਡਤੀ ਦਰ ਤੇ ਪੰਡਤਾਂ ਨੇ ਜਿਨ੍ਹਾਂ ਵੇਦ ਰਚੇ, ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ। ਪੁਰਾਣ 18 ਪੁਰਾਣ ਨੇ, ਕਿਸੇ ਪੁਰਾਣ ਵਿੱਚ ਇਹ ਜ਼ਿਕਰ ਨਹੀਂ ਕੀਤਾ ਗਿਆ ਵੀ ਉਹ ਕਿਹੜਾ ਟਾਈਮ ਸੀ, ਕਿਹੜਾ ਵੇਲਾ ਸੀ ਜਿੱਦਣ ਸ੍ਰਿਸ਼ਟੀ ਰਚੀ। ਮੈਂ ਬੇਨਤੀ ਕਰਾਂ, ਪਿਤਾ ਕਾ ਜਨਮ ਕੇ ਜਾਣੇ, ਪੁੱਤ ਪੁੱਤ ਨੂੰ ਪਤਾ ਲੱਗ ਜਾਏਗਾ ਪਿਤਾ ਜਦੋਂ ਜੰਮਿਆ ਮੈਂ ਕੋਲ ਸੀ, ਕੌਣ ਇਹਦਾ ਥਾਂ ਪਾਏਗਾ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ, ਪੁਰਾਣ ਜੇ ਪੁਰਾਣ ਵਿੱਚ ਲੇਖ ਮਿਲ ਜਾਏ ਤੇ ਲੱਭ ਲਓ ਮਹਾਰਾਜ ਕਿਹਨੂੰ। ਵਕਤ ਨਾ ਪਾਇਓ ਕਾਦੀਆਂ, ਕਾਦੀਆਂ ਦਰ ਤੇ ਕਾਜ਼ੀਆਂ, ਜੇ ਕਾਜ਼ੀਆਂ ਨੂੰ ਪਤਾ ਲੱਗ ਜਾਂਦਾ। ਵਕਤ ਨਾ ਪਾਇਓ ਕਾਦੀਆਂ, ਕਾਦੀਆਂ ਜੇ ਲਿਖਣ ਲੇਖ ਕੁਰਾਨ, ਮਹਾਰਾਜ ਫਿਰ ਤੁਸੀਂ ਦੱਸੋ। ਕਹਿਣ ਲੱਗੇ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰਜੀ ਕੋ ਸਾਜੇ ਆਪੇ ਜਾਣੇ। ਸੋਈ ਜਿੰਨੇ ਸਿਰਜਿਆ ਪਤਾ ਤਾਂ ਉਹਨੂੰ ਹੈ। ਹੁਣ ਇੱਕ ਸਵਾਲ ਇਹ ਆ ਗਿਆ ਜੀ, ਖਤਮ ਕਦੋਂ ਹੋਵੇਗੀ? ਪਿਆਰਿਓ ਪਤਾ ਤਾਂ ਸਾਨੂੰ ਆਪਣਾ ਕੋਈ ਨਹੀਂ। ਉਂਝ ਵੈਸੇ ਨਾ ਆਪਣੀ ਜਿੰਨੀ ਕੋ ਕਹਾਣੀ ਇੱਕ ਸਾਹ ਦੀ ਹੈ, ਬਸ ਇਹ ਫੂਕ ਜਿਹੀ ਜੇ ਬੰਦਾ ਤੁਰਿਆ ਫਿਰਦਾ, ਜਿੰਨੀ ਦੇਰ ਤੱਕ ਪੰਪ ਚੱਲਦਾ ਚੱਲਦਾ। ਆ ਮੈਂ ਕਈ ਵਾਰੀ ਸੋਚਣਾ, ਫੁੱਟਬਾਲ ਚ ਜਦੋਂ ਹਵਾ ਹੁੰਦੀ ਹੈ ਸੋਕਰ ਚ, ਸਾਰੇ ਖਿਡਾਰੀ ਪਿੱਛੇ ਭੱਜਦੇ ਨੇ ਕਿਉਂ ਚੁੱਚ ਫੂ ਕੇ, ਤੇ ਖੇਡਦਿਆਂ ਫੂਕ ਨਿਕਲ ਜਾ, ਸਾਰੇ ਭਰਾ ਸੜ ਦਿੰਦੇ ਨੇ, ਕੋਈ ਪਿੱਛੇ ਨਹੀਂ ਜੇ ਤੁਰਦਾ। ਬਸ ਆਹ ਵੀ ਇੱਕ ਫੁੱਟਬਾਲ ਹੀ ਹੈ, ਫੂਕ ਭਰੀ ਪਈ ਏ, ਜਿੱਦਣ ਪਿਆਰਿਓ ਇਹਦੀ ਨਿਕਲ ਗਈ ਉਦਣ ਕਿਸੇ ਨੇ ਨੇੜੇ ਨਹੀਂ ਜੇ ਢੁਕਣਾ। ਪਰ ਇੱਕ ਸਵਾਸ ਹੀ ਜ਼ਿੰਦਗੀ ਹੈ, ਸਵਾਸ ਅੰਦਰ ਗਿਆ ਜੀਵਨ, ਸਵਾਸ ਬਾਹਰ ਨਿਕਲਿਆ ਤੇ ਮੌਤ ਹੈ। ਪਰ ਸ੍ਰਿਸ਼ਟੀ ਦੀ ਰਚਨਾ ਜੋ ਕੁਝ ਹੋਇਆ ਇਹਦਾ ਅੰਤ ਕਿਵੇਂ? ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਲੋਕ ਹੈ, ਆਪ ਜੀ ਪੜ੍ਹਿਆ ਹੋਣਾ, ਭਾਈ ਸਾਹਿਬ ਹੋਣਾ ਹੋ ਸਕਦਾ ਕੀਰਤਨ ਵੀ ਸੁਣਾਇਆ ਹੋਵੇ, ਕਿ ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣੇ ਕੋਈ। ਉਸ ਵਿੱਚ ਇੱਕ ਤੁਕ ਹੈ, ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ। ਕਹਿੰਦੇ ਜਿਹਦੇ ਤੋਂ ਪੈਦਾਇਸ਼ ਹੋਈ, ਮੌਤ ਦਾ ਕਾਰਨ ਵੀ ਪਾਣੀ ਬਣੇਗਾ। ਪਾਣੀ ਨੇ ਹੀ ਪੈਦਾ ਕੀਤਾ ਤੇ ਇੱਕ ਦਿਨ ਪਾਣੀ ਹੀ ਇਸ ਧਰਤੀ ਨੂੰ ਤਬਾਹ ਕਰਕੇ ਰੱਖਦਾ ਹੈ। ਮਹਾਰਾਜ ਕਹਿੰਦੇ ਇਹ ਜ਼ਰੂਰ ਹੋਵੇਗਾ, ਪਰ ਕਦੋਂ ਹੋਵੇਗਾ ਇਹ ਸਾਈ ਜਾਣਦਾ। ਮੈਂ ਪ੍ਰਕਰਨ ਅੰਦਰ ਰਹਾਂ ਕਿ ਦੇਖੋ ਹਰ ਚੀਜ਼, ਗੱਲ ਚੱਲੀ ਤੱਤ ਦੀ ਪੂਜਾ ਨਾ ਕਰ, ਪਵਨ ਉਹਦੇ ਹੁਕਮ ਚ ਕਹਿ, ਭੈ ਵਿੱਚ ਪਵਨ ਵੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਉਹਨੇ ਭਾਰ ਨਾਲ ਦੱਬੀ ਪਈ ਹੈ ਕਿਉਂਕਿ ਖਿੱਚ ਉਹਨੇ ਬਣਾ ਦਿੱਤੀ। ਭੈ ਵਿੱਚ ਧਰਤੀ ਦੱਬੀ ਭਾਰ, ਮਹਾਰਾਜ ਕਹਿੰਦੇ ਨੇ ਭੈ ਵਿੱਚ ਇੰਦ ਫਿਰੈ ਸਿਰ ਭਾਰ। ਅਸੀਂ ਇੱਕ ਤੁਕ ਪੜ੍ਹਦੇ ਹਾਂ, ਇੰਦ ਇੰਦ ਦਰ ਤੇ ਬੱਦਲ। ਹੁਣ ਦੇਖੋ ਗੁਰੂ ਨੇ ਤਾਂ ਕਮਾਲ ਕਰ ਦਿੱਤੀ ਬਾਣੀ ਚ, ਆਪਣੇ ਜਦੋਂ ਮੀਂਹ ਨਹੀਂ ਨਾ ਪੈਂਦਾ ਤੇ ਉਦੋਂ ਕਹਿੰਦੇ ਨੇ ਹੁਣ ਮਿੱਠੇ ਚੌਲਾਂ ਦੀ ਦੇਗ ਦਿਓ। ਇਹ ਅਕਾਲ ਦੀ ਪੂਜਾ ਨਹੀਂ, ਚੇਤੇ ਰੱਖਿਓ ਹਿੰਦੂਇਜ਼ਮ ਮੁਸਾਬਕ ਵਰਣ ਦੇਵਤੇ ਦੀ ਪੂਜਾ ਹੈ ਤੇ ਇਸਲਾਮ ਮੁਤਾਬਕ ਖਵਾਜੇ ਦੀ ਪੂਜਾ। ਮਿੱਠੇ ਚੌਲ ਦੇ ਦਿਓ। ਗੁਰੂ ਕਹਿੰਦਾ ਜਦੋਂ ਵਰਸਦਾ ਉਦੋਂ ਕਹਿੰਦੇ ਨੇ ਇੰਦਰ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨਹੀਂ ਭਲੇ ਲੋਕੋ, ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੈ ਹੱਥ ਕਿਚ ਨਾਹੇ, ਜਿਨੇ ਮੇਘ ਪਠਾਇਆ ਤਿਸ ਰਾਖੋ ਮਨਮਾਏ। ਪੂਜਾ ਅਕਾਲ ਕੀ, ਕਿੰਨੀ ਸੁਚੇਤਤਾ ਦਿੱਤੀ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਇਹਦੇ ਵਿੱਚ ਇੱਕ ਤੋਕੇ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਤੂੰ ਸੂਰਜ ਨੂੰ ਪਾਣੀ ਦੇਣਾ, ਉਹਨੂੰ ਮੱਥਾ ਟੇਕ ਜਿਹੜਾ ਸੂਰਜ ਨੂੰ ਪੈਦਾ ਕਰਨ ਵਾਲਾ ਹੈ। ਇਹਨੂੰ ਸਤਿਗੁਰੂ ਨੇ ਕਿਹਾ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਕੇ ਆਦਿਤ ਸੁਖ ਹੈ। ਆਦਿਤ ਸ਼ਬਦ ਆਇਆ, ਆਦਿਤ ਦਰਤ ਹੁੰਦਾ ਸੂਰਜ। ਤੂੰ ਸੂਰਜ ਨੂੰ ਪੂਜਣਾ, ਉਸ ਅਕਾਲ ਨੂੰ ਪੂਜ ਜਿਹੜਾ ਇੱਕ ਜਲਵਾ ਦਿਖਾਵੇ ਤੇ ਸੂਰਜ ਨੂੰ ਵੀ ਸੁਕਾ ਕੇ ਰੱਖ ਦਿੰਦਾ। ਕਿ ਜਾਪ ਸਾਹਿਬ, ਕੇ ਆਦਿਤ ਸੁਖ ਹੈ। ਹਜ਼ੂਰ ਨੇ ਕਿਹਾ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ, ਕਰੋੜਾਂ ਕੋ ਗਏ ਨੇ ਆਪਣੇ ਧੁਰੇ ਤੇ ਘੁੰਮੀ ਜਾਂਦੇ ਨੇ, ਕੋ ਕਰੋੜੀ ਚਲਤ ਨਾ ਅੰਤ, ਅੱਜ ਤੱਕ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਗੁਰਮੁਖੋ ਮਹਿਸੂਸ ਨਾ ਕਰਿਓ, ਹਾਂ ਜੇ ਸਿਮਰਨ ਨਹੀਂ ਕਰਾਂਗੇ ਤੇ ਮੇਰਾ ਖਿਆਲ ਹੈ ਫਿਰ ਇਹ ਕਥਾ ਦੇ ਕੋਈ ਅਰਥ ਨਹੀਂ ਰਹਿਣਗੇ। ਪੂਜਾ ਦਾ ਅਰਥ ਉਹਨੂੰ ਜਪਣ ਲੱਗ ਪੈਣਾ, ਉਹਨੂੰ ਸਿਮਰਨ ਲੱਗ ਪੈਣਾ। ਜੇ ਨਹੀਂ ਸਿਮਰਨੇਗਾ, ਤੇਰੇ ਵਾਸਤੇ ਸੂਰਜ ਵੀ ਹੈ ਤੇ ਚੰਦਰਮਾ ਵੀ ਹੈ, ਸਿਰਫ ਸਿਮਰਨ। ਪਹਿਲੀ ਗੱਲ, ਤੱਤਾਂ ਦੀ ਪੂਜਾ ਤੋਂ ਗੁਰਦੇਵ ਨੇ ਸਾਨੂੰ ਵਰਜਿਆ। ਉਸ ਤੋਂ ਬਾਅਦ ਆ ਗਈ ਦੇਵ ਪੂਜਾ, ਦੇਵਤਿਆਂ ਦੀ ਪੂਜਾ। 33 ਕਰੋੜ ਦੇਵਤੇ ਬਣਾਏ। ਤੁਸੀਂ ਉਰਦੂ ਵਿੱਚ ਇੱਕ ਕਿਤਾਬ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ, ਪੰਜਾਬੀ ਵਿੱਚ ਇਹਦਾ ਤਰਜਮਾ ਹੋਇਆ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ, ਲਾਲਾ ਦੌਲਤ ਰਾਏ ਦੀ ਲਿਖੀ, ਹੋ ਸਕਦਾ ਤੁਹਾਡੀ ਲਾਇਬ੍ਰੇਰੀ ਚ ਹੋਵੇ। ਉਹਨੇ ਇੱਕ ਗੱਲ ਲਿਖੀ ਹੈ
ਉਹ ਕਹਿੰਦਾ ਇਹਨਾਂ ਲੋਕਾਂ ਨੇ ਕਿਉਂ ਗੁਲਾਮੀ ਸਹੀ, ਕਿਉਂ ਗੁਲਾਮ ਹੋ ਗਏ? ਉਹ ਕਹਿੰਦੇ ਨੇ ਇਹ ਕਦੀ ਏਕੇ ਦੇ ਸੂਤਰ ਵਿੱਚ ਬੱਝੀ ਨਹੀਂ। ਕਹਿਣ ਲੱਗੇ ਘਰ ਦੇ ਪੰਜ ਜੀ ਨੇ, ਮਾਂ ਸ਼ਿਵ ਨੂੰ ਪੂਜਦੀ ਪਏ ਹੋਏ ਤੇ ਪਿਓ ਜਿਹੜਾ ਉਹ ਗਣੇਸ਼ ਦੀ ਪੂਜਾ ਪਿਆ ਕਰਦਾ, ਧੀ ਲਾਲ ਚੁੰਨੀ ਲੈ ਕੇ ਦੇਵੀ ਨੂੰ ਪੂਜਣ ਤੁਰ ਪਈਏ ਤੇ ਪੁੱਤਰ ਹਨੂਮਾਨ ਦੇ ਸੰਧੂਰ ਲੈ ਕੇ ਤੁਰਿਆ ਫਿਰਦਾ। ਉਹ ਕਹਿੰਦਾ ਜਿਨ੍ਹਾਂ ਲੋਕਾਂ ਦਾ ਇਸ਼ਟ ਹੀ ਇੱਕ ਨਾ ਰਿਹਾ, ਏਕਤਾ ਤੋਂ ਬਿਨਾਂ ਅੰਦਰ ਦੀ ਏਕਤਾ ਤੋਂ ਬਿਨਾਂ ਬਾਹਰ ਦੀ ਕਿਵੇਂ ਹੋ ਜਾਂਦੀ? ਕਹਿਣ ਲੱਗੇ ਇਹਨਾਂ ਦੇ ਤਾਂ ਦੇਵਤੇ ਵੀ ਇੱਕ ਦੂਜੇ ਨਾਲ ਲੜਨ ਲੱਗ ਪੈਂਦੇ ਨੇ, ਜੇ ਇੱਕ ਦੀ ਪੂਜਾ ਕਰੋ ਤੇ ਦੂਜਾ ਸ਼ਰਾਬ ਦੇਣ ਲੱਗ ਪੈਂਦਾ। ਮੈਂ ਤਾਂ ਉਸ ਕਿਤਾਬ ਦਾ ਹਵਾਲਾ ਦਿੱਤਾ, ਆਪਾਂ ਪੜ੍ਹ ਸਕਨੇ। ਹੁਣ ਜਿਹੜੀ ਦੇਵ ਪੂਜਾ, ਇਹਨੂੰ ਤਰਕ ਚ ਨਾ ਲਿਜਾਇਓ। ਮੈਂ ਇੱਕ ਸ਼ਬਦ ਤੁਹਾਨੂੰ ਸੁਣਾਉਣਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਭਗਤ ਨਾਮਦੇਵ ਜੀ ਦਾ, ਸ਼ਾਇਦ ਉਹ ਤੁਸੀਂ ਸੁਣਿਆ ਵੀ ਹੋਣਾ। ਇਹ ਗੱਲ ਯਾਦ ਰੱਖੋ, ਜਿਹਦੀ ਪੂਜਾ ਕਰਾਂਗੇ ਇੱਕ ਦਿਨ ਉਹਦੇ ਵਰਗੇ ਹੋ ਜਾਣਗੇ। ਜੇ ਸਿਮਰਨ ਕਰਦਿਆਂ ਕਰਦਿਆਂ ਬੰਦਾ ਪਹੁੰਚ ਜਾਏ ਨਾ, ਤਾਂ ਹੀ ਸਤਿਗੁਰੂ ਨੇ ਕਿਹਾ ਜੈਸਾ ਸੇਵੈ ਤੈਸੋ ਹੋਏ, ਜਿਹੋ ਜਿਹਾ ਸੇਵਾਂਗੇ ਉਹ ਜਿਹਾ ਹੋਵਾਂਗੇ। ਸਤਿਗੁਰੂ ਨੇ ਕਿਹਾ ਜੇ ਤੂੰ ਅਕਾਲ ਦੀ ਪੂਜਾ ਕਰੇਗਾ ਇੱਕ ਦਿਨ ਅਕਾਲ ਵਿੱਚ ਅਪੇਦ ਹੋ ਜਾਏਗਾ। ਸ਼ਬਦ ਨੂੰ ਪੂਜੇਗਾ ਇੱਕ ਦਿਨ ਪੰਜਾਂ ਤੱਤਾਂ ਦੀ ਦੇਹ ਨੂੰ ਛੱਡ ਕੇ ਸ਼ਬਦ ਵਿੱਚ ਲੀਨ ਹੋਏਗਾ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਹੁਤ ਹਿੱਸਾ ਭਗਤੀ ਕਰਨ ਵਾਲੇ ਨੂੰ ਕਹਿੰਦਾ ਇਹ ਤਾਂ ਰੱਬ ਦਾ ਰੂਪ ਹੋ ਗਿਆ। ਹਰ ਕਾ ਸੇਵਕ ਸੋ ਹਰ ਜੇ ਆ, ਕਿਉਂਕਿ ਉਹਨੇ ਜਪਿਆ ਉਹਨੂੰ ਖੈ। ਭੇਦ ਨਾ ਜਾਣੋ ਮਾਨਸ ਦੇਖਾ, ਜੋ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸੱਲੈ ਸਲ ਸਮਾਏ ਦਾ। ਕਬੀਰ ਸਾਹਿਬ ਨੇ ਕਿਹਾ ਅਬ ਤੋਂ ਜਾਏ ਚੜੇ ਸਿੰਘਾਸਨ, ਇਹ ਨਹੀਂ ਕਿਹਾ ਮੈਂ ਦੇਵਤਾ ਰੂਪ ਹੋ ਗਿਆ। ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਭੈ ਖੈ, ਕੋ ਨਾ ਸਕੈ ਪਛਾਨੀ। ਨਾਮੇ ਨਾਰਾਇਣ ਨਾਹੀ ਭੇਦ, ਉਹ ਖੁਦ ਕਹਿੰਦੇ ਪਏ। ਦੇਖੋ ਜਿਹਦੀ ਆਪਾਂ ਪੂਜਾ ਕਰਾਂਗੇ, ਜਾਂ ਪੂਜਾ ਕਰਦਿਆਂ ਕਰਦਿਆਂ ਮੰਨ ਲਓ ਪਹੁੰਚ ਗਏ ਤੇ ਉਹਦਾ ਰੂਪ ਹੋ ਜਾਂਗੇ। ਪੂਜਾ ਦਾ ਇਹ ਵਿਧਾਨ ਹੈ ਜੋ ਕਹਿ ਜਾਂਦਾ, ਜੇ ਪੂਜਾ ਮੁਕੰਮਲ ਨਾ ਹੋਵੇ ਦੇਵਤੇ ਦੀ, ਫਿਰ ਉਹਦੀ ਸਵਾਰੀ ਬਣਨਾ ਪੈ ਸਕਦਾ। ਫਿਰ ਗੱਲ ਧਿਆਨ ਨਾਲ ਸੁਣ, ਜੇ ਪੂਜਾ ਕਰਦਿਆਂ ਬੰਦਾ ਪਹੁੰਚ ਜਾਏ ਉਹਦਾ ਰੂਪ ਹੋ ਗਿਆ ਦੇਵਤੇ ਵਰਗਾ, ਤੇ ਜੇ ਪੂਜਾ ਮੁਕੰਮਲ ਨਾ ਹੋਈ ਤੇ ਵਿਧਾਨ ਹੈ ਉਹਦੀ ਸਵਾਰੀ ਬਣ ਜਾਂਦਾ। ਸਤਿਗੁਰੂ ਨੇ ਇੱਕ ਸ਼ਬਦ ਲਿਆ ਕਬੀਰ ਜੀ ਨਾਮਦੇਵ ਜੀ, ਉਹ ਸ਼ਬਦ ਆਉਂਦਾ ਕਿ ਭੈਰੋ ਭੂਤ ਸ਼ੀਤਲਾ ਧਾਵੈ। ਮੈਂ ਅਰਥ ਇਹਦੇ ਜ਼ਰੂਰ ਕਰਾਂਗਾ, ਕਿਸੇ ਟੀਕਾਕਾਰ ਨੂੰ ਪੜ੍ਹੋ, ਕਿਉਂਕਿ ਇੱਕ ਪ੍ਰਚਾਰਕ ਹੋਣ ਦੇ ਨਾਤੇ ਮੈਂ ਬੇਨਤੀ ਕਰਾਂਗਾ ਕਿ ਤੂੰ ਉਸ ਨੂੰ ਪੂਜ ਜਿਹਨੇ ਸਭ ਕੁਝ ਪੈਦਾ ਕੀਤਾ। ਤੂੰ ਦਾਸ ਨਾਲ ਨਾ ਸੰਬੰਧ ਬਣਾ, ਤੂੰ ਸੁਲਤਾਨ ਦੇ ਨਾਲ ਸੰਬੰਧ ਬਣਾ। ਤੂੰ ਦਾਸੀ ਨੂੰ ਛੱਡ ਕੇ ਠਾਕੁਰ ਦੀ ਪੂਜਾ ਕਰ। ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਸ਼ਾਰ ਉਡਾਵੈ। ਭੈਰੋ ਭੂਤ ਜਿਹੜਾ ਭੈਰੋ ਨੂੰ ਪੂਜੇਗਾ ਕੀ ਬਣ ਜਾਏਗਾ? ਕੀ ਉਹ ਨਿਰੰਕਾਰ ਚ ਭੇਦ ਹੋਏਗਾ? ਮਹਾਰਾਜ ਕਹਿੰਦੇ ਭੂਤ ਬਣ ਕੇ ਤੁਰਿਆ ਫਿਰੇਗਾ। ਸੀਤਲਾ ਧਾਵੈ, ਜਿਹੜਾ ਸੀਤਲਾ ਦੀ ਪੂਜਾ ਕਰੇਗਾ, ਤੇ ਮਹਾਰਾਜ ਕਹਿੰਦੇ ਨੇ ਖਰ ਬਾਹਨ ਸੀਤਲਾ ਦੀ ਅਸਵਾਰੀ ਗਧਾ ਹੈ, ਖਰ ਦਰ ਤੇ ਗਧਾ, ਖਰ ਬਾਹਨ ਉਹ ਸ਼ਾਰ ਉਡਾਵੈ। ਜੇ ਨਾ ਪਹੁੰਚਿਆ ਚੇਤੇ ਰੱਖੀ ਉਹਦੀ ਸਵਾਰੀ ਬਣ ਕੇ ਖੋਤੇ ਦੀ ਤਰ੍ਹਾਂ ਧੂੜੀ ਉਡਾਈ ਜਾਏਗਾ। ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਖੌ ਤੋਂ ਏਕ ਰਮਈਆ ਲੈ ਹੂੰ ਏਕ ਓੰਕਾਰ, ਅਕਾਲ ਕੀ ਪੂਜਾ, ਖੌ ਤੋਂ ਏਕ ਰਮਈਆ ਲੈ ਹੂੰ ਆਨ ਦੇਵ ਬਦਲਾਵਣ ਦੇਖ ਹੂੰ ਰਹਾਓ। ਇਹਦਾ ਮਤਲਬ ਨਾਮਦੇਵ ਦਾ ਸ਼ਬਦ, ਮਹਾਰਾਸ਼ਟਰ ਦੇ ਵਸਨੀਕ, ਉਹ ਕਹਿੰਦੇ ਨੇ ਉਹ ਪਰਮਾਤਮਾ ਸਾਰੇ ਦੇਵਤੇ ਪੱਲੇ ਮੇਰੇ ਤੋਂ ਲੈ ਲੈ, ਸਿਰਫ ਮੈਨੂੰ ਇੱਕ ਨਾਮ ਦੇ, ਮੈਨੂੰ ਤੂੰ ਚਾਹੀਦਾ, ਮੈਨੂੰ ਦੇਵਤੇ ਨਹੀਂ ਚਾਹੀਦੇ। ਇਹਦਾ ਮਤਲਬ ਸਿੱਖੀ ਕਹਿੰਦੀ ਹੈ ਦੇਵ ਪੂਜਾ ਨਹੀਂ, ਹਾਂ ਤੋ ਇੱਕ ਰਮਈਆ ਲੈ ਖੂ ਆਨ ਦੇਵ ਬਦਲਾਵਨ ਦੇਖ। ਅਗਲਾ ਬਚਨ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਜਿਹੜਾ ਬੰਬ ਬੰਬ ਬੋਲੇ ਨਾਥ ਬੋਲੇਗਾ, ਪੂਜਾ ਹੀ ਹੈ ਨਾ, ਬਰਦ ਚਰੇ ਉਹਦੀ ਸਵਾਰੀ ਬਲਦ ਹੈ। ਜੇ ਤੂੰ ਪੂਜਿਆ ਬਣ ਗਿਆ ਤੇ ਬਸ ਤੇਰਾ ਨਿਵਾਸ ਮੜੀਆਂ ਮਸਾਣੀਆਂ ਚ ਹੋਵੇਗਾ, ਆਕਤ ਧੂਰੇ ਖਾਏਗਾ। ਜੇ ਤੂੰ ਉਹਦਾ ਰੂਪ ਹੋ ਗਿਆ ਬਲ ਤੇ ਚੜਿਆ ਡਮਰੂ ਟਣਕਾਈ ਜਾਏਗਾ, ਮੁਕਤ ਤਾਂ ਫਿਰ ਵੀ ਨਹੀਂ ਤੂੰ ਹੋਣਾ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚਰੈ ਡੌਰੂ ਟਮਕਾਵੈ, ਮਾਂ ਮਾਈ ਕੀ ਪੂਜਾ ਕਰੈ, ਨਰਸੈ ਨਾਰ ਹੋਏ ਉਹ ਤਰੈ, ਬੰਦੇ ਤੋਂ ਇਸਤਰੀ ਬਣ ਜਾਵੇ। ਇਹਦਾ ਮਤਲਬ ਇਹ ਨਾ ਸਮਝਣਾ ਵੀ ਸ਼ਾਇਦ ਇਸਤਰੀ ਲਈ ਅਪਮਾਨ ਸ਼ਬਦ ਨੇ, ਇਹਦਾ ਮਤਲਬ ਜੀ ਉਹ ਜਿਹਨੂੰ ਸਿਮਰਿਆ, ਮਾਂ ਮਾਈ ਕੀ ਪੂਜਾ ਕਰੈ, ਨਰਸੈ ਨਾਰ ਹੋਏ ਉਹ ਤਰੈ, ਤੂੰ ਕਈਅਤੀ ਆਦਿ ਭਵਾਨੀ, ਮੁਕਤ ਕੀ ਬਰੀਆ ਕਾਂ ਛਪਾਨੀ। ਅੱਗੇ ਨਾਮਦੇਵ ਕਹਿੰਦੇ ਨੇ ਮੇਰੇ ਨਾਲ ਲੜੀ ਨਾ, ਤੂੰ ਗੀਤਾ ਦੇ ਅਧਿਆਏ ਪੜ੍ਹ ਕੇ ਦੇਖ। ਮੈਂ ਉਹ ਅਧਿਆਏ ਨਹੀਂ ਸਾਂਝੇ ਕਰਨੇ, ਕਿਉਂਕਿ ਟਾਈਮ ਦੇ ਹਿਸਾਬ ਨਾਲ
ਕਹਿੰਦੇ ਨੇ ਪਰਨ ਦੇਖ ਗੁਰਮਤ ਰਾਮ ਨਾਮ ਗਹੁ ਮੀਤਾ, ਮੀਤਾ ਦਾ ਅਰਥ ਮਿੱਤਰ, ਤੂੰ ਗੁਰੂ ਦੀ ਮਤ ਲੈ ਕੇ ਪਰਮਾਤਮਾ ਦਾ ਨਾਮ ਘੁੱਟ ਕੇ ਪਕੜ। ਪਰਨ ਮੈਂ ਨਾਮਾ ਇਉਂ ਕਹਿ ਗੀਤਾ, ਮੈਂ ਨੀ ਕੇਵਲ ਕਹਿ ਰਿਹਾ, ਗੀਤਾ ਵੀ ਪੁਕਾਰ ਕੇ ਕਹਿ ਲਈਏ ਕਿ ਦੇਵ ਪੂਜਾ ਨਾਲ ਦੇਵ ਬਣੇਗਾ ਤੇ ਅਕਾਲ ਦੀ ਪੂਜਾ ਨਾਲ ਉਹਦਾ ਰੂਪ ਹੋ ਜਾਏ। ਮੈਂ ਬੇਨਤੀ ਕਰਾਂ, ਤਤ ਦੀ ਪੂਜਾ ਸਵੀਕਾਰ ਨਹੀਂ, ਦੇਵ ਪੂਜਾ ਗੁਰੂ ਘਰ ਅੰਦਰ ਸਵੀਕਾਰ ਨਹੀਂ। ਭਾਈ ਸਾਹਿਬ ਪੜ੍ਹ ਰਹੇ ਸਨ ਕਿ ਪੂਜੋ ਰਾਮ ਏਕ ਹੀ ਦੇਵਾਂ ਤੇ ਮੇਰੇ ਮਨ ਚ ਹੈ ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਤੋਂ ਵੱਡਾ ਕੋਈ ਦੇਵਤਾ ਨਹੀਂ। ਜਿਹਦੇ ਮਸਤਕ ਦੇ ਭਾਗ ਨੇ ਉਹ ਸੇਵਾ ਕਰਦਾ ਗੁਰਮੁਖੋ। ਇੱਥੇ 20 ਸਾਲ ਦੇ ਕਰੀਬ, 19 ਸਾਲ ਤੀਰਥ ਇਸ਼ਨਾਨ ਕਰਨ ਵਾਲਾ ਬਾਪੂ ਗੁਰੂ ਅੰਗਦ ਦੇਵ ਦੇ ਚਰਨ ਪਕੜ ਕੇ ਕਹਿੰਦਾ, ਨਹਾ ਬੜੀ ਵਾਰੀ ਲਿਆ ਗੰਗਾ ਚ, ਪਰ ਟਿਕਾ ਤੇਰਾ ਸ਼ਬਦ ਸੁਣ ਕੇ ਆਇਆ, ਮੈਨੂੰ ਆਪਣਾ ਸਿੱਖ ਬਣਾ ਲੈ। ਗੁਰੂ ਬਾਬਾ ਅਮਰਦਾਸ 28 ਸਾਲ ਦੀ ਉਮਰ ਤੱਕ ਭਾਈ ਲਹਿਣਾ ਪੈਰਾਂ ਚ ਘੁੰਗਰੂ ਬੰਨ ਕੇ ਨੱਚਦੇ ਰਹੇ ਤੇ ਜਿਸ ਦਿਨ ਗੁਰੂ ਕਾ ਸਿੱਖ ਭਾਈ ਜੋਧ ਬਾਣੀ ਪੜ੍ਹ ਰਿਹਾ ਸੀ, ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਉਸ ਦਿਨ ਵੀ ਜਗਰਾਤਾ ਰਾਤ ਕੀਤਾ ਤੇ ਪੈਰਾਂ ਚ ਘੁੰਗਰੂ ਲਾਲ ਕੱਪੜੇ ਪਾਏ ਬਾਬਾ ਲਹਿਣਾ ਜੀ ਨੇ। ਸਿੱਖ ਬਾਣੀ ਪੜ੍ਹਦਾ ਗਿਆ, ਅੰਦਰ ਨੂੰ ਆਵਾਜ਼ ਨੇ ਸੁੱਖ ਦਿੱਤਾ ਤੇ ਨਾਲ ਹੀ ਕਹਿਣ ਲੱਗੇ, ਆ ਜਿਹੜੇ ਸ਼ਬਦ ਤੂੰ ਪੜ੍ਹਨਾ, ਗੀਤ ਕਿਹਦੇ? ਉਹ ਕਹਿੰਦੇ ਨੇ ਗੀਤ ਨਹੀਂ ਹੈ, ਰੱਬੀ ਕਲਾਮ ਹੈ। ਕਿਹਦਾ? ਕਹਿੰਦੇ ਨੇ ਮੇਰੇ ਗੁਰੂ ਨਾਨਕ ਸਾਹਿਬ ਦਾ। ਕਮਾਲ ਦੀ ਗੱਲ, ਜਿਸ ਦਿਨ ਕਰਤਾਰਪੁਰ ਬਾਬਾ ਲਹਿਣਾ ਜੀ ਗਏ ਉਸ ਦਿਨ ਵੀ ਜਵਾਲਾ ਜੀ ਦੇ ਜਾ ਰਹੇ ਸਨ, ਜਥੇਦਾਰ ਸਨ ਉਹਨਾਂ ਦੇ, ਮਾਤਾ ਦੇ ਪੁਜਾਰੀਆਂ ਦੇ। ਉਹਨਾਂ ਝੰਡਾ ਪਕੜਿਆ ਤੇ ਪਤਾ ਲੱਗਾ ਕਰਤਾਰਪੁਰ ਰਾਵੀ ਦੇ ਕਿਨਾਰੇ, ਤੇ ਮਨ ਨੇ ਕਿਹਾ ਮਨਾ ਇਹਦੇ ਹੀ ਸ਼ਬਦ ਸੁਣਿਆ ਸੀ, ਇੱਕ ਵਾਰੀ ਦੇਖਿਆ ਕਿ ਇੱਥੇ ਕੀ ਕੁਝ ਕਹਿ। ਆਪਣੀ ਘੋੜੀ ਤੇ ਚੜੇ ਕਰਤਾਰਪੁਰ ਪਹੁੰਚ ਗਏ ਤੇ ਸਤਿਗੁਰੂ ਨੇ ਆਪਣੀ ਜ਼ਿੰਦਗੀ ਦੇ ਅੰਤਲੇ 18 ਸਾਲ ਕਰਤਾਰਪੁਰ ਹਲ ਵਾਹਿਆ, ਖੇਤੀ ਕੀਤੀ ਗੁਰੂ ਨਾਨਕ ਸਾਹਿਬ ਨੇ। ਜਦੋਂ ਗਏ ਤੇ ਕਰਤਾਰਪੁਰ ਧਰਮਸ਼ਾਲਾ ਤੋਂ ਬਾਅਦ ਬਾਹਰ ਇੱਕ ਬਜ਼ੁਰਗ ਖਲੋਤਾ, ਸਾਦੇ ਜੇ ਕੱਪੜੇ। ਗੁਰਮੁਖੋ ਅੱਜ ਵਾਲਾ ਸਾਡਾ ਜਿਹੜੇ ਆਪਾਂ ਤੁਰ ਪਏ ਨੇ, ਜਿੰਨੀਆਂ ਪੇਂਟਿੰਗਸ ਵੀ ਦੇਖਣੇ, ਅਸੀਂ ਬੜੇ ਸਾਫ਼ ਸੁਥਰੇ ਕੱਪੜੇ, ਮਹਾਰਾਜ ਦੇ ਰਾਜਾ ਮਹਾਰਾਜਾ ਨੇ ਕੋਈ ਸ਼ੱਕ ਨਹੀਂ, ਪਰ ਚੇਤੇ ਰੱਖਿਓ ਤੁਹਾਡਾ ਗੁਰੂ ਭਾਂਡਿਆਂ ਵਿੱਚ ਖਲੋ ਕੇ ਭਾਂਡੇ ਮਾਂਜਦਾ ਹੁੰਦਾ ਸੀ, ਤੁਹਾਡੇ ਸਤਿਗੁਰੂ ਜੋੜਿਆਂ ਚ ਖਲੋ ਕੇ ਜੋੜੇ ਝਾੜਦੇ ਹੁੰਦੇ ਸਨ। ਸਤਿਗੁਰੂ ਨੂੰ ਅੱਜ ਤੱਕ ਮੈਂ ਨੀ ਕੋਈ ਪੇਂਟਿੰਗ ਵੇਖੀ ਜਿਹਦੇ ਵਿੱਚ ਮਹਾਰਾਜ ਜੀ ਨੂੰ ਭਾਂਡੇ ਮਾਂਜਦੇ ਦਿਖਾਇਆ ਹੋਵੇ, ਕਿਤੇ ਨੀ ਤੁਸੀਂ ਦੇਖੀ ਹੋਣੀ। ਹਜ਼ੂਰ ਦੇ ਕੱਪੜੇ ਕੀ ਸਨ? ਮਹਾਰਾਜ ਦੇ ਸੰਸਾਰੀਆਂ ਵਾਲੇ ਕੱਪੜੇ ਸਨ, ਕਢਾਈਆਂ ਕਰਕੇ ਚੋਲੇ ਨਹੀਂ ਸਨ ਪਾਈ ਬੈਠੇ, ਕਿਉਂਕਿ ਜਿਹਦੇ ਅੰਦਰ ਕੀਮਤੀ ਹੀਰਾ ਹੋਵੇ ਉਹਦੀਆਂ ਲੀਰਾਂ ਵੀ ਪੂਜਣ ਯੋਗ ਹੋ ਜਾਂਦੀਆਂ ਨੇ, ਜਿਹਦਾ ਅੰਦਰ ਹੀ ਮੈਲ ਨਾਲ ਭਰਿਆ ਹੋਵੇ ਤੇ ਰੇਸ਼ਮੀ ਚੋਲੇ ਵੀ ਦਾਗੀ ਹੋ ਜਾਂਦੇ। ਸਾਦੇ ਕੱਪੜੇ ਮਹਾਰਾਜ ਤੇ ਘੋੜੇ ਤੇ ਚੜੇ ਕੋਈ ਕੋਈ ਸ਼ਬਦ ਘੋੜੀ ਵਰਦੇ ਨੇ, ਸਿੱਧੇ ਜਾਂ ਖਲੋਤੇ। ਬਾਬਾ ਲਹਿਣਾ ਜੀ ਦੇ ਕੱਪੜੇ ਲਾਲ, ਦੇਵੀ ਦੇ ਚੱਲੇ ਨੇ। ਕਹਿਣ ਲੱਗੇ ਖਲੋ ਕੇ ਬਾਬਾ ਇਹ ਕਰਤਾਰਪੁਰ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹਾਂ ਕਰਤਾਰਪੁਰ। ਗੁਰੂ ਨਾਨਕ ਵਾਲਾ ਕਰਤਾਰਪੁਰ? ਸਤਿਗੁਰੂ ਹੱਸ ਪਏ, ਹਾਂ ਗੁਰੂ ਨਾਨਕ ਵਾਲੇ, ਬਾਬੇ ਨਾਨਕ ਵਾਲਾ। ਕਹਿਣ ਲੱਗੇ ਤੁਸੀਂ ਕਿਵੇਂ? ਕਹਿੰਦਾ ਉਹਨਾਂ ਦੇ ਦਰਸ਼ਨ ਕਰਨਾ ਆ। ਬਾਬਾ ਲਹਿਣਾ ਸਾਹਿਬ ਕਹਿੰਦੇ ਦਰਸ਼ਨ ਕਰਨਾ ਆ। ਸਤਿਗੁਰੂ ਕਹਿੰਦੇ ਨੇ ਪੁਰਖਾ ਮੈਂ ਵੀ ਧਰਮਸ਼ਾਲਾ ਜਾਣਾ, ਲਿਆ ਮੈਨੂੰ ਘੋੜੇ ਦੀਆਂ ਲਗਾਮਾਂ ਪਕੜਾ, ਮੈਂ ਤੈਨੂੰ ਗੁਰੂ ਨਾਨਕ ਦੀ ਧਰਮਸ਼ਾਲਾ ਲੈ ਜਾ। ਕੋਈ ਐਸਾ ਗੁਰੂ ਮਿਲੇਗਾ? ਲਗਾਮਾਂ ਪਕੜੀਆਂ, ਅੱਗੇ ਅੱਗੇ ਮਹਾਰਾਜ ਤੁਰਦੇ ਆਏ ਬਾਬਾ ਲਹਿਣਾ ਜੀ ਘੋੜੇ ਤੇ, ਤੇ ਜਦੋਂ ਅੰਦਰ ਪਹੁੰਚੇ ਕਹਿਣ ਲੱਗੇ ਪੁਰਖਾ ਘੋੜਾ ਬੰਨ, ਘੋੜਾ ਬੰਨ ਕੇ ਆਏ ਤੇ ਸਤਿਗੁਰੂ ਅੰਦਰੋਂ ਜਾ ਕੇ ਮੰਜੀ ਤੇ ਬੈਠ ਗਏ, ਤੇ ਸਤਿਗੁਰੂ ਜਿੱਥੇ ਬੈਠੇ ਸਨ ਜਾ ਕੇ ਮੱਥਾ ਟੇਕਿਆ, ਤੇ ਜਦੋਂ ਬਾਬੇ ਲਹਿਣੇ ਨੇ ਅੱਖਾਂ ਚੁੱਕੀਆਂ ਤੇ ਜ਼ਮੀਨ ਖਿਸ ਗਈ। ਕਹਿੰਦਾ ਮਨਾ ਆ ਗੁਰੂ ਜਿਹੜਾ ਮੇਰੇ ਘੋੜੇ ਦੀਆਂ ਲਗਾਮਾਂ ਪਕੜ ਕੇ ਆਇਆ, ਚਰਨ ਪਕੜ ਕੇ ਬਹੁਤ ਰੋਏ। ਕਹਿਣ ਲੱਗੇ ਮਹਾਰਾਜ ਮੈਂ ਪਹਿਲੇ ਦਿਨ ਆਇਆ, ਭੁੱਲ ਹੋ ਗਈ, ਮੈਨੂੰ ਬਖਸ਼ ਦਿਓ। ਸਤਿਗੁਰੂ ਕਹਿੰਦੇ ਤੂੰ ਭੁੱਲ ਕੀ ਕੀਤੀ? ਕਹਿੰਦਾ ਮਹਾਰਾਜ ਤੁਸੀਂ ਪੈਦਲ ਆਏ, ਮੈਂ ਘੋੜੇ ਤੇ ਚੜੇ ਆਇਆ, ਤੁਸੀਂ ਕਹਿ ਦਿਓ ਬਖਸ਼ ਦਿੱਤਾ। ਸਤਿਗੁਰੂ ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ ਪੁਰਖਾਂ ਤੇਰਾ ਨਾਮ ਕੀ? ਕਹਿੰਦਾ ਮਹਾਰਾਜ ਮੇਰਾ ਨਾਮ ਲਹਿਣਾ। ਕਹਿੰਦੇ ਤੇਰਾ ਨਾਮ ਲਹਿਣਾ ਤੇ ਅਸੀਂ ਤੇਰਾ ਦੇਣਾ, ਲੈਣ ਵਾਲੇ ਘੋੜਿਆਂ ਤੇ ਚੜ ਕੇ ਆਉਂਦੇ ਹੁੰਦੇ, ਤੂੰ ਲਹਿਣਾ ਮੈਂ ਤੇਰਾ ਦੇਣਾ ਹੈ, ਲੈਣ ਵਾਲੇ ਘੋੜਿਆਂ ਤੇ ਚੜ ਕੇ ਆਉਂਦੇ ਨੇ। ਚਰਨ ਪਕੜ ਕੇ ਕਹਿੰਦੇ ਨੇ ਇੱਕ ਵਾਰੀ ਕਹਿ ਦਿਓ ਲੈਣਿਆ ਤੈਨੂੰ ਬਖਸ਼ ਦਿੱਤਾ। ਹੱਸ ਕੇ ਕਹੋ ਨੇ ਲੈਣਿਆ ਅੱਜ ਨਾਨਕ ਗੁਰੂ ਨੂੰ ਘੋੜੇ ਦੀਆਂ ਲਗਾਮਾਂ ਪਕੜਾਈਆਂ, ਤੈਨੂੰ ਕਰਤਾਰਪੁਰ ਲੈ ਆਂਦਾ, ਅੱਜ ਤੋਂ ਬਾਅਦ ਮਨ ਦੀਆਂ ਲਗਾਮਾਂ ਪਕੜਾ ਦੇ, ਮੈਂ ਤੈਨੂੰ ਰੱਬ ਦੇ ਘਰ ਵਿੱਚ ਲੈ ਜਾਵਾਂ। ਐਸੀਆਂ ਲਗਾਮਾਂ ਪਕੜਾਈਆਂ, 7 ਸਾਲ ਗੁਰੂ ਦਾ ਹੁਕਮ ਮੰਨਿਆ। ਚੇਤੇ ਰੱਖਿਓ, ਦੇਵੀ ਉਹਨਾਂ ਵੀ ਬੜੀ ਪੂਜੀ, ਪਰ ਟਿਕਾ ਗੁਰੂ ਦੇ ਚਰਨਾਂ ਵਿੱਚੋਂ ਆਇਆ। ਮੈਂ ਤਾਂ ਇਹ ਉਦਾਹਰਨਾਂ ਦਿੱਤੀਆਂ ਨੇ, ਮੈਂ ਤਾਂ ਕੁਛ ਸਮਝੇ ਸੀ ਕਿਸੇ ਦਵੈਸ਼ ਵਸ ਕਹਿ ਰਹੇ, ਤੱਤ ਦੀ ਪੂਜਾ ਨਹੀਂ ਸਿੱਖ ਨੇ ਕਰਨੀ। ਦੇਖੋ ਪਾਠ ਕਰੋ ਬਾਣੀ ਦਾ, ਹੁਣ ਸਾਡਾ ਹਾਲ ਕੀ ਹੋ ਗਿਆ? ਇੱਕ ਪਾਸੇ ਲੋਹੇ ਦਾ ਕੜਾ ਪਾਇਆ ਸਰਬਲੋਹ ਦਾ, ਦੂਜੇ ਪਾਸੇ ਸਾਡੇ ਆਗੂਆਂ 5-6 ਲਾਲ ਲਾਲ ਮੌਲੀ ਕਹਿੰਦੇ ਨਾ ਬਲੇਟੀਆਂ ਹੁੰਦੀਆਂ ਨੇ। ਮੈਂ ਸੋਚਣਾ ਇਹ ਇੱਕ ਬਾਂਹ ਇੱਕ ਨੂੰ ਫੜਾਈ, ਇੱਕ ਨੂੰ ਫੜਾਈ, ਬਾਂਹ ਨਿਕਲਦੀ ਹੋਈ ਹੈ ਨਾ। ਜਦੋਂ ਗੁਰੂ ਦੇ ਆਪਾਂ ਹੋ ਗਏ, ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ। ਅੱਧਿਆਂ ਨੂੰ ਤਾਂ ਅਸੀਂ ਉਂਝੀ ਡਰਾਇਆ ਪਿਆ ਕਿ ਤੂੰ ਆਹ ਕੰਮ ਕਰ ਦਿੱਤਾ ਤਾਂ ਤੇ ਕੁਝ ਮੈਨੂੰ ਬਖਸ਼ ਦਿਓ, ਬੀਬੀਆਂ ਦੀ ਬੜੀ ਕਿਰਪਾ ਹੁੰਦੀ, ਮੈਨੂੰ ਬੀਬੀਓ ਗੁੱਸਾ ਨਾ ਮਨਾਇਓ। ਆਹ ਜੋਤਸ਼ੀ ਜਿਹੜੇ ਬੈਠੇ ਆ ਹੁਣ, ਪਤਾ ਨਹੀਂ ਇੱਥੇ ਵੀ ਅਖਬਾਰਾਂ 'ਚ ਆਉਂਦਾ ਹੀ ਹੋਣਾ ਹੈ ਨਾ, ਅਮੈਰੀਕਾ 'ਚ ਤੇ ਬੜਾ ਹੁੰਦਾ ਸੀ, ਉਹ ਕ੍ਰੈਡਿਟ ਕਾਰਡ ਦਿਓ, ਜਿਹੜਾ ਆਪ ਮੰਗਤਾ ਉਹਨੇ ਤੁਹਾਨੂੰ ਕੀ ਦੇ ਦੇਣਾ? ਜਿਹਦਾ ਆਪਣਾ ਕੰਮ ਨਹੀਂ ਚੱਲਦਾ ਉਹਦਾ ਕ੍ਰੈਡਿਟ ਕਾਰਡ ਮੰਗ ਰਿਹਾ। ਗੁਰੂ ਕਦੀ ਇਹ ਕਹਿੰਦਾ ਤੂੰ ਮੈਨੂੰ ਦੇ? ਗੁਰੂ ਕਹਿੰਦਾ ਤੂੰ ਝੋਲੀ ਕਰ, ਮੈਂ ਤੇਰੀ ਝੋਲੀ ਭਰਾਂਗਾ। ਜਿਹੜਾ ਮੰਗਤਾ ਹੋਵੇ ਉਹ ਗੁਰੂ ਨਹੀਂ ਹੋ ਸਕਦਾ। ਇਹਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ ਕਿ ਗਾਣ ਵਿਖੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀ ਹੈ ਬਾਣੀ। ਹੁਣ ਕੀ ਹੈ, ਸਾਡੇ ਕੋਲ ਕੰਮ ਨਹੀਂ ਚੱਲਦਾ, ਸਾਨੂੰ ਤਵੀਤ ਪਾ ਦਿੱਤੇ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਜਿੱਥੇ ਗੁਰੂ ਨਾਨਕ ਦਾ ਮੂਲ ਮੰਤਰ ਤੇ ਜਪਜੀ ਸਾਹਿਬ ਆ ਜਾਏ, ਅੱਡੀ ਚੋਟੀ ਦਾ ਜ਼ੋਰ ਲਾਲਣ ਮਾਂਦਰੀ ਵਾਲੇ, ਉਹ ਸਿੱਖ ਦਾ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਦਾ, ਕਿਉਂਕਿ ਸ਼ਬਦ ਵਿੱਚ ਇੰਨੀ ਤਾਕਤ ਹੈ। ਜਿੱਥੇ ਵਾਹਿਗੁਰੂ ਗੁਰਮੰਤਰ ਹੋਵੇਗਾ ਉੱਥੇ ਕੋਈ ਆਏਗਾ? ਤਾਂ ਹੀ ਸਤਿਗੁਰੂ ਨੇ ਕਿਹਾ ਕਿ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛਣਦਾ, ਮੈਨੂੰ ਕਿਸੇ ਦੀ ਮੁਸਾਜਗੀ ਨਹੀਂ, ਹਮਰਾ ਠਾਕੁਰ ਸਭ ਤੇ ਉੱਚਾ। ਤੇ ਜਿਹੜਾ ਸਿੱਖ ਇਹ ਬਾਣੀ ਪੜ੍ਹ ਕੇ ਕਹੇਗਾ ਸਭ ਤੇ ਵੱਡਾ ਸਤਿਗੁਰੂ ਨਾਨਕ, ਚੇਤੇ ਰੱਖਿਓ ਜੰਤਰ ਮੰਤਰ ਤੰਤਰ ਉਹਦੇ ਸਾਹਮਣੇ ਕੁਛ ਨਹੀਂ ਆਉਣਗੇ, ਜੇ ਬੰਦਗੀ ਨਹੀਂ ਕਰੇਗਾ ਤੇ ਸਾਰੇ ਤੈਨੂੰ ਘੇਰ। ਕਿੱਡਾ ਵੱਡਾ ਤਰੀਕਾ ਹੈ ਇੱਕ ਬਾਣੀ। ਮੈਂ ਇੱਥੇ ਇੱਕ ਤੁਹਾਨੂੰ ਘਟਨਾ ਸੁਣਾ ਦੇਣਾ, ਵੈਸੇ ਇਹ ਇੰਗਲੈਂਡ ਵੀ ਦਾਸ ਨੇ ਸੁਣਾਈ ਸੀ, ਕਿਉਂਕਿ ਸਿੱਖ ਚੈਨਲ ਤਕਰੀਬਨ ਜਦੋਂ ਇੰਗਲੈਂਡ ਜਾਵਾਂ ਕਿਤੇ ਵੀ ਜਾਵਾਂ ਇਹਨਾਂ ਲਾਈਵ ਕਰਨਾ ਹੈ। ਇਸ ਘਟਨਾ ਨੂੰ ਧਿਆਨ ਨਾਲ ਸੁਣਿਓ, ਮੈਂ ਰਹਾਂਗਾ ਪ੍ਰਕਰਨ ਵਿੱਚ ਹੀ ਪੂਜਾ ਅਕਾਲ ਕੀ। ਸਾਡੇ 'ਚ ਇੱਕ ਕਥਾ ਵਾਚਕ ਹੋਏ ਨੇ ਸੈਯਦ ਪ੍ਰਿਥੀਪਾਲ ਸਿੰਘ, ਸ਼ਾਇਦ ਤੁਸੀਂ ਨਾਂ ਸੁਣਿਆ ਹੋਵੇ। ਇਹ ਸੈਯਦ ਕੌਣ ਸਨ? ਇਹ ਮੀਰਪੁਰ ਦੇ ਰਹਿਣ ਵਾਲੇ ਸਨ, ਜਿਹੜਾ ਪਾਕਿਸਤਾਨ ਵਿੱਚ ਗਏ। ਇਸ ਬੱਚੇ ਦਾ ਨਾਮ ਸੀ ਮੁਸ਼ਤਾਕ ਹੁਸੈਨ। ਇਹ ਆਪਣੇ ਪਿਤਾ ਨਾਲ, ਆਪਣੇ ਅੱਬਾ ਨਾਲ ਹੱਜ ਕਰਨ ਗਿਆ। ਇਹਦੇ ਪਿਤਾ ਨੂੰ ਹੱਜ ਕਰਨ ਲੈ ਗਏ ਤੇ ਜਦੋਂ ਇਹ ਮੱਕੇ ਪਹੁੰਚੇ ਤੇ ਇਹਨਾਂ ਦੇ ਪਿਤਾ ਦੀ ਇੱਛਾ ਸੀ ਮੇਰਾ ਪੁੱਤਰ ਬਹੁਤ ਜ਼ਿਆਦਾ ਤਾਲੀਮ ਲੈ ਇਹ ਆਲਿਮ ਬਣੇ। ਉਹਨਾਂ ਜਿਹੜੀ ਲਾਇਬ੍ਰੇਰੀ ਸੀ ਉਧਰ ਤੋਰ ਦਿੱਤਾ ਮੁਸ਼ਤਾਕ ਹੁਸੈਨ। ਇਹ ਕਿਤਾਬਾਂ ਦੇਖਦੇ ਪਏ ਸਨ ਤੇ ਇੱਕ ਕਿਤਾਬ ਇਹਨਾਂ ਨੂੰ ਅਰਬੀ ਵਿੱਚ ਮਿਲੀ, ਉਸ ਕਿਤਾਬ ਦਾ ਨਾਮ ਹੈ ਸਿਆਤੋ ਵਾ ਬਾਬਾ ਨਾਨਕ, ਗੁਰੂ ਨਾਨਕ ਸਾਹਿਬ ਬਾਰੇ। ਇਸ ਬੱਚੇ ਨੇ, ਮੁਸ਼ਤਾਕ ਹੁਸੈਨ ਨੇ ਕਿਤਾਬ ਪੜ੍ਹੀ ਤੇ ਉਸ ਕਿਤਾਬ ਵਿੱਚ ਜਿਸ ਬੰਦੇ ਨੇ ਕਿਤਾਬ ਲਿਖੀ ਉਹਨੇ ਗੁਰੂ ਸਾਹਿਬ ਦੇ ਨਾਲ ਰਿਹਾ, ਉਹ ਬੰਦਾ ਜਿਹਨੇ ਕਿਤਾਬ ਲਿਖੀ, ਬੁੱਕ ਲਿਖੀ ਅਰਬੀ, ਸਿਆਤੋ ਵਾ ਬਾਬਾ ਨਾਨਕ, ਉੱਥੇ ਸ਼ਬਦ ਵਰਤਿਆ ਹਿੰਦੀ ਪੀਰ। ਜਿੱਥੇ ਗੁਰੂ ਨਾਨਕ ਸਾਹਿਬ ਗਏ ਉਹ ਨਾਲ ਨਾਲ ਰਿਹਾ। ਉਹ ਲਿਖਣ ਵਾਲਾ ਕਹਿੰਦਾ ਹਰ ਰੋਜ਼ ਅੰਮ੍ਰਿਤ ਵੇਲੇ ਅੱਧੀ ਰਾਤ ਤੋਂ ਬਾਅਦ ਗੁਰੂ ਨਾਨਕ ਦਾ ਸਿੱਖ ਹਿੰਦੀ ਪੀਰ ਉਹਦੀ ਸਰੋਦ ਰਬਾਬ ਵੱਜਦੀ ਸੀ ਤੇ ਮੈਂ ਜਿੰਨੇ ਦਿਨ ਬਾਬਾ ਉੱਥੇ ਰਿਹਾ ਮੈਂ ਰੋਜ਼ ਸਵੇਰੇ ਕੀਰਤਨ ਸੁਣ ਜਾਂਦਾ ਰਿਹਾ। ਕਿੰਨਾ ਖੁਸ਼ਕਿਸਮਤ ਹੋਵੇਗਾ ਜਿਹਨੇ ਕੀਰਤਨ ਸੁਣਿਆ। ਉਸ ਕਿਤਾਬ 'ਚ ਇਹ ਲਿਖਿਆ ਵੀ ਇੱਕ ਔਰਤ ਰੋਜ਼ਾਨਾ ਕੀਰਤਨ ਸੁਣ ਆਉਣ ਲੱਗ ਪਈ ਅੰਮ੍ਰਿਤ ਵੇਲੇ। ਹੁਣ ਤੁਹਾਨੂੰ ਪਤਾ ਅਰਬ ਦੀ ਧਰਤੀ, ਬੁਰਕੇ ਵਿੱਚ ਰਹਿਣ ਵਾਲੀ ਔਰਤ, ਉਸ ਔਰਤ ਦਾ ਨਾਮ ਲਿਖਿਆ ਸਲੀਮਾ। ਉਹਨੇ ਰੋਜ਼ ਆਉਣਾ ਅੰਮ੍ਰਿਤ ਵੇਲੇ ਕੀਰਤਨ ਸੁਣਨਾ। ਧੰਨ ਗੁਰੂ ਨਾਨਕ ਸਾਹਿਬ, ਜਦੋਂ ਕੀਰਤਨ ਦਾ ਭੋਗ ਪੈਣਾ, ਇਸ ਤਰ੍ਹਾਂ ਕੀਰਤਨ ਨਹੀਂ, ਅੱਧਾ ਘੰਟਾ 15 ਮਿੰਟ। ਗੁਰੂ ਦਾ ਕੀਰਤਨ ਮਿੱਥ ਕੇ ਨਹੀਂ ਸੀ, ਗੁਰੂ ਦਾ ਕੀਰਤਨ ਅਸੀਮ ਸੀ। ਸ਼ਬਦ ਦਾ ਰਸ ਆਉਣਾ ਤੇ ਕਿੰਨਾ ਕਿੰਨਾ ਸਮਾਂ ਉਸ ਰਸ ਵਿੱਚ ਹੀ ਮਗਨ ਰਹਿਣਾ, ਨਾ ਭੁੱਖ ਨਾ ਨੀਂਦ ਨਾ ਦੁੱਖ। ਉਹ ਸਲੀਮਾ ਨੇ ਰੋਜ਼ ਕੀਰਤਨ ਸੁਣਨਾ। ਕਿਤਾਬ ਲਿਖਣ ਵਾਲਾ ਕਹਿੰਦਾ
ਕਿ ਇੱਕ ਦਿਨ ਮੇਰੂ ਖਿੰਦੀ ਪੀਰ ਨੇ ਅੰਮ੍ਰਿਤ ਵੇਲੇ ਦੇ ਕੀਰਤਨ ਤੋਂ ਬਾਅਦ ਕਿਹਾ ਕਿ ਸਲੀਮਾ ਨੂੰ ਬੋਲੋ, ਇਹਨੂੰ ਕਹੋ ਕਿ ਆਪਣੇ ਘਰ ਚਲੀ ਜਾ। ਉਹ ਬੁਰਕਾ ਢੱਕ ਕੇ ਆਉਂਦੀ ਸੀ ਮੂੰਹ, ਉਹ ਕਹਿੰਦਾ ਮੈਂ ਜਾ ਕੇ ਕਿਹਾ ਸਲੀਮਾ ਹਿੰਦੀ ਪੀਰ ਕਹਿ ਰਿਹਾ ਤੂੰ ਵਾਪਸ ਚਲਾ ਜਾ, ਤੂੰ ਵਾਪਸ ਚਲੀ ਜਾ ਘਰ। ਕਹਿੰਦੇ ਨੇ ਅੱਜ ਪਤਾ ਨਹੀਂ ਕੀ ਹੋਇਆ, ਉਹਨੇ ਆਪਣੇ ਚਿਹਰੇ ਤੋਂ ਪਹਿਲੀ ਵਾਰ ਕੱਪੜਾ ਚੁੱਕਿਆ, ਸਤਿਗੁਰੂ ਦੇ ਚਰਨਾਂ ਚ ਆ ਕੇ ਉਹਨੇ ਸਿਜਦਾ ਕੀਤਾ। ਉਹ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਜਿਵੇਂ ਇੱਕ ਬਾਪ ਆਪਣੀ ਧੀ ਦੇ ਸਿਰ ਤੇ ਪਿਆਰ ਦਿੰਦਾ, ਗੁਰੂ ਨਾਨਕ ਸਾਹਿਬ ਨੇ ਸਲੀਮਾ ਦੇ ਸਿਰ ਤੇ ਹੱਥ ਰੱਖਿਆ। ਹੁਣ ਗੁਰੂ ਦਾ ਹੱਥ ਸਿਰ ਤੇ ਰੱਖਿਆ ਜਾਏ ਗੁਰੂ ਨਾਨਕ ਸਾਹਿਬ ਦਾ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰੇ ਮਾਥਾ, ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀ। ਸਿਰ ਤੇ ਹੱਥ ਰੱਖਿਆ ਤੇ ਸਲੀਮਾ ਦੇ ਅੰਦਰ ਦੇ ਭਰਮ ਦੇ ਛੋੜ ਕੱਟੇ ਗਏ, ਤ੍ਰੈ ਕਾਲ ਦੀ ਗਿਆਤਾ ਹੋ ਗਈ। ਇਹਨੂੰ ਗੱਪ ਚ ਨਾ ਲਿਜਾਣਾ, ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਮੈਂ ਤਾਂ ਇਹ ਪ੍ਰੂਫ ਲੈ ਕੇ ਬੇਨਤੀ ਕਰਨ ਲੱਗਾ। ਜਦੋਂ ਤੁਰ ਲੱਗੀ ਉਹਦੀਆਂ ਅੱਖਾਂ ਭੇਜਾਈਆਂ, ਉਹ ਲਿਖਦਾ ਹਿੰਦੀ ਪੀਰ ਨੇ ਕਿਹਾ ਸਲੀਮਾ ਅਰਬੀ ਚ ਬੋਲੇ ਮਹਾਰਾਜ, ਅਜਰ ਨੂੰ ਜਰ ਲਵੀ, ਜੋ ਮਿਲਿਆ ਇਹਨੂੰ ਜਰ ਲਵੀ, ਜਰਨ ਚ ਸੁੱਖ ਹੈ। ਇਹਦੇ ਪਤੀ ਦਾ ਨਾਮ ਸੀ ਯਾਯਾ ਗੁਲਾਮ, ਉਹ ਸੀ ਵਪਾਰੀ, ਵਪਾਰ ਕਰਨ ਜਾਂਦਾ ਸੀ। ਹੁਣ ਉਹ ਵਪਾਰ ਕਰਨ ਗਿਆ, ਇਹ ਪਿੱਛੋਂ ਰੋਜ਼ ਕੀਰਤਨ ਸੁਣਾਉਂਦੀ ਰਾਤ ਨੂੰ, ਤੇ ਲੋਕਾਂ ਨੇ ਬਹੁਤ ਕੁਝ ਗੱਲਾਂ ਕੀਤੀਆਂ, ਦੇਖੋ ਜੀ ਰਾਤ ਨੂੰ ਕਿੱਥੇ ਜਾਂਦੀ। ਉਹਨੂੰ ਰਸਤੇ ਵਿੱਚ ਹੀ ਖਬਰਾਂ ਦੇ ਦਿੱਤੀਆਂ ਇਧਰੋਂ ਜਾਣ ਵਾਲਿਆਂ ਨੇ, ਤੂੰ ਵਪਾਰ ਕਰਨਾ ਪਿਆ, ਤੇਰੀ ਘਰ ਵਾਲੀ ਸਲੀਮਾ ਹਿੰਦੀ ਪੀਰ ਦੇ ਪਿੱਛੇ ਤੁਰੀ ਫਿਰਦੀ। ਉਹ ਅੱਗ ਬਬੂਲਾ ਹੋਇਆ ਆਇਆ, ਜਦੋਂ ਸਵੇਰੇ ਇਹ ਆਪਣੇ ਘਰ ਵਾਪਸ ਆਈ ਤੇ ਉਹ ਵੀ ਘਰ ਪਹੁੰਚ ਚੁੱਕਾ ਸੀ, ਉਹ ਗੁੱਸੇ ਚ ਕੁਝ ਬੋਲਣ ਲੱਗਾ ਤੇ ਸਲੀਮਾ ਵਿੱਚ ਹੀ ਟੋਕ ਕੇ ਕਹਿੰਦੀ ਹੈ ਜੀ ਮੈਨੂੰ ਉਹ ਦੱਸੋ ਜਿਹੜਾ ਮਿਸ਼ਰ ਵਿੱਚ ਤੁਹਾਡੇ ਤੋਂ ਕਤਲ ਹੋਇਆ ਸੀ, ਉਹਦਾ ਫੈਸਲਾ ਕੀ ਹੋਇਆ। ਗੱਲ ਸੁਣਿਓ ਧਿਆਨ ਨਾਲ, ਜਿਹੜਾ ਮਿਸਰ ਵਿੱਚ ਤੁਸੀਂ ਕਤਲ ਕੀਤਾ ਉਹਦਾ ਕੀ ਬਣਿਆ। ਤੇ ਕਹਿੰਦੇ ਨੇ ਉਹਦੇ ਖਾਨਿਓ ਗਈ, ਇਹਨੂੰ ਕਿਵੇਂ ਪਤਾ ਲੱਗ ਗਿਆ ਕਤਲ ਦਾ, ਮੈਂ ਤਾਂ ਪਰਦੇਸ ਸੀ। ਦੂਜੀ ਗੱਲ ਕਹਿੰਦੀ ਚਲੋ ਮੈਨੂੰ ਦੱਸੋ ਜਿਹੜੀ 500 ਮੋਹਰ ਤੁਸੀਂ ਸੋਨੇ ਦੀ ਲੈ ਕੇ ਗਏ ਸੀ ਮੈਨੂੰ ਦੱਸ ਕੇ ਕਿਉਂ ਨਹੀਂ ਗਏ। ਉਹ ਚਿਤ ਚਿਤ ਹੋ ਗਿਆ ਵੀ ਇਸ ਨੂੰ ਕਿੰਨੇ ਦੱਸ ਦਿੱਤਾ, ਚੁੱਪ ਕਰ ਪੁੱਜ ਨਹੀਂ ਬੋਲਿਆ। ਉਹਨੇ ਜਲ ਪਾਣੀ ਜੋ ਰੋਟੀ ਪਾਣੀ ਸੀ ਦਿੱਤਾ, ਫਿਰ ਉਹ ਪੁੱਛਦੀ ਦੱਸੋ ਕੀ ਬਣਿਆ। ਉਹ ਕਹਿੰਦਾ ਜਦੋਂ ਮੈਂ ਮਿਸਰ ਵਿੱਚ ਗਿਆ ਤੇ ਮੇਰਾ ਊਂਟ ਇੱਕ ਖੇਤ ਵਿੱਚ ਪਿਆ ਤੇ ਖੇਤ ਦੇ ਮਾਲਕ ਨੇ ਪੱਥਰ ਚੁੱਕਿਆ, ਮੇਰੇ ਊਂਟ ਦੇ ਮੱਥੇ ਚ ਮਾਰਿਆ, ਉਹ ਇੰਨਾ ਸਿਰ ਚ ਟਿਕਾਣੇ ਤੇ ਲੱਗਾ ਊਂਟ ਦੀ ਮੌਤ ਹੋ ਗਈ। ਕਹਿੰਦਾ ਮੇਰਾ ਊਂਟ ਸੀ, ਮੈਂ ਗੁੱਸੇ ਚ ਆਇਆ, ਉਹੀ ਪੱਥਰ ਚੁੱਕ ਕੇ ਮੈਂ ਉਸ ਬਜ਼ੁਰਗ ਮਾਲਕ ਦੇ ਮੱਥੇ ਚ ਮਾਰਿਆ, ਉਹਦੇ ਸਿਰ ਚ ਵੱਜਾ ਤੇ ਉਹਦੀ ਮੌਤ ਹੋ ਗਈ। ਊਂਟ ਵੀ ਮਰ ਗਿਆ, ਉਹ ਵੀ ਮਰ ਗਿਆ। ਮੈਂ ਪਕੜਿਆ ਗਿਆ ਤੇ ਸ਼ਰ੍ਹਾਂ ਦੀ ਅਦਾਲਤ ਨੇ ਕਿਹਾ ਖੂਨ ਕਾ ਬਦਲਾ ਖੂਨ, ਇਸਲਾਮ ਚ ਹੈ ਨਾ, ਜੇ ਕਤਲ ਕੀਤਾ ਕਤਲ ਦਾ ਬਦਲਾ ਕਤਲ, ਖੂਨ ਦਾ ਬਦਲਾ ਖੂਨ। ਕਹਿੰਦਾ ਮੈਂ ਵਰਲਾਪ ਕਰ ਉੱਠਿਆ ਕਿ ਮੈਨੂੰ ਪਿੱਛੇ ਦੱਸਣ ਵਾਲਾ ਕੋਈ ਨਹੀਂ, ਮੇਰੀ ਘਰ ਵਾਲੀ ਪਿੱਛੇ ਹੈ, ਮੇਰਾ ਪਰਿਵਾਰ ਪਿੱਛੇ। ਅਦਾਲਤ ਵਿੱਚ ਦੂਸਰੀ ਗੱਲ ਰੱਖੀ ਗਈ, ਦੂਸਰਾ ਆਪਸ਼ਨ ਵੀ ਜੇ ਖੂਨ ਕਾ ਬਦਲਾ ਖੂਨ ਨਹੀਂ ਤੇ ਸੋਨੇ ਦੀ 500 ਮੋਹਰ। ਕਹਿੰਦਾ ਮੈਂ ਮੰਨ ਲਿਆ ਵੀ ਸੋਨੇ ਦੀ 500 ਮੋਹਰ ਤਾਂ ਦੇ ਸਕਣਾ ਪਰ ਘਰ ਪਈ ਹੈ। ਉਹਨਾਂ ਕਿਹਾ ਹਾਂ ਤੈਨੂੰ ਮੁਹਲਤ ਦੇ ਦਿੰਦੇ ਹਾਂ, ਇੱਕ ਸ਼ਰਤ, ਆਪਣਾ ਕੋਈ ਜਾਮਨ ਦੇ ਕੇ ਜਾ, ਤੇਰਾ ਕੋਈ ਜਾਮਨ ਹੈ। ਕਹਿੰਦਾ ਮੇਰਾ ਧਿਆਨ ਤੇਰੇ ਵੱਲ ਗਿਆ ਵੀ ਮੇਰੀ ਬੇਗਮ ਨੂੰ ਤਾਂ ਪਤਾ ਹੀ ਨਹੀਂ ਇੱਥੇ ਮੇਰਾ ਕਤਲ ਹੋਵੇਗਾ, ਮੇਰਾ ਜਾਮਨ ਕੌਣ। ਕਹਿੰਦਾ ਇੰਨੀ ਦੇਰ ਨੂੰ ਇੱਕ ਸਫੇਦ ਪੁਰਸ਼ ਆਇਆ, ਸਫੇਦ ਪੋਸ਼, ਉਹਦੇ ਕੱਪੜੇ ਬੜੇ ਸਾਦੇ ਸਨ, ਉਹਦੇ ਚਿਹਰੇ ਤੇ ਪਰਮ ਸ਼ਾਂਤੀ ਸੀ, ਟਿਕਾ ਸੀ, ਸਕੂਨ ਸੀ। ਮੈਨੂੰ ਕਹਿਣ ਲੱਗਾ ਤੇਰਾ ਜਾਮਨ ਮੈਂ ਬਣਨਾ, ਤੂੰ ਜਾ ਕੇ ਪੈਸੇ ਲੈ ਆ। ਕਹਿੰਦਾ ਮੈਨੂੰ ਕਚਹਿਰੀ ਚੋਂ ਮੈਂ ਨਿਕਲਿਆ, ਮੈਂ ਵਾਪਸ ਆਇਆ ਪਰ ਤੈਨੂੰ ਤਾਂ ਨਹੀਂ ਦੱਸਿਆ ਕਿ ਪਤਾ ਨਹੀਂ ਮੇਰੇ ਨਾਲ ਕੀ ਕੁਝ ਵਾਪਰੇ, ਪਰ ਅਦਾਲਤ ਵਿੱਚ ਲਿਖ ਲਿਆ ਗਿਆ ਜੇ ਤੂੰ ਨਾ ਆਇਆ ਤੇਰੇ ਜਾਮਨ ਦਾ ਖੂਨ ਕੀਤਾ ਜਾਏਗਾ। ਜਾਮਨ ਨੇ ਕਿਹਾ ਹਾਂ, ਇਹ ਨਾ ਆਇਆ ਤੇ ਮੈਂ। ਕਹਿੰਦਾ ਤੈਨੂੰ ਦੱਸਣ ਤੋਂ ਬਿਨਾਂ ਮੈਂ ਆਇਆ, ਮੋਹਰਾਂ ਲੈ ਕੇ ਚਲਾ ਗਿਆ, ਤੈਨੂੰ ਮਿਲਿਆ ਨਹੀਂ। ਕਹਿੰਦਾ ਜਿਸ ਦਿਨ ਮੈਂ ਪਹੁੰਚਿਆ ਉਸ ਦਿਨ ਆਖਰੀ ਤਰੀਕ ਸੀ ਤੇ ਅਦਾਲਤ ਵਿੱਚ ਕਿਹਾ ਜਾ ਰਿਹਾ ਸੀ ਮੇਰੇ ਜਾਮਨ ਨੂੰ ਕਿ ਤੇਰੀ ਜਿਸ ਦੀ ਤੂੰ ਜਾਮਨੀ ਲਈ ਤੂੰ ਆਇਆ ਨਹੀਂ, ਉਹ
تیرا قتل ہوئے گا میرا جامن کہہ رہا سی مینوں یقین آئے گا کہنا میں عدالت وچ وڑیا تے جامن نے کہا دیکھو آ گیا مینوں جامن ویکھ کے مسکرا کے کہندا گن کے پیسے دے آپ وہ واپس نکل گیا کہندا میں پیسے دتے من نے کہا یامن دا شکرانہ کراں میں جاندا نہیں کون سی کہندا جدو پوچھا کون سی کتھوں دا رہن والا تے کچہری نے کہا سانو تا پتا نہیں وہ تا تیرے نال ہی اندر آیا سی سلیمہ رو پئی انہیں کہا اج رات میرے نال جاؤ گے ہندی پیر نو سن دے لئی یہ اس کتاب چ لکھیا ہے میرے نال جاؤ گے مشتاق حسین بچہ لکھ رہا تے ایسے بچے نے امرت چھکیا تے نام شہید پرتی پال سنگھ رکھیا گیا پھر گربانی دی کتھا کر دے رہے ہو وہ کہندا سلیمہ نے کہا جاؤ گے کہندا ہاں جدو گئے ادھی رات نو دونوں جی پائی مردانے نے رباب چھیڑی کیرتن ہویا ہن گرو نانک صاحب دی آواز کیرتن سندیا سار اندر شانتی ورتی پل گیا جدوں لو لگی دین دی تے مہاراج جی دا چہرہ دسیا پائی مردانہ دسیا ستگرو دا سروپ دیکھ کے جا جا غلام اچھی ساری پکار اٹھیا سلیمہ یہ تو جامن سی جڑا موت دے منہ وچوں مینوں بچا کے لیا یہ تو جنہیں مینوں بچایا ہے ستگرو گرو نانک صاحب دے چرنا چ چکیا مہاراج جی نے ایک گل کہی کہن لگے اے روز آندی سی رب دی کیرتی سن تے جڑا بھروسہ کر کے آ جائے میں انہوں سروں ننگیا نہیں سی ہون دینا میں کتھا سنا دیتی لائیو مینوں فون آ گیا بھی بھائی صاحب تسی آ کتھا سنائی جی پہلا نہیں سنی جی میں کہا جی میں تا ایک ٹریکٹ پڑھیا سی کہ گرو نانک دی بغداد پھیری کہن لگے تسی سید پرتی پال سنگھ دا ذکر کیتا سچ مو سلیمہ دا پتی بچیا میں کہا جی میں تا جو پڑھیا سی سید دی دا لکھیا میں او سنایا ہس کے کہن لگے میں سید پرتی پال سنگھ دا بیٹا ہاں میرے کولو کتاب ہے جڑے میرے پتا جی لکھ کے لے آئے سن میں انہاں نوں خیز وچ رہندے نے لندن انہاں دے گھر گیا جی میں او کتاب پھر ساری تصدیق کیتی او جے چے گھٹنا لکھی ہوئی ہے میں صرف ایک بینتی تاں اے شروع کیتی ہے گرمکھو یہ سنان دا مطلب اے وے کہ دکھ سکھ زندگی دا حصہ ہے کدی اپنے گرو نوں چھڈ کے دوجے ول چاتی نہ ماریو ایک کتا وی بھوک نال مر جاندا ہے پر اپنے مالک دے بوئے تو بنا دوجے دے بوئے تے کدی نہیں جاندا دکھ سکھ زندگی دا حصہ ہے پر عشت نہ بدلے ستگرو نے کہا تتاں دی پوجا نہیں دیوتیاں دی پوجا نہیں تیسری بینتی کراں پتھر دی پوجا پھر آئی اصل چ سب تو زیادہ بتاں دی شروعات مہاتما بدھ تو ہوئی ہے بت دی پیدائش تو ہوندی ہے ہر دھرم استھان تے مکے چ کی سی بت سن اج وی تاں سنگے اسودج دی پرکرما کیتی جاندی ہے تاں پتھر ہی نا بت پوجے گئے پر گرو گرنتھ صاحب نے کہا نا تو اکال نو پوجن والے پتھراں نو نہ پوجی تے گرو گرنتھ صاحب وچوں کوئی شبد اسی پڑھ لئیے ایک مہاراج جی دا بچن ہے تن گرو گرنتھ صاحب وچ کبیر پان پرمیشر کیا لوکاں نے پتھر نو رب بنا لیا پوجے سب سنسار اس پرواس ہے جو رہے بوٹے کالی تار جتھے ڈونگا پانی سمندر دا ہو جائے رنگ کالا ہو گیا کہن لگے ڈونگے پانی ڈوب گیا جڑا پتھراں نو پوجن لگ پیا بھگت کبیر صاحب نو پوچھو وہ کہندے نے مالن کملیے پلڑیے مالنے اے پتے پھل توڑ کے جدے لے لجانی پئی ہے وہ نرجند کے جیڑی توڑنی پئی ہے وہ جند والا کملیے تو بھول گئی ہے میرے سر تے گرو کھلوتا ہے میں پتھر نہیں پوجدا اے پوجا اکال کی ہے ستگرو دے بچن نے کہ پاتی توڑ ہے مالنی پاتی پاتی جیو ہر پتے چ جند ہے جس پان کو پاتی توڑا سو پان نر جیو پولی مالنی ہے اے ہو ستگر جاگتا ہے دیو برہم پاتی بشن ڈاری پھول شنکر دیو تین دے پرتک توڑا کرے کچھ کی چھو اگلا بچن پا خان گڈ کے مورت کی نہیں دے کے چھاتی پاؤں جے اے مورت ساچی ہے تو گڑن ہار ہے کھاؤ جے سچی سی تے کرن والے نو کیوں نہ کھا کہن لگے مالن پولی جگ پلانا خم پلانے نہ भगत नामदेव जी ने कहा एक है पाथर कीजै पाओ, दूजा पाथर धरिया पाओ, जे ओ दिओ ता ओ भी देवा। कहिंदे जे ओ देवता ते जिथे पैर रखना देवता नहीं, गुरमुखो सिख पत्थर नहीं पूजदा, रुखां नूं नहीं पूजदा। इस तो अगली गल, असी दिन नहीं पूजदे पर जेड़े दिन गुरु चेते आ जाए उदू चंगा दिन कोई मानदे नहीं। कल ध्यान नाल सुणियो, हुण वैसे ना जदों असी आ सत वार गिणने संडे मंडे ट्यूजडे वेडनसडे थर्सडे, ये सारे देवत्या दे नाम ते ते जेड़े असी सोमवार मंगलवार बुधवार वीरवार शुक्रवार शनिचरवार कहने एतवार, ये सारे ग्रहां दे नाम ते। इस तरह है ना, देखो तुसी पढ़े लिखे सज्जन जानते हो, भाई गुरदास साहब ने एक दिन कहा उन्हां दा कविते कहन लगे सारिया ग्रहां नूं एक एक दिन वंड के दे दिता, कोई एक दिन एक ओंकार वास्ते भी रख लें। रब दे नां ते कोई दिन नहीं ना। गुरबाणी विच दो सत वार ने, वारां थले बाणी उच्चारण कीती, एक कबीर जी दा एक गुरु अमरदास दा। सतगुरु ने कहा जे सत वार तेनूं समझ पै जाण ते तेरे अंदर रब दी जोत जग। कबीर जी दा वार आउंदा आदित करै भगत आरंभ, सिख थित्तां वार नहीं पूजदा। आदित दा अर्थ हुंदा एतवार, एतवार छुट्टी वाला दिन असीं कहिंदे आ क्योंकि बाइबल कहिंदी है कि रब ने छे दिन रचना कीती, उन्हें भी सतवें दिन आराम किया, इतों फिर छुट्टी बनी कि सतवें दिन सारी टेके आराम करो। उंज वैसे उस सतवां दिन कहिंदे आ, पूर्व विच एतवार नूं पहला दिन मन्निया जांदा है, संडे जिहड़ा सूरज दा दिन, इहनूं रविवार, रवि दा अर्थ भी सूरज कहिंदे। आदित करै भगत आरंभ, तू एतवार नूं पूज ना भलिया, एतवार नूं रब दी भगती कर। काया मंदर मनसा थम, तेरियां वासनावां नूं रोक सकदी भगती। सोमवार आ गया, सोमवार सस अमृत चरै, तू पूजन दी थां इन्नी बंदगी करके सोमवार तेनूं नाम दा रस आ जाए, तेरे अंदर अमृत चरण लग पै। मंगलवारे ले मखीत, पंच चोर की जाणै रीत। मंगलवार आया, तू वेख तेरे अंदर दे शरीर किले नूं चोर तां नहीं चोरी कर दे। बुधवार बुध करै प्रगास, खिरदा कमल खिरदा कमल में खरका बास। बुधवार अरदास कर, तेरी बुद्धि चानण हो जाए। बृहस्पत विख्या दे बहाए, आम तौर ते कहिंदे वीरवार नहीं जे सिर धोना कपड़े नहीं धोने। गुरु ग्रंथ साहिब कहिंदे ने वीरवार इन्ना को नाम जप अपने शरीर की मैल भी ला ते अंदर की मैल ला के बाहर सट। बृहस्पत विख्या देव दहाए, तीन देव एक संग लाए। शुक्रवार आया, कहन लगे सुकृत सहारै सो ए व्रत चढ़ै, अंदिन आप आप सो लड़ै। अगे आ गया छनिचर थावर छनिचरवार, थावर थिरकर राखै सोए जोत दी वटी, घट मैं जोए भलिया। सत दिन सांभलै तेरे अंदर रब दी नाम दी जोत बल जाएगी। मैं बेनती करा, पूजा अकाल की दा मतलब है, तत नहीं पूजदा, पत्थर नहीं पूजदा, देवते नहीं पूजदा, यह किनू पूजदा है? वो हुण थोड़े जे दर्शन करिए, आपां जे ते यह गल्लां करी कली गए। हुण साडे कथा दा मतलब इन्हां इन्नियां गल्लां कर देने आपां, ते अगली गल दस देनी भी पूजे किनू, किवें पूजे। हुण उधरों ते छड़ा दिता, ते अगली गल अद्धी कुछ छड के नहीं जाणी। हुण देखो, पूजना तां आपां है अकाल नूं, इक वाहिगुरू सतगुरु नूं। पुछो महाराज किवें पूजिए? ਇਹ ਤਾਂ ਮੂਰਤੀ ਨੂੰ ਪੂਜਿਆ ਜਾਂਦਾ, ਚੰਦਨ ਘਸਾ ਕੇ ਤਿਲਕ ਲਾਏ ਜਾਂਦੇ ਨੇ, ਕੋਈ ਦੁੱਧ ਕੋਈ ਪਾਣੀ ਲੈ ਕੇ ਆਉਂਦਾ। ਸਾਨੂੰ ਦੱਸੋ ਕਿਵੇਂ ਪੂਜਾ ਕਰੀਏ। ਹੁਣ ਦੂਜਾ ਪੱਖ ਲਈ ਸਤਿਗੁਰੂ ਬਚਨ ਕਰਦੇ ਨੇ, ਇਹ ਚੰਦਨ ਨੂੰ ਪੱਥਰ ਉੱਤੇ ਕਸਾਂਦਾ ਹੈ ਪੁਜਾਰੀ, ਉਹਨੂੰ ਉਰਸਾਂ ਕਹਿੰਦੇ, ਬਾਣੀ 'ਚ ਸ਼ਬਦ ਆਇਆ ਵੈਸੇ। ਉਹ ਜਦੋਂ ਚੰਦਨ ਪੱਥਰ 'ਤੇ ਕਸਾਂਦੇ ਨੇ ਉਰਸਾਂ 'ਤੇ, ਉਹ ਘਸਦਾ, ਉਹਨੂੰ ਮੱਥੇ 'ਤੇ ਲਾਉਂਦੇ। ਸਤਿਗੁਰੂ ਕਹਿੰਦੇ ਨੇ ਇੱਕ ਕੰਮ ਕਰ ਓਏ, ਜਿਸ ਪੱਥਰ ਉੱਤੇ ਚੰਦਨ ਘਸਣ ਲੱਗ ਪਏ ਉਸ ਪੱਥਰ ਵਿੱਚੋਂ ਸੁਗੰਧੀ ਆਉਂਦੀ ਏ, ਤੂੰ ਆਪਣੇ ਮਨ ਨੂੰ ਉਰਸਾਂ ਬਣਾ, ਇਹਦੇ ਉੱਤੇ ਵਾਹਿਗੁਰੂ ਦਾ ਨਾਮ ਇੰਨਾ ਕੁ ਕਸਾ ਕਿ ਤੇਰੇ ਪੱਥਰ ਮਨ ਵੀ ਪਿਘਲ ਜਾਏ ਤੇ ਇਹਦੇ ਵਿੱਚੋਂ ਰੱਬ ਦੀ ਆਵਾਜ਼ ਆਉਣ ਲੱਗ ਪਵੇ। ਆਹ ਪੂਜਾ ਕਰ। ਇਹ ਸ਼ਬਦ ਹੈ ਕਿ ਤੇਰਾ ਨਾਮ ਕਰੀ ਚਣਨਾਠੀਆ, ਪੂਜਾ ਅਕਾਲ ਕੀ, ਤੇਰਾ ਨਾਮ ਕਰੀ ਚਣਨਾਠੀਆ ਜੇ ਮਨ ਉਰਸਾ, ਉਰਸਾ ਦਰਥਿਓ ਪੱਥਰ ਜਿਹਦੇ ਤੇ ਰਗੜਿਆ ਜਾਣ। ਤੇਰਾ ਨਾਮ ਕਰੀ ਚਣਨਾਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ, ਕੁੰਕਮ ਜਿਹਨੂੰ ਕਹਿੰਦੇ ਆ ਕੁੰਗੂ, ਕਹਿੰਦੇ ਨੇ ਬਾਹਰ ਦਾ ਕੁੰਗੂ ਨਹੀਂ, ਤੂੰ ਆਪਣਾ ਕਰੈਕਟਰ ਇੰਨਾ ਕੁ ਉੱਚਾ ਬਣਾ ਕਿ ਤੇਰਾ ਕਰਨੀ ਕੁੰਗੂ ਬਣ ਕੇ ਵਿੱਚ ਮਿਲ ਜਾਏ। ਆਹ ਪੂਜਾ ਕਰਨੀ ਸਿੱਖ। ਤੇਰਾ ਨਾਮ ਕਰੀ ਚਣ ਨਾਠੀਆ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜਰੇ ਜੇ ਰਲੈ ਘਟ ਅੰਤਰ ਪੂਜਾ ਹੋਏ ਪੂਜਾ ਕੀ ਚੈ ਨਾਮ ਤੇ ਆਈ ਹੈ ਪੂਜਾ ਅਕਾਲ ਕੀ ਪੂਜਾ ਕੀ ਚੈ ਨਾਮ ਤੇ ਆਈ ਹੈ ਬਿਨ ਨਾਮੈ ਪੂਜ ਨਾ ਹੋਏ ਸਿਰਫ ਉਹਨੂੰ ਮਹਾਰਾਜ ਇਹ ਜਦੋਂ ਪੂਜਾ ਕਰਦੇ ਨੇ ਜਿਹੜਾ ਸਾਲ ਗ੍ਰਾਮ ਹੈ ਨਾ ਪੱਥਰ ਉਹਨੂੰ ਡੱਬੇ ਚ ਰੱਖਦੇ ਕਦੀ ਤੁਸੀਂ ਵੈਸ਼ਨੋ ਨੂੰ ਪੂਜਾ ਕਰਦੇ ਦੇਖਿਆ ਹੋਵੇ ਡੱਬੇ ਚ ਪੱਥਰ ਰੱਖਿਆ ਜਿੱਥੇ ਲੋੜ ਪੈਂਦੀ ਕੱਢ ਕੇ ਸਾਲ ਗ੍ਰਾਮ ਨੂੰ ਉਹ ਫਿਰ ਤਿਲਕ ਲਾਉਂਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਇੱਕ ਕੰਮ ਕਰ ਇਹਨੇ ਲੱਕੜ ਦੇ ਡੱਬੇ ਚ ਭਗਵਾਨ ਪੱਥਰ ਬੰਦ ਕਰੀ ਬੈਠਾ ਤੂੰ ਮਨ ਨੂੰ ਡੱਬਾ ਬਣਾ ਕੇ ਇਹਦੇ ਵਿੱਚ ਰੱਬ ਦਾ ਨਾਮ ਕਿਉਂ ਨੀ ਰੱਖ ਲੈਂਦਾ ਅੰਦਰ ਦਾ ਡੱਬਾ ਬਣਾ ਮਨ ਸੰਪਟ ਮਨ ਡੱਬਾ ਜਿੱਤ ਸੱਤ ਸਰ ਨਾਵਣ ਨਾਮ ਦਾ ਇਸ਼ਨਾਨ ਕਰ ਇਹ ਸੱਚ ਦਾ ਸਰੋਵਰ ਹੈ ਮਨ ਸੰਪਟ ਜਿੱਤ ਸੱਤ ਸਰ ਨਾਵਣ ਭਾਵਨ ਪਾਤੀ ਭਾਵਨ ਦਰਥ ਭਾਵਨਾ ਆਪਣਾ ਪੇਟ ਕਰਦੇ ਉਹ ਬਾਹਰ ਦੇ ਪੱਤੇ ਮੱਥਾ ਟੇਕਣ ਦੀ ਥਾਂ ਤੂੰ ਆਪਣਾ ਆਪ ਹੀ ਮੱਥਾ ਟੇਕ ਜਾ ਕੇ ਤੇਰੀ ਜਿੰਦੀ ਰੱਬ ਪ੍ਰਵਾਨ ਕਰ ਲਾ ਇਹ ਹੈ ਅਕਾਲ ਦੀ ਪੂਜਾ ਮਨ ਸੰਪਟ ਜਿਤ ਸੱਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਪ੍ਰਾਣ ਭੇਟਾ ਦੇ ਗੁਰਮੁਖ ਅਸੀਂ ਵੀ ਤਾਂ ਮੱਥਾ ਟੇਕਨੇ ਆ ਨਾ ਤੇ ਮੈਂ ਭਾਈ ਗੁਰਦੀਪ ਸਿੰਘ ਜੀ ਨਾ ਉਦਣ ਦਾ ਜ਼ੋਰ ਲਾਉਂਦੇ ਪਏ ਭਾਈ ਪਰਮਜੀਤ ਸਿੰਘ ਪ੍ਰਧਾਨ ਵੀ ਕਹਿ ਰਹੇ ਸਨ ਅੰਮ੍ਰਿਤ ਸੰਚਾਰ ਬਾਰੇ ਗੱਲ ਹੋਰ ਕਰਿਓ ਤੇ ਮੈਂ ਬੇਨਤੀ ਕਰਾਂ ਮੇਰੇ ਮਨ ਚ ਆਇਆ ਵੀ ਅਸੀਂ ਜਿਹੜੀ ਚੀਜ਼ ਮੱਥਾ ਟੇਕਦੀ ਹੈ ਚੁੱਕਦੇ ਨਹੀਂ ਹੁੰਦੇ ਮੰਨ ਲਓ ਜਿਹੜਾ ਬੰਦਾ ਇੱਕ ਡਾਲਰ ਪਾ ਕੇ ਜਾਣ ਲੱਗਿਆ ਕਹਿ ਵੀ ਮੈਂ ਆਪਣਾ ਲੈ ਚੱਲਾਂ ਨਿਕਲ ਦਿਆਂਗੇ ਆਪਾਂ ਕਹਾਂਗੇ ਚੋਰ ਗੋਲਕ ਦਾ ਇਹ ਸ਼ਬਦ ਕਹਾਂਗੇ ਕੋਈ ਚੀਜ਼ ਇੱਕ ਵਾਰੀ ਰੱਖਦੀ ਕਹਿੰਦੇ ਆ ਸਤਿਗੁਰੂ ਤੇਰੀ ਉਹ ਬੰਦਿਆ ਤੂੰ ਪਤਾ ਨੀ ਕਿੰਨੀ ਵਾਰੀ ਮੱਥਾ ਟੇਕਿਆ ਇਹਨੂੰ ਤੇ ਇਹ ਮੱਥਾ ਨੀ ਤੂੰ ਗੁਰੂ ਨੂੰ ਦੇ ਕੇ ਗਿਆ ਟੇਕ ਕੇ ਫਿਰ ਆਪਣਾ ਸਿਰ ਲੈ ਜਾਂਦਾ ਕਿ ਸਿਰ ਮੇਰਾ ਪੈਸੇ ਤੇਰੇ ਨਹੀਂ ਪਿਆਰਿਓ ਜਿਹਨੂੰ ਇੱਕ ਵਾਰੀ ਮੱਥਾ ਟੇਕਦੀ ਏ ਫਿਰ ਉਹਦੇ ਬਣ ਜਾਈਏ ਮੇਰੀ ਬੇਨਤੀ ਨਮਸਕਾਰ ਭਾਈ ਸਾਹਿਬ ਭਾਈ ਨੰਦ ਲਾਲ ਮੈਂ ਉਹਨਾਂ ਵਿੱਚੋਂ ਇੱਕ ਬੇਨਤੀ ਕਰਨੀ ਹੈ ਏਡਾ ਵੱਡਾ ਵਿਦਵਾਨ 52 ਕਵੀਆਂ ਵਿੱਚੋਂ ਸ਼੍ਰੋਮਣੀ ਕਵੀ ਕਾਂਗ ਭਾਈ ਨੰਦ ਲਾਲ ਸਾਹਿਬ ਉਹਨਾਂ ਦੀ ਬਾਣੀ ਦਰਬਾਰ ਸਾਹਿਬ ਪੜ੍ਹੀ ਜਾਂਦੀ ਹੈ ਭਾਈ ਗੁਰਦਾਸ ਸਾਹਿਬ ਭਾਈ ਨੰਦ ਲਾਲ ਛੋਟੇ ਮੋਟੇ ਨਹੀਂ ਬੜੇ ਵੱਡੇ ਘਰਾਣੇ ਚੋਂ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਭਾਈ ਨੰਦ ਲਾਲ ਵਰਗਾ ਕੋਈ ਵਿਦਵਾਨ ਨਹੀਂ ਮੈਂ ਆਉਣ ਵਾਲੇ ਦਿਨਾਂ ਚ ਉਹਨਾਂ ਦੀ ਰਚਨਾ ਜ਼ਰੂਰ ਥੋੜੀ ਬਾਤੀ ਸਾਂਝੀ ਕਰਨੀ ਧੰਨ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਚ ਉਹ ਜਦੋਂ ਗਾਉਂਦੇ ਨੇ ਕੱਲੇ ਕਵੀ ਨਹੀਂ ਇੱਥੋਂ ਤੱਕ ਕਿ ਭਾਈ ਨੰਦ ਲਾਲ ਸਾਰਾ ਦਿਨ ਲੰਗਰ ਦੇ ਵਿੱਚ ਲੰਗਰ ਵੀ ਪਕਾਉਂਦੇ ਗੁਰਮੁਖੋ ਜਿਸ ਬੰਦੇ ਨੂੰ ਹੱਥੀ ਸੇਵਾ ਮਿਲ ਗਈ ਨਾ ਚੇਤੇ ਰੱਖਿਓ ਸ਼ਹਿਨ ਸ਼ਾਹੀਆਂ ਉਹਦੇ ਚਰਨਾਂ ਚ ਨੇ ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਚੋਂ ਨਹੀਂ ਲੱਭਦੀ ਇੱਕ ਦਿਨ ਕੀ ਹੋਇਆ ਹਵਾ ਰੁਮਕਦੀ ਪਈ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਦੇ ਆਇਤ ਦੇ ਅਰਥ ਕੀਤੇ ਤੇ ਚੇਤੇ ਰੱਖਿਓ ਆਪ ਨਹੀਂ ਸਨ ਗਏ ਬਹਾਦਰ ਸ਼ਾਹ ਨੂੰ ਸਿਖਾਏ ਸਨ ਕਿਉਂਕਿ ਬਹਾਦਰ ਸ਼ਾਹ ਇਹਨਾਂ ਕੋਲ ਪੜ੍ਹਦਾ ਸੀ ਜਦੋਂ ਬਹਾਦਰ ਸ਼ਾਹ ਨੇ ਵੱਡੇ ਵੱਡੇ ਮੌਲਵੀ ਜਿਹੜੇ ਉਲੇਮਾ ਸਨ ਉਹਨਾਂ ਕੋਲ ਅਰਥ ਕੀਤੇ ਔਰੰਗਜ਼ੇਬ ਨੇ ਕਿਹਾ ਪੁੱਤਰ ਤਾਂ ਤੂੰ ਮੇਰਾ ਪਰ ਤੇਰਾ ਗਿਆਨ ਨਹੀਂ ਕਿੱਥੋਂ ਸਿੱਖਿਆ ਉਹਨੇ ਕਿਹਾ ਜੀ ਮੇਰਾ ਮੈਂ ਸਿੱਖਿਆ ਕਹਿੰਦਾ ਝੂਠ ਬੋਲਣਾ ਸਖਤ ਸੀ ਔਰੰਗਜ਼ੇਬ ਉਹਨੇ ਕਿਹਾ ਮੈਨੂੰ ਮੇਰੇ ਉਸਤਾਦ ਨੰਦ ਲਾਲ ਨੇ ਸਿਖਾਏ ਉਹ ਕਹਿੰਦਾ ਏਡਾ ਵੱਡਾ ਵਿਦਵਾਨ ਕਾਫਰਾਂ ਵਿੱਚ ਨਹੀਂ ਹੋਣਾ ਚਾਹੀਦਾ ਜਾਂ ਇਸਲਾਮ ਜਾਂ ਮੌਤ ਭਾਈ ਨੰਦ ਲਾਲ ਨੇ ਗੱਲ ਕੀ ਕਹਿੰਦਾ ਵਾਹ ਉਹ ਗੁਣਾ ਅੱਜ ਗੁਣ ਹੀ ਮੇਰੀ ਮੌਤ ਦਾ ਕਾਰਨ ਬਣ ਗਿਆ ਗੁਣ ਗੁਣ ਬੜੀ ਵੱਡੀ ਚੀਜ਼ ਏ ਪਰ ਜਿੱਦਾਂ ਗੁਣ ਦਾ ਵਿਰੋਧ ਹੁੰਦਾ ਚੇਤੇ ਰੱਖਿਓ ਉਹਨਾਂ ਕਿਸੇ ਹੋਰ ਦਾ ਨਹੀਂ ਗੁਣ ਨੂੰ ਸਲੀਬ ਉੱਤੇ ਚਾੜਿਆ ਜਾਂਦਾ ਗੁਣ ਨੂੰ ਸੁਕਰਾਤ ਦੇ ਰੂਪ ਚ ਜ਼ਹਿਰ ਦਾ ਪਿਆਲਾ ਦਿੱਤਾ ਜਾਂਦਾ ਗੁਣ ਨੂੰ ਆਰੇ ਨਾਲ ਚੀਰਿਆ ਜਾਂਦਾ ਸਹਿਣਸ਼ੀਲਤਾ ਦੇ ਗੁਲ ਨੂੰ ਤਪਦੀ ਹੋਈ ਤਵੀ ਤੇ ਬਿਠਾਇਆ ਜਾਂਦਾ ਬੜੇ ਤਸੀਹੇ ਮਿਲਦੇ ਨੇ ਗੁਣ ਨੂੰ ਪਰ ਗੁਣ ਫਿਰ ਵੀ ਜਿੱਤਦਾ ਔਗਣ ਫਿਰ ਵੀ ਖਾਰਦਾ ਨੰਦ ਲਾਲ ਕਹਿਣ ਲੱਗੇ ਤੇਰਾ ਗੁਣ ਤੇਰਾ ਵੈਰੀ ਬਣ ਗਿਆ ਧਿਆਨ ਗਿਆ ਕਿ ਮਣਾ ਚੱਲ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਚ ਸਤਿਗੁਰੂ ਦੇ ਦਰਬਾਰ ਚ ਆਏ ਹਜ਼ੂਰ ਨੇ ਕਿਹਾ ਨੰਦ ਲਾਲ ਵਿਦਵਾਨ ਬਣ ਕੇ ਆਇਆ ਕਿ ਸਿੱਖ ਚਰਨ ਪਕੜ ਕੇ ਕਹਿੰਦੇ ਨੇ ਵਿਦਵਾਤਾ ਨਹੀਂ ਸਿੱਖ ਬਣ ਆਇਆ ਕਹਿੰਦੇ ਨੇ ਜਿੰਨੇ ਭਾਂਡੇ ਮਾਂਜੇਗਾ ਉਹਨਾਂ ਅੰਦਰ ਚਮਕੇਗਾ ਮੈਂ ਸਿਰਫ ਬੇਨਤੀ ਕਰਾਂਗਾ ਇੱਕ ਦਿਨ ਆਨੰਦਪੁਰ ਸਾਹਿਬ ਇੱਕ ਦੀ ਪੂਜਾ ਇੱਕ ਤੋਂ ਬਿਨਾਂ ਦੂਜਾ ਨਹੀਂ ਮਨ ਵਿੱਚ ਇੱਕ ਦੀ ਥਾਂ ਹਵਾ ਚੱਲੇ ਵੀ ਠੰਡੀ ਹਵਾ ਰੁਮ ਕੇ ਬਾਹਰ ਆ ਗਏ ਸ਼ਾਇਰ ਨੇ ਨਾ
ਪਤਾ ਨਹੀਂ ਖਿਆਲ ਆਇਆ ਕਲਮ ਗਾਈ ਨੌਕਰ ਸਿੱਖ ਸੇਵਕ ਲੈ ਕੇ ਆਇਆ ਉਹਨਾਂ ਨੇ ਇੱਕ ਸ਼ੇਰ ਲਿਖਿਆ ਹੈ ਅਰਬੀ ਵਿੱਚ ਅਰਥ ਵਾਹਿਗੁਰੂ ਫਾਰਸੀ ਚ ਮੈਂ ਅਰਥ ਕਰ ਦੇਣਾ ਤੇਜ਼ ਹਵਾ ਚੱਲੇ ਤੇ ਜਦੋਂ ਜ਼ਮੀਨ ਨੇੜੇ ਉਹ ਹਵਾ ਜਾਏ ਤੇ ਮਿੱਟੀ ਉੱਡੇ ਉਸ ਉੱਡਦੀ ਕੋਈ ਹਵਾ ਨੂੰ ਮੁਖਾਤਬ ਕਰਕੇ ਸ਼ੇਰ ਲਿਖਿਆ ਮਬਰ ਐ ਬਾਦ ਖਾਕਮ ਅਜ਼ਦਰ ਦੋਸਤ ਇਹ ਗਜ਼ਲਾਂ ਚ ਨਹੀਂ ਫੁਟਕਲ ਸ਼ੇਰ ਹੈ ਮਬਰ ਮਬਰ ਦਾ ਅਰਥ ਹੈ ਨਾ ਲਜਾਵੀ ਐ ਬਾਦ ਬਾਦ ਦਾ ਅਰਥ ਆ ਪੰਜਾਬੀ ਵਾਲਾ ਨਹੀਂ ਬਾਦ ਦਾ ਅਰਥ ਹਵਾ ਖਾਕਮ ਖਾਕ ਮਿੱਟੀ ਖਾਕਮ ਮੇਰੀ ਖਾਕ ਮਬਰ ਐ ਬਾਦ ਖਾਕਮ ਅਜ਼ਦਰ ਦੋਸਤ ਦੁਸ਼ਮਨਮ ਮੇਰੇ ਦੁਸ਼ਮਨ ਸਰਜਨਦ ਸਰਜਨਦ ਦਾ ਅਰਥ ਹੁੰਦਾ ਸਿਰ ਫੇਰਨਾ ਕਿਸੇ ਨੂੰ ਨਿਕੰਮਾ ਕਹਿੰਦੇ ਆਪਾਂ ਕਹਿੰਦੇ ਹਾਂ ਇੰਜ ਸਿਰ ਫੇਰਨੇ ਦੁਸ਼ਮਨਮ ਸਰਜਨਦ ਕੇ ਹਰਜਾਈ ਈਸਤ ਇਹਦਾ ਮਤਲਬ ਕੀ ਹੈ ਕਹਿੰਦੇ ਨੇ ਇਹ ਚੱਲਦੀ ਕੋਈ ਤੇਜ਼ ਹਵਾ ਮੈਂ ਤੈਨੂੰ ਦੇਖਿਆ ਤੂੰ ਜ਼ਮੀਨ ਤੋਂ ਮਿੱਟੀ ਉਡਾ ਕੇ ਦੂਰ ਲਿਜਾਨੀ ਪਈ ਏ ਜਿਸ ਦਿਨ ਮੇਰੇ ਤਨ ਦਾ ਸੰਸਕਾਰ ਹੋਵੇ ਮੇਰੀ ਮੜੀ ਦੀ ਰਾਖ ਕੋਲੋਂ ਤੇਜ਼ ਨਾ ਉੱਡੀ ਜੇ ਮੇਰੀ ਮੜੀ ਦੀ ਸਵਾਹ ਲੈ ਕੇ ਕਿਸੇ ਦੇ ਬੂਹੇ ਤੇ ਸੜ ਦਿੱਤੀ ਤੇ ਲੋਕ ਤਾਨੇ ਮਾਰਨਗੇ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਏ ਤੇ ਨੰਦ ਲਾਲ ਦੀ ਮੜੀ ਦੀ ਰਾਖ ਲੋਕਾਂ ਦੇ ਬੂਹਿਆਂ ਤੇ ਰੋਂਦੀ ਪਈ ਸਿਰ ਮੈਂ ਗੁਰੂ ਦਰ ਤੇ ਰਹਿਣਾ ਹੈ ਮਬਰ ਐ ਬਾਦ ਖਾਕਮ ਅਜ ਦਰ ਦੋਸਤ ਦੁਸ਼ਮਨਮ ਸਰਜਨਦ ਕੇ ਹਰਜਾਈ ਈਸਤ ਇਹਦਾ ਪੰਜਾਬੀ ਚ ਤਰਜਮਾ ਸਭ ਨੂੰ ਸਮਝ ਪੈ ਜਾਏਗਾ ਗੁਰੂ ਦਰੋਂ ਨਾ ਚੁੱਕ ਲਜਾਵੀ ਮੇਰੀ ਖਾਕ ਹਵਾਏ ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨੇ ਹੋ ਲਗਾਏ ਪੂਜਾ ਇੱਕ ਦੀ ਸਤਿਗੁਰੂ ਕਹਿੰਦੇ ਨੇ ਮਨ ਸੰਪਟ ਜਿਤ ਸਤ ਸਰਨਾਵਨ ਭਾਵਨ ਪਾਤੀ ਤ੍ਰਿਪਤ ਕਰੈ ਪੂਜਾ ਪ੍ਰਾਣ ਸੇਵਕ ਜੇ ਸੇਵਾ ਇਨ ਬਿਦ ਸਾਹਿਬ ਰਵਤ ਰਹਿ ਇੱਕ ਬੇਨਤੀ ਹੋਰ ਜਦੋਂ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਮਹਾਰਾਜ ਨੂੰ ਪੁੱਛੋ ਜੀ ਕਿਹਦੀ ਪੂਜਾ ਕਰੀਏ ਕਹਿੰਦੇ ਏਕੋ ਜਪ ਏਕੋ ਸਾਲ ਆਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਇੱਕ ਦੇ ਅਨੰਤ ਗੁਣ ਗਾ ਸਤਿਗੁਰੂ ਮਾਂਝ ਕੀ ਵਾਰ ਵਿੱਚ ਕਹਿੰਦੇ ਜਿਨ੍ਹਾਂ ਨੂੰ ਤੂੰ ਪੂਜਣ ਚੱਲੇ ਖਤਮ ਹੋ ਜਾਣਗੇ ਨਾ ਦੇਵ ਦਾਨ ਵਾ ਨਰਾ ਨਾ ਸਿੱਧ ਸਾਧ ਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਨਾ ਸੂਰ ਸੱਸ ਮੰਡਲੋ ਸੂਰਜ ਚੰਦਰਮਾ ਸਭ ਕੁਝ ਬਿਣਸਣਗੇ ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨਾ ਜਲੋ ਅੰਨ ਪਾਣੀ ਥਿਰ ਨਾ ਕੋਈ ਏਕ ਤੂੰ ਹੀ ਏਕ ਤੂੰ ਹੀ ਸਤਿਗੁਰੂ ਨੇ ਕਿਹਾ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਇੱਕ ਸਾਈਂ ਦੀ ਪੂਜਾ ਇੱਥੇ ਇੱਕ ਬੇਨਤੀ ਕਰਕੇ ਮੈਂ ਸੰਪੰਨਤਾ ਵੱਲ ਆਉਣਾ ਦੇਖੋ ਜਿਉਂ ਜਿਉਂ ਆਪਾਂ ਸਿਮਰਨ ਕਰਾਂਗੇ ਹੁਣ ਇੱਥੇ ਸਵਾਲ ਹੈ ਕਿਵੇਂ ਉਹਨੂੰ ਇੱਕ ਨੂੰ ਜਪੀਏ ਨਾਮ ਨਰਜਿੰਦ ਨਹੀਂ ਕੱਲ ਨੂੰ ਆਉਣਾ ਪਰਚਾ ਸ਼ਬਦ ਕਾ ਹਾਲਾਂਕਿ ਤਿੰਨ ਜਿਹੜੇ ਸਬਜੈਕਟ ਨੇ ਇਹ ਜਿੰਨੇ ਦਿਨ ਮਰਜ਼ੀ ਇਹਦੇ ਤੇ ਕਥਾ ਕਰੀ ਦਿਓ ਇਹ ਸਾਰੀ ਕਹਾਣੀ ਹੈ ਗੁਰਮਤਿ ਦੀ ਹੁਣ ਜਿਹੜਾ ਨਾਮ ਹੈ ਅਸੀਂ ਜਪਨੇ ਆ ਵਾਹਿਗੁਰੂ ਸ਼ਬਦ ਕਹਿੰਦੇ ਪਹਿਲੀ ਗੱਲ ਤੇ ਇਸ ਤਰ੍ਹਾਂ ਨਾ ਕਹੀਏ ਵੀ ਜਿਵੇਂ ਨਰਜਿੰਦ ਜੀ ਹੈ ਮੁਰਦਾ ਹੈ ਨਹੀਂ ਅੱਖਾਂ ਚ ਬੜੀ ਵੱਡੀ ਤਾਕਤ ਜੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਇੱਕ ਬੱਚਾ ਜਿਹਨੂੰ ਅਜੇ ਬੋਲਣਾ ਨਹੀਂ ਆਉਂਦਾ ਮਕੀਨੇ ਦਾ ਬੱਚਾ ਸੀ ਨਾਮ ਰੱਖ ਦਿੱਤਾ ਗੁਰਦੁਆਰੇ ਜਿਹੜਾ ਅਸੀਂ ਨਾਮ ਰੱਖਿਆ ਉਹਨੂੰ ਤਾਂ ਪਤਾ ਹੀ ਨਹੀਂ ਇਹ ਪੰਜਾਬੀ ਅੰਗਰੇਜ਼ੀ ਕੌਣ ਨੇ ਕੋਈ ਪਤਾ ਨਹੀਂ ਪਰ ਇੱਕ ਸਾਊਂਡ ਉਹਦੇ ਕੰਨਾਂ ਚ ਰੋਜ਼ ਪਈ ਗਈ ਮਾਂ ਆਈ ਬੋਲੀ ਬਾਪ ਆਇਆ ਬੋਲਿਆ ਭੈਣ ਭਰਾ ਇੱਕ ਫਿਕਰਾ ਇੱਕ ਸ਼ਬਦ ਬੋਲੀ ਗਏ ਤੇ ਦੋ ਕੁ ਮਹੀਨੇ ਤਿੰਨ ਕੁ ਮਹੀਨੇ ਦੇ ਬੱਚੇ ਨੂੰ ਨਾਮ ਲੈ ਕੇ ਆਵਾਜ਼ ਮਾਰੋ ਉਦੋਂ ਦੇਖਣ ਲੱਗ ਪੈਂਦਾ ਉਹਨੂੰ ਤਾਂ ਅੱਖਰਾਂ ਦੀ ਸਮਝ ਕੋਈ ਨਹੀਂ ਪਰ ਨਾਦ ਦੀ ਸਮਝ ਪੈ ਗਈ ਕਿ ਜਿਹੜਾ ਅੱਖਰ ਰੋਜ਼ ਰੋਜ਼ ਬੋਲਦੇ ਨੇ ਮੇਰੇ ਵਾਸਤੇ ਹੈ ਨਾਮ ਹੀ ਲਿਆ ਨਾ ਇੱਕ ਬੱਚੇ ਨੂੰ ਅੱਖਰਾਂ ਨਾਲ ਪੁਕਾਰੋ ਤੇ ਉਹ ਆਵਾਜ਼ ਜਿੱਥੋਂ ਆਉਂਦੀ ਹੈ ਉਧਰ ਦੇਖਣ ਲੱਗ ਪੈਂਦਾ ਹੈ ਉਹ ਜਿਹੜਾ ਰੱਬ ਘਟਦੀਆਂ ਘਟਦੀਆਂ ਜਾਣਦਾ ਜਦੋਂ ਉਹਦਾ ਨਾਮ ਪੁਕਾਰੋਗੇ ਤੇ ਉਧਰ ਵੇਖਣ ਲੱਗ ਪੈਂਦਾ ਨਾਮ ਵਿੱਚ ਆਪ ਹੈ ਪਰਮਾਤਮਾ ਇੱਥੇ ਬੇਨਤੀ ਕਰਾਂ ਅਸੀਂ ਸੁਖਮਨੀ ਸਾਹਿਬ ਪੜ੍ਹਨੇ ਆ ਹਰ ਸਿਮਰਨ ਕੀ ਉਹ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਅੱਖਰਾਂ ਚ ਉਹ ਆਪ ਹੈ ਹੁਣ ਜਦੋਂ ਉਹਦੀ ਪੂਜਾ ਕੋਈ ਕਰਦਾ ਉਹ ਕਿਵੇਂ ਕਰੀਏ ਜੀ ਦੇਖੋ ਲੰਗਰ ਵਿੱਚ ਦੁੱਧ ਮਿੱਠਾ ਖੰਡ ਜੋ ਕੁਝ ਆਪਾਂ ਲਿਆਉਂਦੇ ਹਾਂ ਚੰਗੀ ਗੱਲ ਪਰ ਜੇ ਆਪਾਂ ਮੂਰਤੀ ਪੂਜਾ ਜਾਣ ਕੇ ਕਹੀਏ ਵੀ ਮਹਾਰਾਜ ਅੱਗੇ ਪਾਣੀ ਭੇਟ ਕੀਤਾ ਜੀ ਦੁੱਧ ਭੇਟ ਕੀਤਾ ਜੀ ਸਤਿਗੁਰੂ ਨੇ ਇੱਕ ਸ਼ਬਦ ਕਿਹਾ ਕਹਿੰਦੇ ਨੇ ਜੇ ਪੂਜਾ ਹੀ ਕਰਨੀ ਆ ਨਾ ਦੁੱਧ ਪਾਣੀ ਭੇਟ ਕਰਨ ਦੀ ਥਾਂ ਨਾ ਤੂੰ ਆਪਣਾ ਆਪਾ ਭੇਟ ਕਰ ਦੇ ਬਾਕੀ ਚੀਜ਼ਾਂ ਝੂਠੀਆਂ ਨੇ दूत ता बच रहे थनों बिटारियो फूल पवल जल मीन बिगारियो माई गोविंद पूजा कहां ले चराऊं अवर ना फूल अनूप ना पाऊं मैला कर बेरेख है पुयंगा बिक अमृत बसे एक संगा तूप दीप नी बेदा बासा कैसे पूज करें तेरी दास आगे केंदने तन मन अर्पूं पूज चराऊं गुर प्रसाद निरंजन पाऊं चेते रखियो वैसाखी वाले दिन पंजा ने अपना सेरी पूजा विच दे दिता सी भेटा सेरी कर दिता जिन्हां ने सिर दिता फिर वो प्यारे बन गए गुरु ने सीने ना ला लै जिंदगी दिती प्यारियां नूं सन्मान दिता ते पर जेड़ा किरतम दी पूजा च पै गया मैं कई बार सोचना रोज जदों आ सवैया पढ़ने आ बस इन्ने कोई अर्थ कर जावा कि कहा पयो जो दो लोचन मूंद कै पूजो राम एक ही देवा कहा पयो जो दो लोचन मूंद कै बैठ रहे हो बक ध्यान लगायो अर्थ समझ गए होगे की होया अखां बंद कर रही अंदर दा कपड़ छड़िया नहीं बगड़ा भी तो अखां बंद करी बैठ बैठ रहे हो बक ध्यान लगायो नात फिरियो लिए सात समुद्रन लोक गयो पर लोग गवायो बांस कियो बखियान सो बैठ के जंगलाए तुरदा फिरदा रहा ऐसी ऐसे सो बैस बसायो बसायो साच कहूं सुन ले हो सब है जिन प्रेम कियो तिनी प्रापायो हुण अगला सवैया पढ़ियो ए नौवां सी दसवां महाराज फिर सारी प्रेम करदे ने हुण इहदे अर्थ किसे टीकाकार नूं पढ़ो काहू लै पान पूज धरियो सिर काहू लै लिंग गरे लटकायो काहू लख्यो हर अवाची दिशा में काहू पिशां को शीश नवायो को बुतान को पूजत है पश को मृतान को पूजन तायो चेते रखो ए पूजा नहीं गुरु कहिंदा कूर किरिया उर्जो सब ही जग श्री भगवान को भेद ना पाए हुण मेरे शब्द तानी चोजी प्रीतम दे बचन अस थोड़े जे दे कर लिए आपां काहू लै पान पूज धरियो सिर किसे ने पत्थर नूं सिर ते रख के मत्थे टेकन लग पिया सालग्राम पूजदा काहू लै लिंग गरे लटकायो किसे ने शिवलिंग गले च पा लिया हुण ओनू पूजन लग पिया महाराज कहिंदे काहू लख्यो हर अवाची संस्कृत दा शब्द अवाची मीन्स दखण वाला पासा किसे ने कह दिता दखण वाले पासे रब उतर मत्था टेकी जांदा काहू लख्यो हर अवाची दिशा में काहू पिशां को पिछा पछम वाला पासा वैस्ट पता मक्का इधर उधर सजदे करता है महाराज कहीं को बुतान को पूजत है पश हुण आ जिहड़ा शब्द पश आया ना इहदे अर्थ जरूर आपां करांगे कहिंदे कोई बंदा पशु बन गया बुत पूजी जांदा ते मैं बड़े दे अर्थ लभे भी इह किवें ढुकेगा जे कोई पुछ लै भी पशु बुत पूजदा फिर एक दिन पिंड मैनूं इहदा उत्तर मिलिया मैं बड़ी पुरानी गल मज सुई कट्टी मर गई मैं सीधे अपनी शब्द वर्तना पेंडू जा कट्टी जा कट्टा मर गया मर गई ते मज खेरवा करे दुध ना दे वह गए जिदे चमड़ा लाना सी कह लगे एक काम कर मज खेरवा कर दी है दुध नहीं देंदी पई एदी चमड़ी ला के एदे च तूड़ी भर के सानू बुत बना दे असी मज अगे रोज कर देंगे उन्हों भुलेखा पै जाएगा जे जिंदा है सतगुरु कहिंदे ने मरे हुए बुत नूं पशु पूजदे जिन्हों रब ने अकल दिती उन्हों पता लग जांदा इहदे विच तूड़ी भरी हुई है पशु नूं समझ नहीं पैंदी ऐसे बड़े देखे अगे बनावटी जा रख्या वह मज मिल लग पैंदी सतगुरु कहिंदे को बुतान को पूजत है पश को मृतान को पूजन तायो कोई मुरदियां दियां कबरां पूजदे कूर किरिया उर्जो सब ही जग श्री भगवान को भेद ना पायो तुसी पंजाब जाओ राजपुरे शाहबाद तो शुरू कर लो शाहबाद तो लैके अमृतसर तक गिनी जायो जिन्या प्राइम लोकेशन ने तुहानू थां थां ते कबरां मिलणगियां थां थां ते पीर मिलणगे ते साडे लोक उत्थे पूजदे पए बड़ी हैरानगी दी गल होणा इस मुल्क के तुसी रहिंदे हो किते कबर दी पीर दी कबर देखी किते ते अपने तुसी पिपल निकलन दी देर एक वारी तेल पा दिओ दो इट्टा रख दिओ बस चौथे एक दिन मंदिर खड़ा हो जाणा मैं कनेडा गया उत्थे टोरंटो भी अप स्पोर्ट भी ना जदों गड्डी खड़ी करो ते उच्चे पासे ना ग्रेविटी खिंची जांदी वर्गा सतगुरु फिर सिख भरम जाए नहीं गुरु ने कहा पूजा अकाल दी करी ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ, ਫਿਰ ਕਿਵੇਂ ਪੂਜੀਏ ਮਹਾਰਾਜ? ਸਤਿਗੁਰੂ ਕਹਿੰਦੇ ਨੇ ਆਪਣੀ ਰਸਨਾ ਨਾਲ ਬੋਲਿਆ ਕਰੋ ਨੂੰ, ਜਿੰਨਾ ਸ਼ਬਦ ਜ਼ਿਆਦਾ ਕਮਾਏਗਾ ਪੜ੍ਹੇਗਾ ਬਸ ਆਪਣਾ ਆਪ ਭੇਟ ਕਰ ਦੇ, ਜੋ ਕੁਝ ਕਹਿੰਦਾ ਸਵੀਕਾਰ ਕਰੀ ਜਾ, ਇਦੋਂ ਵੱਡੀ ਪੂਜਾ ਕੋਈ ਨਹੀਂ। ਸਤਿਗੁਰੂ ਕਿਰਪਾ ਕਰੇ, ਅੱਜ ਮੈਂ ਸਮਾਂ ਆਪ ਜੀ ਦਾ ਕਾਫੀ ਜ਼ਿਆਦਾ ਲਿਆ ਹੈ, ਉਹ ਭਾਈ ਸਾਹਿਬ ਕੱਲ ਕਹਿੰਦੇ ਛੇਤੀ ਕੰਮ ਨਿਬੜ ਜਾਏਗਾ, ਤੇ ਮੈਨੂੰ ਬਖਸ਼ ਦੇ ਆਓ ਹੁਣ ਥੋੜਾ ਜਿਹਾ ਆਪਾਂ ਨਾਮ ਜਪ ਲਈਏ, ਜਿਹਦੀਆਂ ਗੱਲਾਂ ਕੀਤੀਆਂ ਨੇ ਉਹਦੇ ਨਾਲ ਗੱਲਾਂ ਕਰ ਲਈਏ, ਕੱਲ ਨੂੰ ਇਸੇ ਪ੍ਰਕਰਨ ਨੂੰ ਅੱਗੇ ਤੋਰ ਕੇ। ਪਰਚਾ ਸ਼ਬਦ ਕਾ ਕੀ ਹੈ, ਟਾਈਮ ਥੋੜਾ ਜਿਹਾ ਕੱਲ ਨੂੰ ਜ਼ਿਆਦਾ ਕੱਢ ਕੇ ਆਇਓ, ਕਿਉਂਕਿ ਇੱਕ ਦਿਨ ਚ ਉਹ ਸਬਜੈਕਟ ਮੁਕੰਮਲ ਕਰਨਾ। ਪਰਚਾ ਸ਼ਬਦ ਕਾ, ਸ਼ਬਦ ਕੀ ਚੀਜ਼ ਹੈ, ਪਰਚਾ ਕੀ ਹੈ, ਇਹ ਅਸੀਂ ਕੱਲ ਨੂੰ ਵਿਚਾਰਾਂਗੇ। ਕਿਸੇ ਨੂੰ ਬੋਲਦਿਆਂ ਮੇਰਿਆਂ ਕੋਈ ਠੇਸ ਪਹੁੰਚੀ ਹੋਵੇ, ਮੈਂ ਪ੍ਰਚਾਰਕ ਹੋਣ ਦੇ ਨਾਤੇ ਬੇਨਤੀ ਕਰਨ ਲੱਗਾ, ਉਹ ਠੇਸ ਮੇਰੀ ਖੋਮੇ ਕਰਕੇ ਪਹੁੰਚੀ ਹੋਵੇ ਤੇ ਬਖਸ਼ ਦਿਆ ਜੇ। ਬਾਕੀ ਜੋ ਮੈਂ ਸੁਣਾਇਆ, ਮੈਂ ਯਤਨ ਕੀਤਾ, ਗੁਰੂ ਦਾ ਸਿਧਾਂਤ ਹੈ, ਸਾਈਂ ਦੀ ਪੂਜਾ, ਵਾਹਿਗੁਰੂ ਦੀ ਪੂਜਾ। ਇਹੀ ਕਾਰਨ ਕਿ ਸਿੱਖ ਜਦੋਂ ਅਕਾਲ ਨੂੰ ਪੂਜਦਾ ਪੂਜਦਾ ਚਲਾਉਣਾ ਵੀ ਕਰਦਾ। ਉਦਣ ਵੀ ਮੈਂ ਕਿਹਾ ਸੀ, ਕਹਿੰਦੇ ਨੇ ਸਿੱਖ ਮਰ ਗਿਆ, ਅਸੀਂ ਕਹਿੰਦੇ ਸਿੱਖ ਅਕਾਲ ਚਲਾਉਣਾ ਕਰ ਗਿਆ, ਕਿਉਂਕਿ ਅਕਾਲ ਨੂੰ ਪੂਜਦਾ ਉਹਦਾ ਰੂਪ ਹੋ ਗਿਆ। ਦੂਸਰਾ, ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਧੰਨ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣੀਏ, ਮਰਿਆਦਾ ਵਿੱਚ ਰਹਿ ਕੇ ਜ਼ਿੰਦਗੀ ਜੀਆਂਗੇ, ਬਹੁਤ ਸੌਖੀ ਨਿਕਲਣਗੇ ਦਿਨ। ਇੰਨੀਆਂ ਕੁਛ ਬੇਨਤੀਆਂ ਕਰੋ ਸਵੀਕਾਰ, ਤੇ ਸਾਰੇ ਅੱਜ ਉੱਚੀ ਆਵਾਜ਼ ਵਿੱਚ, ਬੀਬੀਓ ਭੈਣੋ ਤੁਸੀਂ ਵੀ ਉੱਚੀ ਆਵਾਜ਼ ਵਿੱਚ ਵੀਰੋ, ਨਾਮ ਬੋਲਦਿਆਂ ਕਦੀ ਨਾ ਸੰਗੋ, ਦੂਜੇ ਬੋਲ ਬੋਲਦਿਆਂ ਰੁਕੀਏ। ਸਤਿਗੁਰੂ ਦਾ ਅੰਮ੍ਰਿਤ ਬਚਨ ਜਿਹੜਾ ਜਪੇਗਾ, ਉਸ ਦੀ ਰਸਨਾ ਪਵਿੱਤਰ ਹੋਵੇਗੀ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਵਾਖੇ ਗੁਰੂ ਗੁਰੂ ਵਾਹਿਗੁਰੂ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਹਜ਼ੂਰ ਬੈਠਦਿਆਂ ਉੱਠਦਿਆਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਸਤਿਗੁਰੂ ਅਣਜਾਣ ਬੱਚੇ ਸਮਝ ਕੇ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।